आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
सोचने वाली गल है कि 100 रुपए दा नोट बहुत ज्यादा लगता है जदों गुरुद्वारे च दिता जावे, पर 100 दा पेट्रोल पवा के फूकना बहुत छोटा लगता है। विचारां लई जुड़े रहो हरमन रेडियो नाल।
रहमत कर दे अर्ज करा मैं, रहमत कर दे अर्ज करा मैं, ओ मेरा दे आसाइया, खुशियां दे तू खोल खजाने, तेरे दर तो मंगन आईया। ते लो जी फिर ऐसे ही दुआ नाल के तुसी सारे जिथे भी वसदे हो, दुनिया दे जेड़े कोने विच भी रहंदे हो, उत्थे बड़े ही खुश होवोगे। ते अज दे दिन दी शुरुआत हो चुकी है जी, ते ब्रिस्बेन तो मैं तुहाडी होस्ट बॉबी सिद्धू स्वागत करदी हां तुहाडा सारिआं दा हरमन रेडियो दे वेड़े अज दे प्रोग्राम लहरां दे विच। ते मेरे वल्लों सारिआं नूं प्यार भरी सति श्री अकाल आदाब नमस्ते जी आयां नूं। आजो जी आजो, लंघिआ ओ वेड़ा अपना काफी वड्डा वा, हरमन रेडियो दे वेड़े विच तुहाडा सारिआं दा स्वागत आ इक परिवार दी तरह। सो परिवार दे सारे मैंबर इकट्ठे आ जाण तां जी फिर क्या बात आ, खूब रौनकां वी लगदीआं हुंदीआं ने। ते गल करिए जी फिर अज दे दिन दी, ते ना जी शुक्रवार ते तरीक हो चुकी है जी 11, ते महीना भी 11वां चल रहा 2016, बस हुण खत्म होने वाला ही है जी। कह लो कहिंदे हुंदे आ ना ओह कहावत पाउंदे हुंदे आ कि हाथी लंघ गया पूछ रह गई, तो ही असीं तकरीबन सारा साल तां लंघ ही चुका वा। सो हुण क्रिसमस भी आ गई आ, ते ब्रिस्बेन जाने कि आस्ट्रेलिया दे विच तां काफी शॉपिंग दा टाइम भी शुरू हो गया वा, ते तुहाडियां हुण जेबां भी खाली होणगीआं। सो बी केयरफुल, फटाफट कम्म ते लग जाओ, पैसे भी कमा लो जिन्ने कमा हुंदे आ, क्योंकि खर्च भी तां करने ही आ ना फिर, है ना। वैसे इत्थे पैसे नहीं, इत्थे तां डॉलर ही होने, ते पैसिआं दा रौला तां उधर इंडिया दे विच भी पिया होया वा। ते जे किसे कोले 500 वाले नोट हैगे भेज दो इंडिया, घर दे भी खुश हो जाणगे, है ना, शॉपिंग कर लैणगे। ते चलो जी फिर आपां अज दे दिन दी शुरुआत करदे आं जी शुक्रवार दी। ते शुक्रवार दा दिन तुहाडे सारिआं दे लई बहुत सारियां खुशियां लैके आवे, ते आउण वाला हर दिन भी ਤੁਹਾਡੇ ਮਨ ਦੀ ਹਰ ਮਨੋਕਾਮਨਾ ਪੂਰੀ ਕਰੇ। ਸੋ ਗੱਲ ਕਰਦੇ ਹਾਂ ਜੀ ਟਾਈਮ ਦੀ। ਟਾਈਮ ਸਾਡੇ ਬ੍ਰਿਸਬੇਨ ਦੇ ਵਿੱਚ ਤਾਂ ਜੀ ਹੋ ਚੁੱਕਾ 7:05 ਸਵੇਰ ਦੇ, ਤੇ ਸਿਡਨੀ ਸਮੇਂ ਮੁਤਾਬਕ ਟਾਈਮ ਹੋ ਚੁੱਕਾ ਵਾ ਜੀ 8:05 ਸਵੇਰ ਦੇ। ਕਿਉਂ ਬਈ ਸਿਡਨੀ ਵਾਲਿਓ ਅੱਗੇ ਹੋ ਤੁਸੀਂ, ਭੱਜੀ ਜਾਂਦੇ ਹੋ 1 ਘੰਟਾ, ਕੋਈ ਗੱਲ ਨੀ, 6 ਮਹੀਨੇ ਲੱਗਣਗੇ, ਹੈ ਨਾ, ਤੁਹਾਨੂੰ ਫੜਨ ਦੇ ਲਈ, ਤੁਹਾਡੇ ਬਰਾਬਰ ਰਲਣ ਦੇ ਲਈ। ਕੋਈ ਨਾ, ਅਸੀਂ ਵੇਟ ਕਰ ਲਾਂਗੇ, ਸਬਰ ਬਹੁਤ ਆ ਸਾਡੇ ਚ ਬ੍ਰਿਸਬੇਨ ਵਾਲਿਆਂ ਚ। ਤੇ ਗੱਲ ਕਰਦੇ ਆ ਜੀ ਮੌਸਮ ਦੀ। ਬ੍ਰਿਸਬੇਨ ਦਾ ਮੌਸਮ ਆ ਜਿਹੜਾ ਕਾਫੀ ਜ਼ਿਆਦਾ ਗਰਮ ਆ, ਤੇ ਵੈਸੇ ਹੁਣ ਗਰਮੀ ਦਾ ਮੌਸਮ ਆ, ਗਰਮ ਤਾਂ ਹੋਣਾ ਹੀ ਆ ਨਾ, ਤੇ ਬਦਲਵਾਈ ਜੀ ਥੋੜੀ ਥੋੜੀ ਬਣੀ ਆ, ਕਦੇ ਤਾਂ ਸੂਰਜ ਦੇਵਤਾ ਆ ਜਾਂਦੇ ਆ, ਤੇ ਕਦੇ ਫਿਰ ਝਾਤੀ ਮਾਰ ਕੇ ਚਲੇ ਜਾਂਦੇ ਆ। ਕਾਫੀ ਜ਼ਿਆਦਾ ਗਰਮੀ ਸੀ ਪਿਛਲੇ 2-3 ਦਿਨਾਂ ਦੇ ਵਿੱਚ, ਪਿਛਲਾ ਹਫ਼ਤਾ ਮੋਸਟਲੀ ਆਹ ਵਾਲਾ ਜੋ ਚੱਲ ਰਿਹਾ ਵਾ, ਤੋ ਖਤਮ ਤਾਂ ਹੋ ਹੀ ਰਿਹਾ ਵਾ ਜੀ। ਅੱਜ ਸ਼ੁੱਕਰਵਾਰ ਆ ਗਿਆ, ਫਿਰ ਸੈਟਰਡੇ ਸੰਡੇ, ਤੇ ਸ਼ੁੱਕਰਵਾਰ ਨੂੰ ਤਾਂ ਆਪਾਂ ਦਿਨ ਗਿਣਦੇ ਹੀ ਨਹੀਂ ਹੈਗੇ। ਹੁਣ ਤੁਸੀਂ ਕਹੋਗੇ ਦਿਨ ਕਿਉਂ ਨਹੀਂ ਗਿਣਦੇ, ਕਿਉਂਕਿ ਉਸ ਦਿਨ ਖੁਸ਼ੀ ਹੀ ਇੰਨੀ ਹੁੰਦੀ ਆ ਕਿ ਚਲੋ ਜੀ ਵੀਕਐਂਡ ਆ ਗਿਆ, ਫਰਾਈਡੇ ਤਾਂ ਏਦਾਂ ਹੀ ਲੰਘ ਜਾਣਾ, ਤੇ 2 ਦਿਨ ਫਿਰ ਕੰਮ ਤੋਂ ਵੀ ਛੁੱਟੀਆਂ ਹੁੰਦੀਆਂ ਨੇ ਨਾ। ਚਲੋ ਕੋਈ ਨਾ ਜੀ, ਹੁਣ ਤੁਸੀਂ ਆਪੋ ਆਪਣੇ ਕੰਮਾਂ ਤੇ ਪਹੁੰਚ ਕੇ ਵਧੀਆ ਰੇਡੀਓ ਆਨ ਕਰ ਲਿਆ, ਗਾਣੇ ਤਾਂ ਤੁਹਾਨੂੰ ਮੈਂ ਸੁਣਾਉਂਗੀ ਵੀ, ਤੇ ਤੁਸੀਂ ਵੀ ਮੈਨੂੰ ਦੱਸਣਾ ਵਾ ਕੋਈ ਗੱਲਬਾਤ, ਕੋਈ 100 ਤਰ੍ਹਾਂ ਦੀ, ਹੈ ਨਾ, ਕੋਈ ਹੱਡ ਬੀਤੀ, ਕੋਈ ਜੱਗ ਬੀਤੀ, ਤੇ ਬਾਕੀ ਤੁਹਾਨੂੰ ਮੈਂ ਵੀ ਗੱਲਾਂ ਸੁਣਾਊਂਗੀ। ਜੱਗ ਬੀਤੀ ਤਾਂ ਅੱਜ ਕੱਲ੍ਹ ਉਹੀ ਚੱਲ ਰਹੀ ਹੈ ਜੀ, ਪੈਸਾ ਪੈਸਾ, ਹੈ ਨਾ, ਲੋਕੀ ਪੈਸੇ ਪਿੱਛੇ ਕਮਲੇ ਹੋਏ ਫਿਰਦੇ ਆ, ਕੋਈ 500 ਦੇ ਨੋਟ ਪਿੱਛੇ, ਕੋਈ 1000 ਦੇ ਨੋਟ ਪਿੱਛੇ, ਕਿੰਨੇ ਤਰ੍ਹਾਂ ਦੇ ਚੁਟਕਲੇ ਰਾਤੋ ਰਾਤ ਬਣ ਗਏ, ਗਾਣੇ ਬਣ ਗਏ। ਤੇ ਤੁਸੀਂ ਮੰਨਣਾ ਨੀ, ਮੈਨੂੰ ਤਾਂ ਇੱਕ ਕਾਰਡ ਵੀ ਆ ਗਿਆ ਜਿਹੜਾ ਕਿ ਆਪਾਂ, ਚਲੋ ਕਹਿਣਾ ਤਾਂ ਨੀ ਚਾਹੁੰਦੇ, ਉਹ ਕਹਿੰਦੇ ਹੁੰਦੇ ਨਾ ਵੀ ਜਦੋਂ ਕਿਸੇ ਦੀ ਆਤਮਿਕ ਸ਼ਾਂਤੀ ਦੇ ਲਈ ਉਹ ਕਾਰਡ ਛਪਾਉਂਦੇ ਹੁੰਦੇ ਆ, ਸਾਰਿਆਂ ਨੂੰ ਇਨਵਾਈਟ ਕਰ ਦਿੰਦੇ, ਉਹ ਵੀ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਆ ਰਹੇ ਆ। ਮੈਂ ਕਿਹਾ ਕਿਆ ਬਾਤ ਆ ਜੀ, ਸਾਡੇ ਲੋਕਾਂ ਦੇ ਨਾ ਦਿਮਾਗ ਬੜੇ ਕੈਮ ਤੋਂ ਕੈਮ ਪਏ ਆ, ਕਹਿੰਦੇ ਹੁੰਦੇ ਆ ਨਾ ਕਿ ਭਲੇ ਤੋਂ ਭਲੇ, ਦੁਨੀਆ ਭਲੀ ਤੋਂ ਭਲੀ। ਸੋ ਵਾਕਈ ਜੀ ਦੁਨੀਆ ਵਾਕਈ ਭਲੀ ਤੋਂ ਭਲੀ ਆ, ਤੇ ਰਾਤੇ ਰਾਤ ਕੀ ਕਾਢਾਂ ਕੱਢ ਦਿੰਦੇ ਆ, ਉਸਦੇ ਬਾਰੇ ਤਾਂ ਕੁਛ ਵੀ ਨੀ ਕਰ ਸਕਦੇ ਨਾ, ਪਤਾ ਵੀ ਨਹੀਂ ਹੁੰਦਾ। ਗੱਲਬਾਤ ਕਰਾਂਗੇ ਜੀ ਉਸ ਇਹਨਾਂ ਕਾਢਾਂ ਬਾਰੇ ਵੀ ਮਿੰਟੂ ਬਰਾੜ ਜੀ ਦੇ ਨਾਲ, ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਜਿਹੜੇ ਕਿ ਕੁਛ ਹੀ ਪਲਾਂ ਵਿੱਚ ਅੱਜ ਥੋੜਾ ਜਿਹਾ ਲੇਟ ਸ਼ਾਮਿਲ ਹੋਣਗੇ ਪ੍ਰੋਗਰਾਮ ਦੇ ਵਿੱਚ, ਪਰ ਆਉਣਗੇ ਜ਼ਰੂਰ। ਸੋ ਤੁਹਾਡੇ ਮਨ ਦੇ ਵਿੱਚ ਕੋਈ ਵੀ ਬਲਬਲੇ ਆ ਫਿਰ ਲਿਖ ਦੋ ਫਟਾਫਟ, ਹੈਗੇ ਆ ਤਾਂ ਜੀ ਤੁਹਾਡੇ ਕੋਲ ਹਜੇ 15-20 ਮਿੰਟ, ਸੋ ਤੁਸੀਂ ਉਹਨਾਂ ਚਿਰ ਮੇਰੀਆਂ ਗੱਲਾਂ ਸੁਣ ਲਿਓ, ਤੇ ਫਿਰ ਖ਼ਬਰਾਂ ਬਾਰੇ ਵੀ ਜ਼ਰੂਰ ਗੱਲਬਾਤ ਕਰਾਂਗੇ। ਸੋ ਸਪੈਸ਼ਲ ਜਿੱਦਾਂ ਕਿ ਆਪਾਂ ਤੁਹਾਡੇ ਤੱਕ ਪ੍ਰੋਗਰਾਮ ਪਹੁੰਚਾਉਣ ਦੇ ਵਿੱਚ ਪਟਿਆਲਾ ਸਟੂਡੀਓ ਤੋਂ ਸਰਬਜੀਤ ਸਿੰਘ ਜਿਹੜੇ ਕਿ ਇੰਨੀ ਜਲਦੀ ਉੱਠਦੇ ਆ ਤੇ ਤੁਹਾਡੇ ਸਾਰਿਆਂ ਦੀਆਂ ਫਰਮਾਇਸ਼ਾਂ ਦੇ ਗੀਤ ਵੀ ਲਾਉਂਦੇ ਆ ਤੇ ਤੁਹਾਡੀਆਂ ਫਰਮਾਇਸ਼ਾਂ ਵੀ ਪੂਰੀਆਂ ਕਰਦੇ ਆ, ਸੋ ਉਹਨਾਂ ਨੂੰ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘੀ ਜੀ ਆਇਆ ਕਹਿੰਦੇ ਆ। ਤੇ ਇਸ ਤੋਂ ਇਲਾਵਾ ਦੋਸਤੋ ਆਪਾਂ ਗੱਲਾਂ ਬਾਤਾਂ ਤਾਂ ਮਾਰੀ ਜਾਵਾਂਗੇ, ਗੱਲਾਂ ਬਾਤਾਂ ਤਾਂ ਕਰਦੇ ਹੀ ਰਹਿਣਾ ਵਾ ਕਿਉਂਕਿ ਹਨਾ ਹੁਣ ਜਦੋਂ ਮੈਂ ਆ ਜਾਂਦੀ ਹੁੰਦੀ ਹਾਂ ਤਾਂ ਫਿਰ ਗੱਲਾਂ ਬਾਤਾਂ ਤਾਂ ਹੋਣਗੀਆਂ ਹੀ ਤੇ ਬੁਝਾਰਤਾਂ ਵੀ ਜ਼ਰੂਰ ਪਾਵਾਂਗੇ। ਤੇ ਤੁਸੀਂ ਸਾਨੂੰ ਕਿਸ ਤਰ੍ਹਾਂ ਆਪਣੇ ਮੈਸੇਜ ਭੇਜ ਸਕਦੇ ਹੋ ਪਤਾ ਹੀ ਹੈ ਨਾ ਸਾਰਿਆਂ ਨੂੰ। ਚਲੋ ਮੈਂ ਇੱਕ ਵਾਰੀ ਫਿਰ ਤੋਂ ਦੱਸ ਦਿੰਦੀ ਹਾਂ ਜੀ, ਟੈਲੀਗ੍ਰਾਮ ਦੇ ਜ਼ਰੀਏ ਤੇ ਸਾਡਾ ਨੰਬਰ ਆ +9175080144489। ਲਓ ਜੀ ਫਿਰ ਨੰਬਰ ਆਪਾਂ ਤੁਹਾਨੂੰ ਦੱਸ ਦਿੱਤਾ ਤੇ ਈਮੇਲ ਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਈਮੇਲ ਆਈਡੀ ਆ request@harmonradio.com। ਤੇ ਹੁਣ ਚਲੋ ਫਿਰ ਗੱਲਾਂ ਬਾਤਾਂ ਤਾਂ ਬਹੁਤ ਹੋ ਗਈਆਂ, ਇੱਕ ਗਾਣਾ ਵੀ ਸੁਣਾ ਦਿੰਦੇ ਆ ਤੁਹਾਨੂੰ। ਗਾਣਾ ਸੁਣਾਉਂਦੇ ਆ ਜੀ ਤੁਹਾਨੂੰ ਜੱਸੀ ਗਿੱਲ ਤੇ ਬੱਬਲ ਰਾਏ ਦਾ ਨਵਾਂ ਆਇਆ ਵਾ ਗਾਣਾ। ਸੁਣਿਆ ਹੋਊਗਾ ਵੈਸੇ ਨਵਾਂ ਤਾਂ ਕਿੱਥੋਂ, ਤੁਸੀਂ ਤਾਂ ਸੁਣ ਸੁਣ ਕੇ ਪੁਰਾਣਾ ਵੀ ਕਰ ਦਿੱਤਾ ਹੋਣਾ, ਮੇਰੇ ਲਈ ਨਵਾਂ ਹੋ ਗਿਆ ਰਹਿ ਗਿਆ ਹੋਣਾ ਵਾ। ਲਓ ਫਿਰ ਆਪਾਂ ਇੱਕ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਆ।
ਅਸੀਂ ਮਿਹਨਤਾਂ ਨਾ ਕੀਤੀਆਂ ਤਰੱਕੀਆਂ, ਪੱਕੇ ਰੰਗਾਂ ਵਾਂ ਗੁਜ਼ਾਰੀਆਂ ਵੀ ਪੱਕੀਆਂ। ਅਸੀਂ ਮਿਹਨਤਾਂ ਨਾ ਕੀਤੀਆਂ ਤਰੱਕੀਆਂ, ਪੱਕੇ ਰੰਗਾਂ ਵਾਂ ਗੁਜ਼ਾਰੀਆਂ ਵੀ ਪੱਕੀਆਂ। ਵੱਟਦੇ ਨੀ ਆਪ ਤੋਂ ਜੇ ਵੱਟੇ ਦੀ, ਇਹਨਾਂ ਸੋਚੀ ਵੈਰੀ ਵੱਟਣਾ ਨੀ ਜਾਣਦੇ। ਔਖੇ ਵੇਲੇ ਖੜਦੇ ਨੇ ਚੱਟਦੇ, ਕੱਲੜੀ ਜਿਹਾ ਤੇ ਨੀਜਿਆ ਤੇ ਨੀਜਿਆ ਤੇ ਨੀਜਿਆ ਨੀਜਿਆ ਤੇ ਨੱਚਣਾ ਨੀ ਜਾਣਦੇ। ਔਖੇ ਵੇਲੇ ਖੜਦੇ ਨੇ ਚੱਟਦੇ, ਕੱਲੜੀ ਜਿਹਾ ਤੇ ਨੱਚਣਾ ਨੀ ਜਾਣਦੇ। ਔਖੇ ਵੇਲੇ ਖੜਦੇ ਨੇ ਚੱਟਦੇ, ਕੱਲੜੀ ਜਿਹਾ ਤੇ ਨੱਚਣਾ ਨੀ ਜਾਣਦੇ। ਬਹੁਤੇ ਉੱਚਿਆਂ ਨਾ ਹੈ ਨੀ ਲਿੰਕ ਚੱਟਦੇ, ਗੱਪਾਂ ਮਾਰ ਕੇ ਬਰੋਟਾ ਨੀ ਉਹ ਪੱਟਦੇ।
ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਜੱਸੀ ਗਿੱਲ ਤੇ ਬੱਬਲ ਰਾਏ ਦੀ ਆਵਾਜ਼ ਦੇ ਵਿੱਚ ਯਾਰ ਜੱਟ ਦੀ। ਸੋ ਵਾਕਈ ਜੀ ਯਾਰੀ ਤਾਂ ਸਾਰੇ ਜਾਣਦੇ ਹੋ ਤੇ ਤੁਹਾਡੇ ਤੋਂ ਵੱਧ ਕੌਣ ਜਾਣ ਸਕਦਾ। ਕਹਿੰਦੇ ਹੁੰਦੇ ਆ ਕਿ ਰੱਬ ਵੀ ਯਾਰ ਤੇ ਯਾਰ ਹੀ ਰੱਬ ਹੈ, ਫਰਕ ਰਤਾ ਨਾ ਕਾਈ। ਰੱਬ ਵੀ ਯਾਰ ਤੇ ਯਾਰ ਹੀ ਰੱਬ ਹੈ, ਫਰਕ ਰਤਾ ਨਾ ਕਾਈ, ਤੇਰ ਮੇਰ ਦੇ ਮਿਟੇ ਝਮੇਲੇ, ਜਦ ਅਕਲ ਅਸਾਂ ਦੀ ਰੋਸ਼ਨਾਈ। ਸੋ ਵਾਕਈ ਜੀ ਜਦੋਂ ਇਨਸਾਨ ਨੂੰ ਸਮਝ ਆ ਜਾਂਦੀ ਹੈ ਤਾਂ ਫਿਰ ਸਾਰਾ ਕੁਛ ਆਪਣੇ ਆਪ ਇਨਸਾਨ ਦੀ ਸਮਝ ਦੇ ਵਿੱਚ ਵੀ ਆ ਜਾਂਦਾ ਵਾ, ਤੇ ਸਮਝਣ ਲਈ ਜ਼ਰੂਰੀ ਹੈ ਕਿ ਬੰਦੇ ਦਾ ਐਜੂਕੇਟ ਹੋਣਾ ਬਹੁਤ ਜ਼ਰੂਰੀ ਆ। ਸੋ ਇਸ ਲਈ ਅੱਜ ਦਾ ਵਿਚਾਰ ਹੈ ਜੀ, ਚਾਣਕਿਆ ਨੇ ਲਿਖਿਆ ਸੀ, ਕਹਿੰਦੇ ਕਿ ਐਜੂਕੇਸ਼ਨ ਇਜ਼ ਦਾ ਬੈਸਟ ਫਰੈਂਡ ਐਂਡ ਐਜੂਕੇਟਡ ਪਰਸਨ ਰਿਸਪੈਕਟਡ ਐਵਰੀਵੇਅਰ, ਐਜੂਕੇਸ਼ਨ ਵੇਟਸ ਦਾ ਬਿਊਟੀ ਐਂਡ ਦਾ ਯੂਥ। ਸੋ ਵਾਕਈ ਪੜ੍ਹਾਈ ਲਿਖਾਈ ਜਾਣੀ ਕਿ ਐਜੂਕੇਸ਼ਨ ਜਿਹੜੀ ਕਿ ਸਹੀ ਮਾਇਨਿਆਂ ਦੇ ਵਿੱਚ ਪੜ੍ਹਾਈ ਹੋਵੇ ਬਹੁਤ ਜ਼ਰੂਰੀ ਆ, ਤੇ ਜਿਹੜਾ ਬੰਦਾ ਪੜ੍ਹਿਆ ਲਿਖਿਆ ਉਹਨੂੰ ਬੇਵਕੂਫ ਬਣਾਉਣਾ ਬਹੁਤ ਔਖਾ ਹੁੰਦਾ ਵਾ। ਤੇ ਇਸ ਦੀ ਕੀਮਤ ਦਾ ਪਤਾ ਕਦੋਂ ਲੱਗਦਾ ਵਾ ਜੀ, ਜਦੋਂ ਕਿ ਅਸੀਂ ਕਿਸੇ ਬੁਰੀ ਮੁਸੀਬਤ ਦੇ ਵਿੱਚ ਫਸੇ ਹੋਈਏ ਜਾਂ ਕਿਸੇ ਹਨੇਰੇ ਦੇ ਵਿੱਚ ਫਸੇ ਹੋਈਏ, ਉਸ ਟਾਈਮ ਸਾਨੂੰ ਸਾਡੇ ਐਜੂਕੇਟ ਹੋਣ ਬਾਰੇ ਪਤਾ ਲੱਗ ਜਾਂਦਾ ਕਿ ਅਸੀਂ ਕੀ ਆ, ਕਿਉਂਕਿ ਇਨਸਾਨ ਦੇ ਵਿੱਚ ਸੋਚਣ ਸਮਝਣ ਦੀ ਬੁੱਧੀ ਜ਼ਿਆਦਾ ਆ ਜਾਂਦੀ ਆ। ਪਰ ਐਜੂਕੇਟ ਹੋਣ ਦਾ ਮਤਲਬ ਇਹ ਨਹੀਂ ਕਿ ਕਿਤਾਬਾਂ ਕਾਲੀਆਂ ਕਰਨੀਆਂ, ਇਨਸਾਨ ਨੂੰ ਗਿਆਨ ਵੀ ਹੋਣਾ ਜ਼ਰੂਰੀ ਹੁੰਦਾ ਵਾ। ਤੇ ਜਿਹੜੀ ਐਜੂਕੇਸ਼ਨ ਆ ਉਹਦੇ ਸਾਹਮਣੇ ਕਿਸੇ ਦੀ ਵੀ ਸੁੰਦਰਤਾ ਜਾਂ ਫਿਰ ਯੂਥ ਕਿਸੇ ਤੋਂ ਵੀ ਜਿੱਤਣ ਦਾ ਬਲ ਰੱਖਦੀ ਆ। ਸੋ ਇਸੇ ਲਈ ਜੀ ਸਮਝਦਾਰ ਬਣੋ, ਪੜ੍ਹੇ ਲਿਖੇ ਬਣੋ, ਠੀਕ ਹੈ ਜੀ। ਤੇ ਲਓ ਫਿਰ ਇੱਧਰ ਮੈਸੇਜ ਆ ਜੀ ਜਿਹੜੇ ਤੁਹਾਡੇ ਕਾਫੀ ਜ਼ਿਆਦਾ ਇੱਧਰ ਪਹੁੰਚ ਵੀ ਗਏ ਆ। ਮੈਂ ਤਾਂ ਸੋਚਦੀ ਸੀ ਕਿ ਹਲੇ ਤੁਸੀਂ ਸਾਰੇ ਉੱਥੇ ਹੀ ਹੋਵੋਗੇ, ਹਨਾ, ਚਾਹ ਚੂ ਪੀਤੀ ਹੋਊ, ਅੱਧਿਆਂ ਕਨੇ ਤੇ ਕੁਛ ਕੰਮ ਤੇ ਲੱਗੇ ਹੋਣਗੇ, ਪਰ ਮੈਨੂੰ ਤਾਂ ਇੰਨਾ ਪਤਾ ਹੀ ਨਹੀਂ ਸੀ ਕਿ ਤੁਸੀਂ ਇੰਨੀ ਬੇਸਬਰੀ ਦੇ ਨਾਲ ਵੇਟ ਕਰਦੇ ਹੋ, ਹਨਾ। ਵੈਸੇ ਵੇਟ ਤਾਂ ਮੈਂ ਵੀ ਫਰਾਈਡੇ ਦੀ ਬੜੀ ਬੇਸਬਰੀ ਨਾਲ ਕਰਦੀ ਹੁੰਦੀ ਹਾਂ, ਕਿਉਂਕਿ ਫਿਰ ਉਸ ਦਿਨ ਮੈਂ ਤੁਹਾਡੇ ਸਾਰਿਆਂ ਦੇ ਨਾਲ ਇੰਨੀਆਂ ਗੱਲਾਂ ਚੋਂ ਕਰਨੀਆਂ ਹੁੰਦੀਆਂ ਵਾ। ਸੋ ਗੁਰਜੀਤ ਸਿੰਘ ਚਾਹਲ, ਅੰਮ੍ਰਿਤ ਗੁਰਾਇਆ ਤੇ ਨਰਵੈਰ ਸਿੰਘ ਨਵੀ ਪ੍ਰੋਗਰਾਮ ਦੇ ਵਿੱਚ ਆਲਰੇਡੀ ਪਹੁੰਚ ਚੁੱਕੇ ਆ ਜੀ, ਬਹੁਤ ਬਹੁਤ ਸਵਾਗਤ ਆ ਤੁਹਾਡਾ, ਤੇ ਮੈਸੇਜ ਵੀ ਮੈਂ ਤੁਹਾਡੇ ਜ਼ਰੂਰ ਪੜੂੰਗੀ ਜੀ। ਇੱਧਰ ਗੁਰਪ੍ਰੀਤ ਸਿੰਘ ਪ੍ਰੋਗਰਾਮ ਦੇ ਵਿੱਚ ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ, ਤੇ ਐਸਪੀ ਸਿੰਘ ਉਹਨਾਂ ਨੇ ਵੀ ਜੀ ਬੜੀ ਸੋਹਣੀ ਸਾਨੂੰ ਲਿਖ ਕੇ ਭੇਜਿਆ, ਕਹਿੰਦੇ ਮੈਂ ਹੋਰ ਥਾਂ ਨਹੀਂ, ਜਿਸ ਤੈ ਕਰੋ ਬੇਨਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਕਿਆ ਬਾਤ ਹੈ ਜੀ, ਬਹੁਤ ਸੋਹਣਾ ਲਿਖ ਕੇ ਭੇਜਿਆ ਵਾ ਤੁਸੀਂ, ਤੇ ਇਸੇ ਤਰ੍ਹਾਂ ਹੀ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦਿੰਦੇ ਰਹਿਣਾ। ਤੇ ਬੁਝਾਰਤ ਦਾ ਟਾਈਮ ਹੋ ਚੁੱਕਾ, ਕਿਉਂਕਿ ਅੱਜ ਖਬਰਾਂ ਅਸੀਂ ਥੋੜੀਆਂ ਜਿਹੀਆਂ ਲੇਟ ਸ਼ੁਰੂ ਕਰਾਂਗੇ, ਤੇ ਮੈਂ ਤੁਹਾਨੂੰ ਬੁਝਾਰਤ ਵੀ ਪਾ ਦਿੰਦੀ ਹਾਂ, ਕਿਉਂਕਿ ਫਿਰ ਅੱਧੇ ਕੁ ਜਾਣੇ ਤਾਂ ਤਿਆਰ ਬੈਠੇ ਹੋਣਗੇ ਕਿ ਹੂੰ ਅੱਜ ਕਿਹੜੀ ਬੁਝਾਰਤ ਆਉਂਦੀ ਆ, ਤੇ ਬੁਝਾਰਤ ਜਾਂ ਬੁਝਾਰਤ ਮੈਂ ਤੁਹਾਨੂੰ ਪਾ ਦਿੰਦੀ ਹਾਂ ਜੀ। ਬਾਕੀ ਦੀਆਂ ਗੱਲਾਂ ਵੀ ਆਪਾਂ ਫਿਰ ਨਾਲ ਨਾਲ ਕਰੀ ਚੱਲਾਂਗੇ। ਬੁਝਾਰਤ ਆ ਠੀਕਰੀ ਮੈਂ ਠੀਕਰੀ, ਠੀਕਰੀ ਮੈਂ ਦਾਣਾ, ਪੰਜ ਕੋ ਪਟੜੀ, ਪੰਜਾਹ ਕੋ ਥਾਣਾ, ਖੀਰ ਨਹੀਂ ਛੱਡਣੀ ਤੇ ਕੈਦ ਹੋ ਜਾਣਾ। ਸੋ ਇੱਕ ਵਾਰੀ ਫਿਰ ਤੋਂ ਮੈਂ ਤੁਹਾਨੂੰ ਬੁਝਾਰੇ ਤੇ ਦੱਸ ਦਿੰਦੀ ਹਾਂ ਜੀ। ਠੀਕਰੀ ਮੈਂ ਠੀਕਰੀ, ਠੀਕਰੀ ਮੈਂ ਦਾਣਾ, ਪੰਜ ਕੋ ਪਟੜੀ, ਪੰਜਾਹ ਕੋ ਥਾਣਾ, ਖੀਰ ਨਹੀਂ ਛੱਡਣੀ ਤੇ ਕੈਦ ਹੋ ਜਾਣਾ। ਆ ਲਓ ਜੀ, ਫਿਰ ਹੁਣ ਤੁਸੀਂ ਦੱਸ ਦੋ ਵੀ ਕਿਹਨੇ ਕਿਹਨੇ ਕੈਦ ਹੋਣਾ ਤੇ ਕਿਹਨੇ ਕਿਹਨੇ ਹੀਰ ਨਹੀਂ ਛੱਡਣੀ, ਤੇ ਭੇਜ ਦੋ ਫਿਰ ਮੈਨੂੰ ਫਟਾਫਟ ਇਸ ਬੁਝਾਰਤ ਦਾ ਜਵਾਬ। ਨੰਬਰ ਹੈ ਜੀ ਸਾਡਾ ਟੈਲੀਗ੍ਰਾਮ ਦਾ +917508014489 ਤੇ ਜਾਂ ਫਿਰ ਤੁਸੀਂ ਈਮੇਲ ਦੇ ਜ਼ਰੀਏ ਵੀ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਲਓ ਫਿਰ ਆਪਾਂ ਆਪਣਾ ਫਰਜ਼ ਨਿਭਾਤਾ, ਬੁਝਾਰਤ ਤੁਹਾਨੂੰ ਪਾਤੀ ਆ, ਤੇ ਹੁਣ ਮੈਂ ਤੁਹਾਡੇ ਜਿਹੜੇ ਜਵਾਬ ਆ ਉਹਨਾਂ ਦੀ ਬੜੀ ਹੀ ਬੇਸਬਰੀ ਦੇ ਨਾਲ ਵੇਟ ਕਰ ਰਹੀ ਹਾਂ ਜੀ। ਤੁਸੀਂ ਦੱਸ ਦਿਓ, ਤੇ ਨਾਲ ਨਾਲ ਨਾ ਮੈਂ ਤੁਹਾਨੂੰ ਇੱਕ ਹੋਰ ਗੱਲ ਵੀ ਸੁਣਾਉਣੀ ਆ। ਇੱਕ ਵਾਰੀ ਨਾ ਕਿਸੇ ਦੇ ਘਰੇ ਕੋਈ ਨਾ ਪ੍ਰਾਹੁਣੇ ਆਉਂਦੇ ਆ, ਤੇ ਹੁਣ ਪ੍ਰਾਹੁਣਚਾਰੀ ਤਾਂ ਆਪਾਂ ਕਰਦੇ ਹੀ ਆ, ਹਨਾ, ਤੇ ਪ੍ਰਾਹੁਣਚਾਰੀ ਉਹਨਾਂ ਨੇ ਉਸੇ ਤਰ੍ਹਾਂ ਦਾਲ ਸਬਜ਼ੀ ਰੋਟੀ ਬਣਾਈ, ਤੇ ਜਦੋਂ ਖਾਣ ਲੱਗੇ ਤਾਂ ਕਿਤੇ ਦਾਲ ਦੇ ਵਿੱਚ ਨਾ ਜਾਂ ਸਬਜ਼ੀ ਦੇ ਵਿੱਚ ਨਮਕ ਮਿਰਚ ਘੱਟ ਸੀ, ਤਾਂ ਹੁਣ ਘਰ ਦੇ ਵਿੱਚ ਅਚਾਰ ਉਹਨਾਂ ਨੇ ਪੁੱਛਿਆ ਵੀ ਚੱਲ ਕੋਈ ਨਾ ਵੀ ਖਾਣ ਵਾਲੇ ਆ ਵੀ ਜਿਹੜੇ, ਉਹ ਕਹਿੰਦੇ ਆਪਾਂ ਅਚਾਰ ਲੈ ਲੈਂਦੇ ਹਾਂ ਵੀ ਚਲੋ ਦਾਲ ਸਬਜ਼ੀ ਦੇ ਵਿੱਚ ਨਮਕ ਔਰ ਮੇਰੇ ਚ ਘੱਟ ਆ, ਤਾਂ ਕੋਈ ਏਡੀ ਖਾਸ ਗੱਲ ਵੀ ਨਹੀਂ ਹੁੰਦੀ। ਨੋਰਮਲੀ ਆਪਾਂ ਉਹਨਾਂ ਕੀ ਪਾਉਂਦੇ ਹੁੰਦੇ ਹਾਂ ਨਾ ਕਿ ਚਲੋ ਕੁੱਝ ਲੋਕਾਂ ਨੂੰ ਜ਼ਿਆਦਾ ਸਪਾਈਸੀ ਖਾਣ ਦਾ ਸ਼ੌਂਕ ਹੁੰਦਾ ਤੇ ਕੁੱਝ ਥੋੜਾ ਮੀਡੀਅਮ ਜਿਹਾ ਖਾਂਦੇ ਆ, ਤਾਂ ਉਹ ਜਿਹੜੇ ਆਏ ਹੋਏ ਸੀ ਉਹਨਾਂ ਨੇ ਅਚਾਰ ਮੰਗਿਆ ਕਿ ਸਾਨੂੰ ਅਚਾਰ ਦੇ ਦਿਓ। ਤਾਂ ਘਰ ਵਾਲੀ ਅੱਗੇ ਇੱਕ ਬੀਬੀ ਸਿਆਣੀ ਬੈਠੀ ਸੀਗੀ, ਘਰ ਦੇ ਵਿੱਚ ਅਚਾਰ ਹੈਗਾ ਸੀ ਜਾਂ ਨਹੀਂ ਇਹ ਤਾਂ ਮੈਂ ਤੁਹਾਨੂੰ ਹਜੇ ਨਹੀਂ ਦੱਸਦੀ, ਤਾਂ ਉਹਨਾਂ ਨੇ ਪੁੱਛਿਆ ਅਚਾਰ ਬਾਰੇ, ਤਾਂ ਉਹ ਕਹਿੰਦੀ ਚਾਰ ਕਾਹਦਾ ਖਾਣਾ ਵਾ, ਚੂੰ ਚੂੰ ਲਾ ਕੇ ਗੜੈਂ ਗੜੈਂ ਦਾ। ਹੁਣ ਇਹ ਮੈਨੂੰ ਤੁਸੀਂ ਦੱਸਣਾ ਕਿ ਤੁਸੀਂ ਚਾਰ ਕਿਹੜਾ ਖਾਣਾ ਤੇ ਚੂੰ ਚੂੰ ਕੀ ਸੀ ਤੇ ਗੜੈਂ ਗੜੈਂ ਕੀ ਸੀ। ਸੋ ਸਵਾਲ ਮੈਂ ਤੁਹਾਨੂੰ ਦੋਨੇ ਹੀ ਪਾ ਦਿੱਤੇ ਆ, ਤੇ ਬੜੇ ਇੰਟਰਸਟਿਡ ਜੇ ਸਵਾਲ ਆ ਕਿ ਅਚਾਰ ਕਾਹਦਾ ਖਾਣਾ, ਚੂੰ ਚੂੰ ਕਿ ਗੜੈਂ ਗੜੈਂ। ਹੁਣ ਇਹ ਚੂੰ ਚੂੰ ਗੜੈਂ ਗੜੈਂ ਵੀ ਲੱਭੋ, ਤੇ ਨਾਲ ਜੀ ਮੇਰੀ ਜਿਹੜੀ ਬੁਝਾਰਤ ਮੈਂ ਤੁਹਾਨੂੰ ਪਾਈ ਆ ਕਿ ਠੀਕਰੀ ਮੈਂ ਠੀਕਰੀ ਤੇ ਠੀਕਰੀ ਮੈਂ ਦਾਣਾ, ਪੰਜ ਕੋ ਪਟੜੀ, ਪੰਜਾਹ ਕੋ ਠਾਣਾ, ਹੀਰ ਨਹੀਂ ਛੱਡਣੀ ਤੇ ਕੈਦ ਹੋ ਜਾਣਾ। ਕਿਉਂ ਪਾਤੀਆਂ ਨਾ ਪਹਿਲੀਆਂ, ਆ ਜਾਓ ਫਿਰ ਕਿਹਨੇ ਆਉਣਾ ਮੈਦਾਨ ਦੇ ਵਿੱਚ। ਹਾਂਜੀ ਨਵੀ ਜੀ, ਤੁਸੀਂ ਤਾਂ ਪੱਕਾ ਆਓਗੇ ਆਓਗੇ, ਤੇ ਮੈਂ ਵੇਟ ਕਰ ਰਹੀ ਹਾਂ ਤੁਹਾਡੇ ਆਂਸਰ ਦਾ ਵੀ ਕੀ ਆਂਸਰ ਭੇਜਦੇ ਹੋ, ਤੇ ਤੁਹਾਡੇ ਮੈਂ ਮੈਸੇਜ ਆ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਾਂ। ਤੇ ਅੱਗੇ ਗੁਰਜੀਤ ਸਿੰਘ ਚਾਹਲ, ਹਾਂਜੀ ਭਾਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ, ਤੇ ਇਹਨਾਂ ਨੇ ਖਬਰਾਂ ਬਾਰੇ ਗੱਲ ਕੀਤੀ, ਖਬਰਾਂ ਦੇ ਬਾਰੇ ਵੀ ਚਲੋ ਭੇਜਣਗੇ, ਤੇ ਇਹਨਾਂ ਨੇ ਨਾ ਇੱਕ ਭੇਜਿਆ ਵਾ ਚੁਟਕਲੇ ਵਾਂਗੂ ਹੀ ਭੇਜਿਆ ਵਾ, ਤੇ ਹਰਮਨ ਰੇਡੀਓ ਦੇ ਸਾਰੇ ਲਿਸਨਰ ਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਕਹਿੰਦੇ ਕੈਪਟਨ ਸਪੀਕਰ ਸਾਹਿਬ ਆ ਲਓ ਮੇਰਾ ਅਸਤੀਫਾ। ਸਪੀਕਰ ਕਹਿੰਦਾ ਤੁਸੀਂ ਕੌਣ ਹੋ? ਕੈਪਟਨ ਕਹਿੰਦਾ ਜੀ ਮੈਂ ਕੈਪਟਨ ਆ। ਸਪੀਕਰ ਕਹਿੰਦਾ ਕੈਪਟਨ ਕੌਣ? ਕੈਪਟਨ ਕਹਿੰਦਾ ਜੀ ਮੈਂ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਤੋਂ MP ਹਾਂ, ਆ ਦੇਖੋ ਮੇਰਾ ID ਕਾਰਡ। ਸਪੀਕਰ ਓ ਅੱਛਾ ਅੱਛਾ ਤਾਂ ਤੁਸੀਂ ਹੋ ਕੈਪਟਨ, ਚੀਚੀ ਨੂੰ ਲਹੂ ਲਾ ਕੇ ਸ਼ਹੀਦ ਬਣਨ ਵਾਲੇ, ਪਰ ਤੁਹਾਨੂੰ ਅਸਤੀਫਾ ਦੇਣ ਦੀ ਕੀ ਜ਼ਰੂਰਤ ਆ? ਕੈਪਟਨ ਕਹਿੰਦਾ ਪਰੰਤੂ ਕਿਉਂ? ਸਪੀਕਰ ਕਿਉਂਕਿ ਗੈਰ ਹਾਜ਼ਰ ਰਹਿਣ ਕਾਰਨ ਤੁਹਾਡਾ ਨਾਮ ਤਾਂ ਪਹਿਲਾਂ ਹੀ ਕੱਟ ਦਿੱਤਾ ਗਿਆ। ਕਿਆ ਬਾਤ ਆ ਜੀ, ਵਾਕਈ ਕਹਿੰਦੇ ਹੁੰਦੇ ਨਾ ਜਿਹੜੇ ਇਨਸਾਨ ਦੇ ਸਿਰ ਜਿਹੜੀ ਜ਼ਿੰਮੇਵਾਰੀ ਹੁੰਦੀ ਆ ਉਸ ਨੂੰ ਨਿਭਾਉਣੀ ਪੈਂਦੀ ਆ, ਤੇ ਜੇ ਉਸ ਜ਼ਿੰਮੇਵਾਰੀ ਤੋਂ ਲਗਾਤਾਰ ਗੈਰ ਹਾਜ਼ਰ ਜਾਂ ਗੈਰ ਜ਼ਿੰਮੇਰਾਨਾ ਏਦਾਂ ਦੀ ਕੋਈ ਹਰਕਤ ਕਰਦਾ ਵਾ ਤੇ ਲੋਕਾਂ ਦੇ ਮਨਾਂ ਦੇ ਵਿੱਚ ਉਹ ਆਪਣੇ ਆਪ ਹੀ ਲੈ ਜਾਂਦਾ। ਕਿਆ ਬਾਤ ਆ, ਬਹੁਤ ਵਧੀਆ ਭਾਜੀ, ਜਿਉਂਦੇ ਵਸਦੇ ਰਹੋ ਤੇ ਇਸੇ ਤਰ੍ਹਾਂ ਹੀ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦਿੰਦੇ ਰਹੋ। ਤੇ ਅੱਗੇ ਜੀ ਅੰਮ੍ਰਿਤ ਗੁਰਾਇਆ, ਉਹਨਾਂ ਨੇ ਵੀ ਜੀ ਇੱਕ ਖਬਰ ਭੇਜੀ ਆ। ਕਹਿੰਦੇ ਚਲੋ ਇਸ ਖਬਰ ਬਾਰੇ ਨਾ ਆਪਾਂ ਕਰਾਂਗੇ ਗੱਲ ਮਿੰਟ ਭਾਜੀ ਦੇ ਆਇਆਂ ਤੋਂ। ਤੇ ਕਹਿੰਦੇ ਕਿਆ ਬਾਤ ਆ ਜੀ, ਹੈਗੇ ਨਵੀ ਜੀ ਤੁਸੀਂ ਤਾਂ, ਜਵਾਬ ਤੁਹਾਡਾ ਬਿਲਕੁਲ ਆਈ ਥਿੰਕ ਸਹੀ ਆ। ਜਵਾਬ ਇਹਨਾਂ ਨੇ ਭੇਜਤਾ ਵੀ ਇਹ ਵੀ ਤਿਆਰ ਹੀ ਰਹਿੰਦੇ ਹਨਾ, ਹਥਿਆਰ ਨੀ ਛੁੱਟਦੇ। ਸੋ ਵਾਕਈ ਬੰਦੇ ਨੂੰ ਏਦਾਂ ਦਾ ਚਾਹੀਦਾ ਕਿ ਚੈਲੰਜ ਆ ਜਿਹੜਾ ਅਕਸੈਪਟ ਕਰਨਾ ਚਾਹੀਦਾ ਵਾ, ਕੋਸ਼ਿਸ਼ ਕਰੋ ਸਭ ਸਹੀ ਹੁੰਦਾ ਵਾ। ਸੋ ਜੇ ਕੋਈ ਬੰਦਾ ਪਹਿਲਾਂ ਹੀ ਮੈਦਾਨ ਵਿੱਚ ਆਉਣ ਤੋਂ ਪਹਿਲਾਂ ਹਥਿਆਰ ਸੁੱਟ ਜਾਵੇ ਤਾਂ ਫੇਰ ਪਤਾ ਹੀ ਆ ਜੀ ਕੀ ਹੋਣਾ ਵਾ। ਆਈ ਥਿੰਕ ਇਹਨਾਂ ਦਾ ਜਵਾਬ ਤਾਂ ਬਿਲਕੁਲ ਸਹੀ ਹੈ, ਪਰ ਹਾਲੇ ਨੀ ਮੈਂ ਤੁਹਾਨੂੰ ਦੱਸਦੀ, ਹਾਲੇ ਆਪਾਂ ਵੇਟ ਕਰਦੇ ਹਾਂ ਜੀ ਬਾਕੀ ਸਾਰੇ ਕੀ ਲਿਖ ਕੇ ਭੇਜਦੇ ਆ। ਸੋ ਇਹਨਾਂ ਨੇ ਮੇਰੀ ਇੱਕ ਗੱਲ ਦਾ ਜਵਾਬ ਦਿੱਤਾ, ਹਜੇ ਦੂਸਰੀ ਦਾ ਵੀ ਪਿਆ ਵਾ। ਤੇ ਅੰਮ੍ਰਿਤ ਗੁਰਾਇਆ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ, ਹੁਣੇ ਹੁਣੇ ਖਬਰ ਮਿਲੀ ਆ ਕਿ ਆੜਤੀਆਂ ਵੱਲੋਂ ਤੇ ਹੋਰ ਧਨਾੜ ਲੋਕਾਂ ਵੱਲੋਂ ਜਿਨ੍ਹਾਂ ਕੋਲ 2 ਨੰਬਰ ਦਾ ਪੈਸਾ ਹੈ ਉਹ ਆਪਣੇ ਜਾਣਕਾਰ ਜ਼ਮੀਂਦਾਰ ਭਰਾਵਾਂ ਦੀਆਂ ਲਿਮਿਟਾਂ ਭਰ ਰਹੇ ਨੇ ਤੇ ਬਦਲੇ ਵਿੱਚ ਉਹਨਾਂ ਤੋਂ ਚੈੱਕ ਲੈ ਰਹੇ ਆ। ਇਸ ਤਰ੍ਹਾਂ ਨਾਲ ਇਹ ਸੇਠ ਲੋਕ ਆਪਣਾ ਪੈਸਾ ਤਾਂ 1 ਨੰਬਰ ਵਿੱਚ ਕਰ ਲੈਣਗੇ, ਪਰ ਉਹਨਾਂ ਜ਼ਮੀਂਦਾਰ ਭਰਾਵਾਂ ਨੂੰ ਫਸਾ ਦੇਣਗੇ ਜਿਨ੍ਹਾਂ ਦੀਆਂ ਅਜੇ ਲਿਮਿਟਾਂ ਕਲੀਅਰ ਕਰ ਰਹੇ ਨੇ। ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਸ ਮੈਸੇਜ ਰਾਹੀਂ ਸਾਰੇ ਭਰਾਵਾਂ ਨੂੰ ਬੇਨਤੀ ਕਰੋ ਕਿ ਕੋਈ ਵੀ ਕਿਸੇ ਸੇਠ ਤੋਂ ਆਪਣੀ ਲਿਮਿਟ ਕਲੀਅਰ ਨਾ ਕਰਵਾਏ। ਇਸ ਤਰ੍ਹਾਂ ਕਰਨ ਨਾਲ ਆਉਣ ਵਾਲੇ ਸਮੇਂ ਵਿੱਚ ਇਨਕਮ ਟੈਕਸ ਵਾਲੇ ਇਹਨਾਂ ਵੀਰਾਂ ਤੋਂ ਇਸ ਪੈਸੇ ਦਾ ਹਿਸਾਬ ਮੰਗ ਸਕਦੇ ਆ, ਜਿਸ ਨਾਲ ਇਹਨਾਂ ਵੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਮੈਸੇਜ ਨੂੰ ਕਹਿੰਦੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਿਸੇ ਭਰਾ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਠੱਗੀ ਨਾ ਹੋ ਸਕੇ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਇਹ ਸਾਰਿਆਂ ਨੂੰ। ਬਿਲਕੁਲ ਆਉਂਦਾ ਜੀ, ਹੁਣ ਕਾਫੀ ਕੁਛ ਸਾਹਮਣੇ ਆਉਣਾ ਕਿਉਂਕਿ ਜਿਹੜੇ ਪੈਸੇ ਕਮਾਏ ਹੋਏ ਆ ਉਹ ਹੱਥੋਂ ਜਾਣ ਦੀ ਜਾਂਦੇ ਦੇਖ ਕੇ ਤਕਲੀਫ ਤਾਂ ਹਰ ਇੱਕ ਨੂੰ ਹੋਏਗੀ ਤੇ ਇਨਸਾਨ ਕੋਸ਼ਿਸ਼ ਵੀ ਕਰਦਾ ਉਸਨੂੰ ਕਿਸੇ ਨਾ ਕਿਸੇ ਤਰ੍ਹਾਂ ਬਚਾਇਆ ਜਾ ਸਕੇ। ਸੋ ਉਹਨਾਂ ਨੇ ਹਰ ਕੋਈ ਆਪੋ ਆਪਣਾ ਫਾਇਦਾ ਦੇਖਦਾ ਮੈਸੇਜ ਭੇਜਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਸੋ ਸਾਰਿਆਂ ਨੂੰ ਇਸ ਮੈਸੇਜ ਮੈਂ ਪੜ੍ਹ ਕੇ ਜਿਸ ਤਰ੍ਹਾਂ ਕਿ ਸੁਣਾ ਹੀ ਦਿੱਤਾ, ਕਨਵੇ ਕਰ ਹੀ ਦਿੱਤਾ ਤੇ ਸਭ ਨੂੰ ਪਤਾ ਵੀ ਲੱਗ ਗਿਆ ਹੋਵੇਗਾ। ਸੋ ਇਸੇ ਲਈ ਅਸੀਂ ਵੀ ਇੱਥੇ ਬੈਠੇ ਹਾਂ ਤੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਜਾਣਕਾਰਾਂ ਨੂੰ ਇਸ ਬਾਰੇ ਜ਼ਰੂਰ ਮੇਰੇ ਖਿਆਲ ਦੇ ਵਿੱਚ ਦੱਸਾਂਗੇ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਲੈਣ ਦੇਣ ਕਰਨ ਤੋਂ ਪਹਿਲਾਂ ਥੋੜਾ ਜਿਹਾ ਸੋਚ ਲੈਣ ਕਿ ਇਸ ਦੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਨਤੀਜੇ ਹੋ ਸਕਦੇ ਨੇ। ਬਾਕੀ ਵੈਸੇ ਲੋਕ ਬਹੁਤ ਸਮਝਦਾਰ ਹੋਏ ਆ, ਹੁਣ ਇੰਡੀਆ ਦੇ ਵਿੱਚ ਵੀ ਏਦਾਂ ਦੀ ਹਰਕਤ ਕਰਨ ਵਾਲੇ ਵੀ ਬਥੇਰੇ ਆ, ਪਰ ਮੇਰੇ ਖਿਆਲ ਚ ਉਹਨਾਂ ਦੇ ਚੂਹਲ ਵਿੱਚ ਫਸਣ ਵਾਲੇ ਬਹੁਤ ਘੱਟ ਲੋਕ ਹੋਣਗੇ। ਪਰ ਫਿਰ ਵੀ ਅਗਰ ਅਸੀਂ ਕਿਸੇ ਦਿਨ ਕਿਸੇ ਨੂੰ ਬਚਾ ਸਕਦੇ ਹਾਂ ਤਾਂ ਉਸਦੇ ਲਈ ਸਾਨੂੰ ਐਫਰਟ ਕਰ ਲੈਣੀ ਚਾਹੀਦੀ ਆ ਜੀ। ਅੱਗੇ ਹਰਮੀਤ ਸਿੰਘ ਚਾਹਨਾ ਭਾਜੀ ਵੀ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਆ, ਤੇ ਗੁਰਜੀਤ ਸਿੰਘ ਚਾਹਲ ਪਤਾ ਨੀ ਇਹਨਾਂ ਨੇ ਕੀ ਬਣਾ ਕੇ ਭੇਜਿਆ ਵਾ, ਕਿਆ ਬਾਤ ਆ। ਓਹੋ ਦੇਖਦੀ ਆ ਜੀ ਮੈਂ ਬਾਅਦ ਚ ਕੀ ਭੇਜਿਆ ਵਾ, ਪਰ ਉਹਨਾਂ ਚਿਰ ਆਪਾਂ ਇੱਕ ਗਾਣਾ ਸੁਣ ਲਈਏ, ਨਾਲੇ ਤੁਹਾਨੂੰ ਟਾਈਮ ਮਿਲ ਜੂਗਾ ਹਨਾ, ਤੇ ਫਿਰ ਗੁਜ਼ਾਰੇ ਦਾ ਜਵਾਬ ਭੇਜਣ ਦੇ ਵਿੱਚ ਤੇ ਨਾਲੇ ਚੂੰ ਚੂੰ ਤੇ ਗੜੈਂ ਗੜੈਂ ਬਾਰੇ ਵੀ ਹਨਾ ਅਚਾਰ ਕਾਹਦਾ ਹੋਊਗਾ ਇਹ। ਤੇ ਗਾਣਾ ਮੈਂ ਤੁਹਾਨੂੰ ਸੁਣਾਉਣ ਲੱਗੀ ਆ ਜੀ, ਮੇਰੀ ਪਸੰਦ ਦਾ ਗਾਣਾ ਤਾਂ ਨਵਾਂ ਹੀ ਆਇਆ ਵਾ, ਪਰ ਮੈਨੂੰ ਪਸੰਦ ਬੜਾ ਆਇਆ ਗਾਣਾ ਸੁਣ ਕੇ ਜੀ, ਗੁਰਨਾਮ ਭੁੱਲਰ ਦਾ ਵਾ। ਤੇ ਤੁਸੀਂ ਵੀ ਸੁਣ ਲਓ, ਮੈਨੂੰ ਦੱਸਿਓ ਜ਼ਰੂਰ ਕਿ ਗਾਣਾ ਕਿੱਦਾਂ ਦਾ ਲੱਗਾ। ਠੀਕ ਹੈ, ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ।
ਦਿਲਾਂ ਦੇ ਆ ਮਹਿਰਮਾਂ ਦੇ ਰੂਹ ਦੇ ਹਾਣੀਆਂ, ਤੇਰੇ ਨਾਲ ਸਾਹਾਂ ਦੀਆਂ ਜੁੜੀਆਂ ਕਹਾਣੀਆਂ। ਦਿਲਾਂ ਦੇ ਆ ਮਹਿਰਮਾਂ ਦੇ ਰੂਹ ਦੇ ਹਾਣੀਆਂ, ਤੇਰੇ ਨਾਲ ਸਾਹਾਂ ਦੀਆਂ ਜੁੜੀਆਂ। ਜਾਣਦਾ ਫਿਰ ਰੱਬ ਕੀ ਮੈਂ ਅੱਖਾਂ ਬੋਲ ਕੇ, ਜਿੰਨਾ ਮੇਰਾ ਕਰ ਦੇਵੇ ਦੂਣਾ ਕਰਦੀ। ਸਹੁੰ ਤੇਰੀ ਤੇ ਸਹੁੰ ਤੇਰੀ ਸਹੁੰ ਤੇਰੀ ਜੱਟੀ ਚੱਲਦੀ ਨੀ ਅਕੜਾਂ, ਪਿਆਰ ਨਾਲ ਜਿਵੇਂ ਮਰਜ਼ੀ ਸੌ ਤੇਰੀ ਜੱਟੀ ਚੱਲਦੀ ਨੀ ਅਕੜਾਂ, ਰੱਖ ਲਈ ਪਿਆਰ ਨਾਲ ਜਿਵੇਂ ਮਰਜ਼ੀ ਸੌ ਤੇਰੀ ਜੱਟੀ ਚੱਲਦੀ ਨੀ ਅਕੜਾਂ, ਰੱਖ ਲਈ ਪਿਆਰ ਨਾਲ ਜਿਵੇਂ ਮਰਜ਼ੀ। ਦਿਲਾਂ ਨੇ ਚਾਵਾਂ ਨਾਲ ਪਾਲੀ ਪਹਿਲੇ ਦਿਨ ਤੋਂ, ਕਦੇ ਕੋਈ ਗੱਲ ਨਾ ਵੇ ਟਾਲੀ ਪਹਿਲੇ ਦਿਨ ਤੋਂ, ਮਾਪਿਆਂ ਨੇ ਚਾਵਾਂ ਨਾਲ ਪਾਲੀ ਪਹਿਲੇ ਦਿਨ ਤੋਂ, ਕਦੇ ਕੋਈ ਗੱਲ ਨਾ ਵੇ ਟਾਲੀ ਪਹਿਲੇ ਬਾਪੂ ਨੂੰ ਸਿਮਾਣ ਪੂਰਾ ਪੁੱਤਾਂ ਵਰਗਾ ਪਿਆਰ ਨਾਲ ਜਿਵੇਂ ਮਰਜ਼ੀ ਸੌ ਤੇਰੀ ਜੱਟੀ ਚੱਲਦੀ ਨੀ ਅਕੜਾਂ ਰੱਖ ਲਈ ਪਿਆਰ ਨਾਲ ਜਿਵੇਂ ਮਰਜ਼ੀ ਸੌ ਤੇਰੀ ਜੱਟੀ ਚੱਲਦੀ ਨੀ ਅਕੜਾਂ ਰੱਖ ਲਈ ਪਿਆਰ ਨਾਲ ਪਿਆਰ ਨਾਲ ਮਣਕੇ 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 ਨੀਵੀਂ ਵਿੱਚ ਵੰਗ ਗੋਰੀਏ ਨੀਵੀਂ ਵਿੱਚ ਵੰਗ ਗੋਰੀਏ ਨਾਲ ਕੇ ਸੱਜਣ ਦਾ ਜਣਕੇ ਨੀਵੀਂ ਵਿੱਚ ਵੰਗ ਗੋਰੀਏ ਬੋਲ ਮਿੱਠੇ ਬੋਲ ਕੇ ਕੱਲਾ ਕੱਲਾ ਸਾ ਚੰਨਾ ਰੱਖ ਦਾਂਗੀ ਤੋੜ ਕੇ ਮੰਗਲੀ ਸੁਜਾਨ ਭਾਵੇਂ ਬੋਲ ਮਿੱਠੇ ਬੋਲ ਕੇ ਕੱਲਾ ਕੱਲਾ ਸਾ ਚੰਨਾ ਰੱਖ ਦਾਂਗੀ ਨਖਰੋ ਨੂੰ ਬਸ ਇੱਕ ਤੂੰ ਹੀ ਚਾਹੀਦਾ ਸੋਹਣੀਆਂ ਹਜ਼ਾਰਾਂ ਉੱਤੇ ਮੈਂ ਨਾ ਮਰਦੀ ਸੌ ਤੇਰੀ ਤੇ ਸੌ ਤੇਰੀ ਸੌ ਤੇਰੀ ਜੱਟੀ ਚੱਲਦੀ ਨੀ ਅਕੜਾਂ ਰੱਖ ਲਈ ਪਿਆਰ ਨਾਲ ਜਿਵੇਂ ਮਰਜ਼ੀ ਸੌ ਤੇਰੀ ਜੱਟੀ ਚੱਲਦੀ ਦੇਖੀ ਕਿਤੇ ਭੁੱਲਣਾ ਹੋਏ ਦਿਲ ਨਾ ਤੂੰ ਤੋੜਦੀ ਹੋ ਰੱਖਦੀ ਮਾਣ ਕੋਈ ਗੱਲ ਨਾ ਵੇ ਮੋੜਦੀ ਦੇਖੀ ਕਿਤੇ ਭੁੱਲਣਾ ਹੋਏ ਦਿਲ ਨਾ ਤੂੰ ਤੁਰਖ ਬੁਲਾ ਚ ਸਾਰਾ ਦਿਨ ਸੱਜਣਾ ਤਾਲੀ ਵਾਲ ਰਾਹ ਕਰਦੀ ਸੌ ਤੇਰੀ ਤੇ ਸੌ ਤੇਰੀ ਸੌ ਤੇਰੀ ਜੱਟੀ ਚੱਲਦੀ ਨੀ ਅਕੜਾਂ ਰੱਖ ਲਈ ਪਿਆਰ ਨਾਲ ਜਿਵੇਂ ਮਰਜ਼ੀ ਸੌ ਤੇਰੀ ਜੱਟੀ ਚੱਲਦੀ ਨੀ ਅਕੜਾਂ
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਰੱਖ ਲਈ ਪਿਆਰ ਨਾਲ ਜਿਵੇਂ ਮਰਜ਼ੀ ਸੌ ਤੇਰੀ ਜੱਟੀ ਝੱਲਦੀ ਨਾ ਅਕੜਾਂ ਸੋ। ਵਾਕਈ ਜੀ ਪਿਆਰ ਰਿਸ਼ਤਾ ਹੀ ਏਦਾਂ ਦਾ ਵਾ ਕਿ ਅਗਰ ਤੁਸੀਂ ਕਿਸੇ ਨਾਲ ਵੀ ਪਿਆਰ ਦੇ ਨਾਲ ਰਹੋਗੇ ਤਾਂ ਤੁਸੀਂ ਪਿਆਰ ਨਾਲ ਅਗਲੇ ਦੀ ਜਾਨ ਵੀ ਲੈ ਲਓ, ਪਰ ਜੇ ਆਕੜ ਦਿਖਾਓਗੇ ਤਾਂ ਫਿਰ ਉਹੀ ਗੱਲ ਆ ਨਾ ਕਿ ਅਗਲੇ ਦੇ ਵਿੱਚ ਵੀ ਆਕੜ ਹੁੰਦੀ ਆ। ਤੇ ਅੱਗੇ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਕਾਫੀ ਦੋਸਤ ਜੁੜ ਚੁੱਕੇ ਆ, ਪਰ ਉਸ ਤੋਂ ਪਹਿਲਾਂ ਜੀ ਉਹ ਕਹਿੰਦੇ ਹੁੰਦੇ ਆ ਨਾ ਕਿ ਚੂੰ ਚੂ ਤੇ ਗੜੇ ਗੜੇ ਨੇ ਸਾਰਿਆਂ ਨੂੰ ਮੇਰੇ ਖਿਆਲ ਤੇ ਚੱਕਰਾਂ ਦੇ ਵਿੱਚ ਪਾ ਦਿੱਤਾ, ਹਾਲੇ ਤੱਕ ਕਿਸੇ ਨੇ ਜਵਾਬ ਤਾਂ ਕੋਈ ਭੇਜਿਆ ਨਹੀਂ ਸੀ। ਇੱਧਰ ਮੇਰੇ ਭਰਾ ਗੁਰਜੀਤ ਸਿੰਘ ਚਾਹਲ ਇਹਨਾਂ ਨੇ ਪਤਾ ਨਹੀਂ ਜੀ ਕੀ ਬਣਾ ਕੇ ਭੇਜਿਆ, ਭਾਜੀ ਮੈਨੂੰ ਸਮਝ ਨਹੀਂ ਆਈ ਇਹਨਾਂ ਦਾ ਮਤਲਬ ਕੀ ਆ। ਜਾਂ ਤਾਂ ਤੁਸੀਂ ਲਿਖ ਕੇ ਭੇਜ ਦੋ, ਜੇ ਕੰਮ ਚ ਬਿਜ਼ੀ ਹੋ ਤਾਂ ਵੋਇਸ ਮੈਸੇਜ ਭੇਜ ਦੋ, ਮੇਰੀ ਵੀ ਨੌਲੇਜ ਦੇ ਵਿੱਚ ਵਾਧਾ ਹੋ ਜੂਗਾ। ਮੈਨੂੰ ਇਹਨਾਂ ਦਾ ਵਾਕਈ ਮਤਲਬ ਨਹੀਂ ਪਤਾ ਜੋ ਤੁਸੀਂ ਲਿਖ ਕੇ ਭੇਜਿਆ, ਜਾਂ ਫਿਰ ਇੱਦਾਂ ਤਾਂ ਨਹੀਂ ਕਿਤੇ ਕਿ ਹੱਥ ਖੜੇ ਕਰ ਦਿੱਤੇ ਵੀ ਨਾ ਸਾਨੂੰ ਤਾਂ ਬਈ ਪਤਾ ਨਹੀਂ ਹੈਗਾ। ਚਲੋ ਕੋਈ ਨਾ, ਬਾਕੀ ਇੱਧਰ ਹਰਮੀਤ ਸਿੰਘ ਚਾਹਨਾ ਭਾਜੀ ਪ੍ਰੋਗਰਾਮ ਦੇ ਵਿੱਚ ਆਲਰੇਡੀ ਪਹੁੰਚ ਚੁੱਕੇ ਆ ਜੀ। ਇਹਨਾਂ ਦੇ ਨਾਲ ਇਹਨਾਂ ਦੇ ਦੋਸਤ ਬੱਬੂ ਤੀਰਾ ਤੇ ਅੱਜ ਤਾਂ ਜੀ ਇਹਨਾਂ ਨੇ ਬੱਬੂ ਤੀਰੇ ਦੇ ਨਾਲ ਇਹ ਪ੍ਰੋਗਰਾਮ ਸੁਣ ਰਹੇ ਆ। ਤੇ ਅੱਜ ਅਮਰੀਕ ਸਿੰਘ ਫੌਜੀ ਆਈ ਥਿੰਕ ਵਿੱਚੋਂ ਮਿਸਿੰਗ ਹੋ ਗਏ ਆ ਹਨਾ, ਤੇ ਕਹਿੰਦੇ ਪ੍ਰੋਗਰਾਮ ਸੁਣ ਰਹੇ ਆ ਤੇ ਇੰਜੋਏ ਕਰ ਰਹੇ ਆ। ਤੇ ਸਰਬਜੀਤ ਭਾਜੀ ਨੂੰ ਵੀ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ। ਤੇ ਹਰਮਨ ਰੇਡੀਓ ਸੁਣਨ ਵਾਲਿਆਂ ਨੂੰ ਵੀ ਕਹਿੰਦੇ ਤੁਸੀਂ ਸਾਰੇ ਵਧੀਆ ਹੋਵੋਗੇ। ਤੇ ਮੌਸਮ ਦਾ ਹਾਲ ਚਾਲ ਦੱਸਿਆ, ਕਹਿੰਦੇ ਸਨੀ ਇਨ ਕੋਬਰਮ ਏਰੀਆ ਐਂਡ ਟੈਂਪਰੇਚਰ ਸਟਾਰਟ ਰਾਈਜ਼ਿੰਗ ਡੇ ਬਾਏ ਡੇ। ਹਾਂਜੀ ਹਾਂਜੀ, ਜਿਹੜਾ ਮੌਸਮ ਦਾ ਜਿਹੜਾ ਹਾਲ ਚਾਲ ਚੱਲਣਾ ਸੀ ਇਹ ਤਾਂ ਹੁਣ ਡੇ ਬਾਏ ਡੇ ਵੱਧ ਰਹੀ ਆ, ਕਿਉਂਕਿ ਗਰਮੀ ਦਾ ਮੌਸਮ ਆ ਤੇ ਗਰਮੀਆਂ ਦੇ ਵਿੱਚ ਤਾਂ ਫਿਰ ਗਰਮ ਹਵਾਵਾਂ ਹੀ ਚੱਲਣਗੀਆਂ, ਪਰ ਤੁਹਾਡੇ ਵੱਲੋਂ ਸਾਨੂੰ ਠੰਡੀਆਂ ਹਵਾਵਾਂ ਹੀ ਆਉਣੀਆਂ ਚਾਹੀਦੀਆਂ ਨੇ, ਕਿਉਂ ਹੈ ਨਾ। ਜੇ ਠੰਡੀਆਂ ਹਵਾਵਾਂ ਆਉਣਗੀਆਂ ਤਾਂ ਘਰ ਪਰਿਵਾਰ ਵਧੀਆ ਰਹੂਗਾ, ਤਾਂ ਸਾਨੂੰ ਵੀ ਖੁਸ਼ੀ ਹੋਊਗੀ, ਤੁਹਾਨੂੰ ਸਾਰਿਆਂ ਨੂੰ ਹੱਸਦੇ ਹਸਾਉਂਦੇ ਦੇਖਦੇ ਹੋਏ, ਤੇ ਅਸੀਂ ਵੀ ਤੁਹਾਨੂੰ ਹੱਸਦੇ ਹਸਾਉਂਦੇ ਇਸੇ ਤਰ੍ਹਾਂ ਹੀ ਰਵਾਂਗੇ। ਤੇ ਅੱਗੇ ਜੀ ਇਹਨਾਂ ਨੇ ਗਾਣਾ ਸੁਣਨਾ ਚਾਹਿਆ ਵਾ, ਕਹਿੰਦੇ ਕਿ ਜੋ ਅੱਜ ਕੱਲ ਦਾ ਹਾਲਾਤ ਆ ਨਾ ਉਸ ਹਿਸਾਬ ਦੇ ਨਾਲ ਹੀ ਗਾਣਾ ਸੁਣਾ ਦੋ ਜੀ। ਗਾਣਾ ਸੁਣਨਾ ਚਾਹਿਆ ਕਿ ਮੋਦੀ ਗੇਮ ਲਾ ਗਿਆ, ਮੋਦੀ ਨੇ ਤਾਂ ਕਿਆ ਗੇਮ ਲਾਈ ਆ, ਵਾਕਈ ਚਾਰੇ ਪਾਸੇ ਮੋਦੀ ਮੋਦੀ ਹੋਈ ਪਈ ਆ। ਤੇ ਸੋਸ਼ਲ ਮੀਡੀਆ ਤੇ ਵੀ ਤੁਸੀਂ ਦੇਖਦੇ ਹੋਵੋਗੇ ਕਿ ਕਿੱਦਾਂ ਲੋਕੀ ਗਾਣਾ ਕੱਢ ਰਹੇ ਆ, ਤੇ ਇੱਕ ਮੈਂ ਵੀ ਕੱਲ ਦੇਖ ਰਹੀ ਸੀ ਇੱਕ ਲੇਡੀ ਆ ਉਹ ਸਿੱਧੀਆਂ ਹੀ ਗਾਣਾ ਕੱਢ ਰਹੀ ਆ ਤੇ ਉਹਨੂੰ ਤੇ ਪੈਸੇ ਆ ਜਿਹੜੇ ਉਹ ਥੱਲੇ ਸੁੱਟ ਰਹੀ ਆ ਕਿ ਲੈ ਉਹ ਵਿਚਾਰੀ ਕਹਿ ਰਹੀ ਸੀ ਕਿ ਮੈਂ ਕਾਫੀ ਮਿਹਨਤ ਕਰਕੇ ਇਹ ਪੈਸੇ ਜੋੜੇ ਸੀ ਤੇ ਇਹ ਹੁਣ ਜਿਹੜੇ ਪੈਸੇ ਆ ਮੇਰੇ ਵੇਸਟ ਹੋਏ ਆ। ਵੈਸੇ ਏਡੀ ਗੱਲ ਵੀ ਨੀ, ਉਹਨਾਂ ਨੇ ਥੋੜਾ ਟਾਈਮ ਤਾਂ ਦਿੱਤਾ ਹੋਇਆ ਵਾ ਕਿ ਤੁਸੀਂ ਆਪਦੀ ਬੈਂਕ ਦੇ ਵਿੱਚ ਜਾ ਕੇ ਜਿਹੜੇ ਉਹ 500 ਦੇ ਜਾਂ 1000 ਦੇ ਨੋਟ ਆ ਉਹਨਾਂ ਨੂੰ ਐਕਸਚੇਂਜ ਕਰਾ ਸਕਦੇ ਹੋ। ਸੋ ਰੈਦਰ ਦੈਨ ਕਿ ਅਸੀਂ ਇੱਕ ਦੂਜੇ ਨੂੰ ਕੋਸੀ ਜਾਈਏ, ਪਹਿਲਾਂ ਜੋ ਸੋਲਿਊਸ਼ਨ ਆ ਉਸ ਦੇ ਅਕੋਰਡਿੰਗ ਚੱਲੀਏ, ਪਰ ਸਟਿਲ ਫਿਰ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਫਿਰ ਸਾਨੂੰ ਰੌਲਾ ਪਾਉਣ ਦਾ ਜਾਂ ਚੀਕ ਚਿਹਾੜਾ ਪਾਉਣ ਦਾ ਮਤਲਬ ਕਿ ਪਾਉਣਾ ਵੀ ਚਾਹੀਦਾ। ਮੈਂ ਇਹ ਨੀ ਕਹਿੰਦੀ ਕਿ ਨਹੀਂ ਹੈ, ਜੋ ਗਲਤ ਆ ਉਹਦੇ ਅਗੇਂਸਟ ਜਾਣਾ ਚਾਹੀਦਾ, ਪਰ ਜੇ ਕੁਛ ਸਹੀ ਹੋ ਰਿਹਾ ਵਾ ਤਾਂ ਕੁਛ ਨਾ ਕੁਛ ਹੱਦ ਤੱਕ ਦੇਖੋ ਤਾਂ ਸਹੀ ਨਾ। ਪਰ ਸਾਡੀ ਪਤਾ ਕੀ ਫਿਤਰਤ ਆ ਕਿ ਅਸੀਂ ਰੌਲਾ ਪਾਉਣ ਲੱਗ ਜਾਂਦੇ ਆ, ਜਿਸ ਤਰ੍ਹਾਂ ਨਾ ਉਹ ਗੱਲ ਹੁੰਦੀ ਆ ਸ਼ੇਰ ਤੇ ਆਜੜੀ ਵਾਲੀ ਕਹਾਣੀ ਤਾਂ ਸਾਰਿਆਂ ਨੇ ਸੁਣੀ ਹੋਊਗੀ ਨਾ ਕਿ ਉਹ ਜਿਹੜਾ ਮੁੰਡਾ ਚਰਵਾਹਾ ਸੀ ਉਹ ਭੇਡਾਂ ਚਾਰਨ ਜਾਂਦਾ ਹੁੰਦਾ ਸੀ, ਬਸ ਉਹਨੇ ਲੋਕਾਂ ਨੂੰ ਆਪਦੇ ਵੱਲ ਅਟਰੈਕਟ ਕਰਨ ਵਾਸਤੇ ਵੀ ਦੇਖਾਂ ਲੋਕੀ ਮੈਨੂੰ ਕਿੰਨਾ ਕੋ ਕਰਦੇ ਆ, ਤਾਂ ਉੱਥੇ ਜਾ ਕੇ ਹਮੇਸ਼ਾ ਰੌਲਾ ਪਾਉਣ ਲੱਗ ਜਾਂਦਾ ਸੀਗਾ ਕਿ ਸ਼ੇਰ ਆ ਗਿਆ ਸ਼ੇਰ ਆ ਗਿਆ। ਤੇ ਫਿਰ ਕੀ ਸੀਗਾ, ਲੋਕਾਂ ਨੂੰ ਡਰ ਹੁੰਦਾ ਸੀਗਾ ਕਿ ਮੁੰਡੇ ਨੂੰ ਨਾ ਖਾ ਜੇ ਜਾਂ ਉਹਦੀਆਂ ਭੇਡਾਂ ਨੂੰ ਨਾ ਖਾ ਜਾਵੇ, ਤਾਂ ਲੋਕ ਬੇਚਾਰੇ ਆਪੋ ਆਪਣੇ ਕੰਮ ਛੱਡ ਕੇ ਭੱਜੇ ਆਉਂਦੇ ਸੀਗੇ ਉਹਨੂੰ ਦੇਖਣ ਦੇ ਲਈ ਕਿ ਉਹਨੂੰ ਬਚਾ ਲਈਏ ਮੁੰਡੇ ਨੂੰ। ਪਰ ਜਦੋਂ ਉਹ ਉੱਥੇ ਪਹੁੰਚਦੇ ਸੀਗਾ ਤਾਂ ਉਹ ਹੱਸ ਕੇ ਕਹਿ ਦਿੰਦਾ ਸੀ ਕਿ ਮੈਂ ਤਾਂ ਮਜ਼ਾਕ ਕਰਦਾ ਸੀ। ਤੇ ਉਹਦਾ ਉਹ ਜਿਹੜਾ ਮਜ਼ਾਕ ਆ ਫਿਰ ਉਹਦੇ ਤੇ ਕਿੰਨਾ ਭਾਰੀ ਪਿਆ। ਇਸੇ ਤਰ੍ਹਾਂ ਰੁਟੀਨ ਵਿੱਚ 2-3 ਵਾਰ ਉਸਨੇ ਇੱਦਾਂ ਕੀਤਾ ਤੇ ਜਦੋਂ ਫਿਰ ਸੱਚੀ ਮੁੱਚੀ ਸ਼ੇਰ ਆ ਗਿਆ, ਉਹਨੇ ਬੜਾ ਚੀਕ ਚਿਹਾੜਾ ਪਾਇਆ, ਬੜਾ ਰੌਲਾ ਪਾਇਆ ਤੇ ਲੋਕਾਂ ਨੇ ਫਿਰ ਉਹੀ ਸਮਝਿਆ ਕਿ ਉਹ ਮਜ਼ਾਕ ਕਰਦਾ ਵਾ ਤੇ ਸ਼ੇਰ ਕੀ ਸੀ। ਫਿਰ ਉਹਨੇ ਆਪਦਾ ਜਿਹੜਾ ਭੋਜਨ ਕਰਨਾ ਸੀ ਕਰ ਲਿਆ, ਉਹਦੀਆਂ ਭੇਡਾਂ ਵੀ ਖਾ ਗਿਆ ਤੇ ਉਸ ਮੁੰਡੇ ਨੂੰ ਵੀ ਖਾ ਗਿਆ। ਸੋ ਕਿਤੇ ਸ਼ੇਰ ਆਉਣ ਵਾਲੀ ਕਹਾਵਤ ਆ ਜਿਹੜੀ ਉਹ ਕਿਤੇ ਸਾਡੇ ਤੇ ਵੀ ਨਾ ਲੱਗ ਜਾਵੇ। ਸੋ ਉਮੀਦ ਆ ਜੀ ਤੁਸੀਂ ਸਾਰੇ ਸਮਝਦਾਰ ਹੋ, ਸਮਝ ਵੀ ਗਏ ਹੋਵੋਗੇ ਵੀ ਕੋਈ ਵੀ ਚੇਂਜ ਆ ਲਾਈਫ ਦੇ ਵਿੱਚ, ਕੋਈ ਚੇਂਜ ਹੁੰਦਾ ਵਾ ਜਾਂ ਰਾਜਨੀਤੀ ਦੇ ਵਿੱਚ ਜਾਂ ਕਿਤੇ ਵੀ ਕੋਈ ਚੇਂਜ ਹੁੰਦਾ ਵਾ, ਉਹ ਹਮੇਸ਼ਾ ਆਪਾਂ ਇਹ ਤਾਂ ਲੈ ਕੇ ਨਹੀਂ ਚੱਲਦੇ ਕਿ ਉਸ ਦੇ ਨਾਲ ਹਮੇਸ਼ਾ 100% ਗੁੱਡ ਹੀ ਹੋਊਗਾ। ਕੁਛ ਨਾ ਕੁਛ ਤਾਂ ਮਾੜਾ ਹੁੰਦਾ ਵਾ, ਪਰ ਜੇ ਉਹ ਥੋੜਾ ਮਾੜਾ ਵਾ ਤੇ ਚੰਗਾ ਜ਼ਿਆਦਾ ਵਾ ਤਾਂ ਉਸਨੂੰ ਐਕਸੈਪਟ ਕਰ ਲੈਣਾ ਚਾਹੀਦਾ ਵਾ। ਜੇ 500 ਤੇ 1000 ਦੇ ਨੋਟਾਂ ਨਾਲ ਕਰਪਸ਼ਨ ਰੁਕਦੀ ਆ ਤਾਂ ਆਈ ਥਿੰਕ ਨੋਟ ਅ ਬੈਡ ਆਈਡੀਆ, ਪਰ ਉਸਦੇ ਲਈ ਟਾਈਮ ਮਿਲਣਾ ਚਾਹੀਦਾ ਕਿਉਂਕਿ ਜਿਹੜੇ ਨੋਰਮਲ ਲੋਕ ਆ, ਆਮ ਲੋਕ ਆ, ਉਹ ਕਾਫੀ ਪ੍ਰੋਬਲਮਸ ਦੇ ਵਿੱਚ ਨੇ, ਕਾਫੀ ਮੁਸ਼ਕਲਾਂ ਆ ਰਹੀਆਂ ਉਹਨਾਂ ਨੂੰ। ਹੋਸਪਿਟਲਸ ਦੇ ਵਿੱਚ ਉਹ ਦਵਾਈ ਲੈਣ ਜਾਂਦੇ ਆ ਤਾਂ 500 ਦਾ ਨੋਟ ਐਕਸੈਪਟ ਨਹੀਂ ਕੀਤਾ ਜਾਂਦਾ, ਖਾਣ ਪੀਣ ਦੀਆਂ ਚੀਜ਼ਾਂ ਲੈਣ ਜਾਂਦੇ ਆ, ਬੱਸਾਂ ਦੇ ਵਿੱਚ ਜਾਂਦੇ ਆ ਜਾਂ ਕਿਤੇ ਵੀ ਡੇਲੀ ਉਹ ਆਪਦਾ ਜੋ ਵੀ ਆਵਾਜਾਈ ਦੇ ਸਾਧਨ ਆ ਜਾਂ ਜੋ ਵੀ ਜਿੱਥੇ ਵੀ ਉਹਨਾਂ ਨੇ ਖਰਚ ਕਰਨਾ ਹੁੰਦਾ ਆਪਣੀਆਂ ਬੇਸਿਕ ਲੋੜਾਂ ਦੇ ਲਈ, ਉੱਥੇ ਉਹ ਜਿਹੜੇ ਨੋਟ ਆ ਉਹ ਖਰਚ ਨਹੀਂ ਹੋ ਰਹੇ ਕਿਉਂਕਿ ਸਾਰੇ ਡਰ ਰਹੇ ਆ ਉਹ 500 ਤੇ 1000 ਦੇ ਨੋਟ ਲੈਣ ਦੇ ਲਈ, ਠੀਕ ਹੈ ਨਾ। ਤੇ ਬਸ ਏਦਾਂ ਦੀਆਂ ਪ੍ਰੋਬਲਮਸ ਆ ਜਿਹੜੀ ਕਿ ਸਾਡੀ ਆਮ ਜਨਤਾ ਵਾ, ਜਿਹੜੇ ਆਮ ਲੋਕ ਆ ਉਹ ਫੇਸ ਕਰ ਰਹੇ ਆ, ਪਰ ਇਸਦਾ ਇੱਕ ਸੋਲਿਊਸ਼ਨ ਵੀ ਆ ਕਿਉਂਕਿ ਉਹ ਸੋਲਿਊਸ਼ਨ ਬੈਂਕ ਆਲਰੇਡੀ ਗਵਰਨਮੈਂਟ ਨੇ ਦਿੱਤਾ ਵਾ। ਜੇ ਉਸ ਸੋਲਿਊਸ਼ਨ ਦੇ ਅਕੋਰਡਿੰਗ ਚੱਲੀਏ ਤਾਂ ਹੋ ਸਕਦਾ ਸੋਸ਼ਲ ਮੀਡੀਆ ਤੇ ਗਾਲਾਂ ਗੁਣਾ ਪਾਉਣ ਨਾਲੋਂ ਜਾਂ ਸੋਸ਼ਲ ਮੀਡੀਆ ਤੇ ਜੋ ਵੀ ਅਸੀਂ ਆਹ ਬਣਾ ਬਣਾ ਕੇ ਪਾ ਰਹੇ ਹਾਂ ਉਹਦੇ ਨਾਲੋਂ ਬੈਸਟ ਆ ਕਿ ਪਹਿਲਾਂ ਉਹ ਆਪਸ਼ਨ ਅਪਲਾਈ ਕਰੋ ਜੋ ਕਿ ਸਾਨੂੰ ਗਵਰਨਮੈਂਟ ਨੇ ਦਿੱਤੀ ਆ। ਸਟਿਲ ਅਸੀਂ ਇਸੇ ਤਰ੍ਹਾਂ ਦੀਆਂ ਪ੍ਰੋਬਲਮਸ ਦੇ ਵਿੱਚ ਆ ਤਾਂ ਫਿਰ ਰੌਲਾ ਪਾਉਣਾ ਬਣਦਾ ਹੀ ਆ। ਤੇ ਲਓ ਫਿਰ ਜੀ ਇਹ ਤਾਂ ਲਾਈਫ ਆ, ਕਿਉਂਕਿ ਅਸੀਂ ਸਾਰਿਆਂ ਨੂੰ ਕਹਿੰਦੇ ਹੁੰਦੇ ਆ ਨਾ ਕਿ ਖੁਸ਼ ਨਹੀਂ ਕਰ ਸਕਦੇ, ਜੇ ਇਨਸਾਨ ਸਭ ਨੂੰ ਖੁਸ਼ ਕਰਨ ਲੱਗ ਗਿਆ ਤਾਂ ਫਿਰ ਉਹ ਤਾਂ ਰੱਬ ਬਣ ਜਾਊਗਾ, ਤੇ ਆਪਾਂ ਰੱਬ ਨਹੀਂ ਹੈਗੇ, ਆਪਾਂ ਆਮ ਇਨਸਾਨ ਹੀ ਆ। ਸੋ ਕੁਛ ਨਾ ਕੁਛ ਗਲਤੀਆਂ, ਕੁਛ ਨਾ ਕੁਛ ਕਮੀਆਂ ਤਾਂ ਰਹੀ ਜਾਂਦੀਆਂ ਨੇ। ਤੇ ਗਾਣਾ ਤੁਹਾਨੂੰ ਚਾਹਨਾ ਭਾਜੀ ਤੁਹਾਡੀ ਫਰਮਾਇਸ਼ ਦਾ ਆਪਾਂ ਜ਼ਰੂਰ ਸੁਣਾਵਾਂਗੇ। ਤੇ ਅੱਗੇ ਜੀ ਉਹਨਾਂ ਨੇ ਗੁੱਡ ਮਾਰਨਿੰਗ ਬੁਲਾਈ ਆ ਤੇ ਬੜੀ ਸੋਹਣੀ ਪਿਕਚਰ ਤੇ ਵਿਚਾਰ ਭੇਜਿਆ ਵਾ, ਤੇ ਧੁੰਦ ਪਈ ਹੋਈ ਆ ਜੀ, ਬੜੀਆਂ ਸੋਹਣੇ ਦਰਖਤਾਂ ਤੇ ਪੀਲੇ ਪੀਲੇ ਫੁੱਲ ਆ, ਪੱਤਾ ਕੋਈ ਦਿਖਾਈ ਨਹੀਂ ਦੇ ਰਿਹਾ, ਜਿੱਦਾਂ ਕਿ ਸਰਦੀਆਂ ਦੇ ਵਿੱਚ ਕਿਸੇ ਜੰਗਲ ਦੇ ਵਿੱਚ ਏਦਾਂ ਹੁੰਦਾ ਵਾ ਤੇ ਇੱਕ ਬੈਂਚ ਲੱਗਾ ਹੋਇਆ ਵਾ ਜਿੱਥੇ ਬੈਠਣ ਨੂੰ ਜੀ ਕਰਦਾ ਵਾ ਸੁਬਹਾ ਦੀ ਠੰਡੀ ਠੰਡੀ ਹਵਾ ਦੇ ਨਾਲ। ਕਹਿੰਦੇ ਲਵ ਰਿਲੇਸ਼ਨਸ਼ਿਪ ਐਂਡ ਫਰੈਂਡਸ਼ਿਪ ਗੋਸ ਐਵਰੀਥਿੰਗ ਵੈਦਰ ਇਟਸ ਇਨਵਾਈਟਡ ਔਰ ਅਨਇਨਵਾਈਟਡ ਬਟ ਇਟ ਸੇਜ਼ ਓਨਲੀ ਦੇਅਰ ਵੇਅਰ ਇਜ਼ ਇਟ ਵੈਲ ਟ੍ਰੀਟਡ ਐਂਡ ਰਿਸਪੈਕਟਡ। ਸੋ ਵਾਕਈ ਜੀ ਰਿਸਪੈਕਟ ਤੇ ਵੈਲ ਟ੍ਰੀਟ ਤਾਂ ਹਰੇਕ ਰਿਸ਼ਤੇ ਦੇ ਵਿੱਚ ਜ਼ਰੂਰੀ ਆ ਤੇ ਹੋਣਾ ਵੀ ਚਾਹੀਦਾ ਵਾ। ਤੇ ਲਓ ਫਿਰ ਅੱਗੇ ਕਹਿੰਦੇ ਨਾ ਇਹਨਾਂ ਨੇ ਇੱਕ ਚੁਟਕਲਾ ਭੇਜਿਆ ਵਾ, ਕਹਿੰਦੇ ਕਿ ਪਹਿਲਾਂ ਤਾਂ ਇਹਨਾਂ ਨੇ ਦੁਨੀਆਂ ਦਾ ਨਾ ਮੈਪ ਬਣਾਤਾ ਗੋਲ, ਜਿਹੜਾ ਉਹ ਆਪਾਂ ਨੂੰ ਵੀ ਹੁੰਦਾ ਨਾ ਦਿਖਾਉਂਦੇ ਹੁੰਦੇ ਵੀ ਦੁਨੀਆਂ ਕਿੱਥੇ, ਉਹ ਗੋਲ ਜਿਹਾ ਹੁੰਦਾ ਵਾ, ਬੋਲ ਜਿਹਦੀ ਟਾਈਪ ਦਾ ਉਸ ਤਰ੍ਹਾਂ ਦਾ। ਕਹਿੰਦੇ ਕਿ ਬੀਵੀ ਬਣਾਤੇ ਸਮੇਂ ਭਗਵਾਨ ਨੇ ਕਿਹਾ ਅੱਛੀ ਔਰ ਸਮਝਦਾਰ ਬੀਵੀ ਦੁਨੀਆਂ ਕੇ ਹਰ ਕੋਨੇ ਮੇਂ ਮਿਲੇਗੀ, ਔਰ ਫਿਰ ਭਗਵਾਨ ਨੇ ਦੁਨੀਆਂ ਗੋਲ ਬਣਾ ਦੀ, ਅਬ ਢੂੰਢਤੇ ਰਹੋ ਕੋਨਾ क्या बात है भाजी, कोना ढूंढते रहो, नहीं नहीं कोना तो ढूंढते रहोगे ही। चलो कोई गल नहीं, समझदार तो सारे ही आपो अपने हिसाब दे नाल। वैसे बीवियां ते इन्ना घर वालियां ते इन्ना तवा कातो लगदा वा, हैना तुसी सारे एदा कातो कहंदे रहने हो। नहीं तो फिर देख लो, मैं ना एक कहानी थानू सुनाऊंगी, पर वो बहुत लंबी गल चली जानी आ। वो तुसी सुनी हो ना एक जट ते बंदर वाली, सुनी है किसी ने? छोटे हुंदे कहानी सुनाउंदे हुंदे सी, बातां पाउंदे हुंदे सीगे। वो भी बेचारे एदां सताया होया, घरों लड़े लड़ाई दा सताया होया ना, वो घर छड्ड के तुर पैंदा जंगल वाल नूं, कहंदा मैं घरे ही नहीं आउणा, मार लिया कबीलदारियां ने, तेरे स्यापियां ने, तेरियां लड़ाइयां ने। ते फिर उस दे नाल ओदू बाद च की हुंदा वा, ओह चल मैं थोनू हुण तां नहीं सुनाऊंगी, फिर किसे दिन सुनाऊंगी। अज आपां बाकी दियां गल्लां करांगे होर मुद्दियां ते, पर ओदे नाल हुंदी आ जो, वैसे सुनाऊंगी जरूर पक्का, क्योंकि तुसी सारे ना घर वालियां ते तवा बहुत लाउंदे हो। तो लो फिर आप एक गाना सुन लेने, पहला ते गाने तो बाद आई थिंक खबरां बारे भी गलबात करांगे। तो तुसी उन्हां सर की गल बई, बुझारत मैं इन्नी औखी तो पाई नहीं सी कि तुहानू सारिआं नू जवाब नहीं आया। ते चलो एक क्लू दे दिंनी आ, क्लू उस बात दा इह आ कि उस चीज नू तुसी सारे जानदे हो, सारे टोटली इदां दा कोई भी, ईवन के छोटा जिहा बच्चा भी जानदा वा उस चीज नू जो इस बुझारत दा जवाब आ। आई थिंक बहुत सारे लोग अपनी डेली लाइफ दे विच जां वीकली, कुछ लोग हैगे जिन्हों वरतदे नहीं है, यूज नहीं करते हैगे, पर मोस्टली लोग उसको यूज करते आ। तुसी मैनू ये दसो फिर, मैं थोड़े लिए एक होर बुझारत नहीं एक होर सवाल लैके आई हाँ, वह अभी खेती के संदा नाल रिलेटड, तो फिर आप ओदे बारे भी गलबात करांगे। पहला तुसी इस बुझारत का जवाब दो, तो मैं थानू एक गाना सुनाउनी आ, गाने तो बाद फिर मिलते हैं आपां।
ਉਹੀ ਪੈਸਾ ਅੱਜ ਤੋਰੇ ਜੇ ਪਵਾ ਗਿਆ ਨੀ, ਜਮਾਂ ਥੱਲੇ ਲਾ ਗਿਆ ਨੀ, ਮੋਦੀ ਗੇਮ ਪਾ ਗਿਆ, ਜਿਹੜਾ ਜਿੱਤਿਆ ਤੇ ਉਹੀ ਢੇਰੀ ਢਾ ਗਿਆ ਨੀ, ਸੱਚਾ ਵਿੱਚ ਪਾ ਗਿਆ ਨੀ, ਮੋਦੀ ਗੇਮ ਲਾ ਗਿਆ, ਆਦਾ ਜਮਾਂ ਹੀ ਸਵਾਦ ਬਿੱਲੋ ਆ ਗਿਆ ਨੀ, ਮੋਦੀ ਗੇਮ ਲਾ ਗਿਆ ਨੀ, ਮੋਦੀ ਗੇਮ ਲਾ ਗਿਆ, ਆਦਾ ਜਮਾਂ ਹੀ ਸਵਾਦ ਬਿੱਲੋ ਆ ਗਿਆ ਨੀ, ਮੋਦੀ ਗੇਮ ਲਾ ਗਿਆ ਨੀ, ਮੋਦੀ ਗੇਮ ਲਾ ਗਿਆ। ਜਿਹੜਾ ਜਿੱਤਿਆ ਸੀ ਉਹੀ ਢੇਰੀ ਖਾ ਗਿਆ ਨੀ, ਰੰਗ ਜੇ ਦਿਖਾ ਗਿਆ ਨੀ, ਮੋਦੀ ਗੇਮ ਲਾ ਗਿਆ, ਜਿਹੜਾ ਜਿੱਤਿਆ ਸੀ ਉਹੀ ਢੇਰੀ ਖਾ ਗਿਆ ਨੀ, ਸੱਚਾ ਵਿੱਚ ਪਾ ਗਿਆ ਨੀ, ਮੋਦੀ ਗੇਮ ਲਾ ਗਿਆ, ਆਦਾ ਜਮਾਂ ਹੀ ਸਵਾਦ ਬਿੱਲੋ ਆ ਗਿਆ ਨੀ, ਮੋਦੀ ਗੇਮ ਲਾ ਗਿਆ ਨੀ, ਮੋਦੀ ਗੇਮ ਲਾ ਗਿਆ, ਆਦਾ ਜਮਾਂ ਹੀ ਸਵਾਦ ਬਿੱਲੋ ਆ ਗਿਆ ਨੀ, ਮੋਦੀ ਗੇਮ ਲਾ ਗਿਆ ਨੀ, ਮੋਦੀ ਗੇਮ ਲਾ ਗਿਆ। ਮੁੰਡਾ ਜਿਵਿਆਂ ਦਾ ਖਰੀਆਂ ਸੁਣਾ ਗਿਆ ਨੀ, ਸੱਚਾ ਵਿੱਚ ਪਾ ਗਿਆ ਨੀ, ਮੋਦੀ ਗੇਮ ਲਾ ਗਿਆ, ਜਿਹੜਾ ਜਿੱਤਿਆ ਸੀ ਉਹੀ ਢੇਰੀ ਢਾ ਗਿਆ ਨੀ, ਸੱਚਾ ਵਿੱਚ ਪਾ ਗਿਆ ਨੀ, ਮੋਦੀ ਗੇਮ ਲਾ ਗਿਆ, ਆਦਾ ਜਮਾਂ ਹੀ ਸਵਾਦ ਬਿੱਲੋ ਆ ਗਿਆ ਨੀ, ਮੋਦੀ ਗੇਮ ਲਾ ਗਿਆ ਨੀ, ਮੋਦੀ ਗੇਮ ਲਾ ਗਿਆ, ਆਦਾ ਜਮਾਂ ਹੀ ਸਵਾਦ ਬਿੱਲੋ ਆ ਗਿਆ ਨੀ, ਮੋਦੀ ਗੇਮ ਲਾ ਗਿਆ ਨੀ, ਮੋਦੀ ਗੇਮ ਲਾ ਮੋਦੀ ਗੇਮ ਲਾ
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਸਾਨੂੰ ਦਿਲੋਂ ਸਹਿਯੋਗ ਦੇ ਰਹੇ ਨੇ ਸਾਡੇ ਆਪਣੇ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਇਸ ਘੰਟੇ ਚ ਸਾਨੂੰ ਸਹਿਯੋਗ ਦੇ ਰਹੇ ਨੇ। ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ,
ECT Automotive Kendra to Sukhpal Singh. Navi Padda from Bugbuster Pest Control Service, Melbourne. USA to Pradeep Tour.
जी दोस्तों प्रोग्राम चल रहा है लहरां ते मैं तुहाडी होस्ट बॉबी सिद्धू ब्रिस्बेन तो एक बार फिर तो तुहाडा सारयां दा स्वागत करदी हां। प्रोग्राम चल रहा है जी लहरां ते स्पेशली थैंक्स करदे हां जी गुरप्रीत सिंह ब्राड फ्रॉम ब्रिस्बेन तो जेडे के साडे अज दे प्रोग्राम लहरां दे स्पोंसर ने। सो बहुत बहुत स्वागत है तुहाडा गुरप्रीत जी। इसे तरह साडा साथ दिंदे रहना। वह कहंदे हुंदे आ ना कि जिंदगी नूं हर पल जिउण लई कुछ सहारयां दी लोड़ है। ਸਾਹ ਤਾਂ ਉਂਝ ਵੀ ਲੈਂਦੇ ਹੀ ਹਾਂ ਪਰ ਕੁਝ ਆਪਣੇ ਪਿਆਰਿਆਂ ਦੀ ਲੋੜ ਹੈ। ਤੇ ਲਓ ਫਿਰ ਪਿਆਰਿਓ ਆ ਜਾਓ ਤੁਸੀਂ ਵੀ ਸਾਰੇ। ਅਸੀਂ ਬੇਸਬਰੀ ਨਾਲ ਵੇਟ ਕਰ ਰਹੇ ਹਾਂ ਤੁਹਾਡੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਦੇ ਵਿਹੜੇ ਤੇ ਗੱਲਾਂ ਬਾਤਾਂ ਦਾ ਦੌਰ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਤੇ ਤੁਹਾਡੇ ਮੈਸੇਜ ਵੀ ਮੈਂ ਨਾਲ ਲੈਵਾਂਗੀ ਜੀ। ਅੱਗੇ ਜੀ ਨਰਵੈਰ ਸਿੰਘ ਨਵੀ ਉਹ ਕਹਿੰਦੇ ਕਿ ਵਧਾਈਆਂ ਜੀ ਆਪਣੇ ਅਮਰੀਕ ਸਿਉਂ ਦੇ ਕਾਕਾ ਹੋਇਆ ਵਾ। ਦੱਸਿਆ ਜਾਂਦਾ ਕਹਿੰਦੇ ਮੰਦ ਬੁੱਧੀ ਬੱਚਾ ਵੱਡੇ ਆਪਰੇਸ਼ਨ ਨਾਲ ਹੋਇਆ ਜੋ ਕਿ ਦੇਰ ਰਾਤ ਤੱਕ ਚੱਲਿਆ। ਕਿਹਾ ਜਾ ਰਿਹਾ ਹੈ ਕਿ ਅਮਰੀਕ ਸਿਉਂ ਨੂੰ ਉਸਦੇ ਕੀਤੇ ਕਰਮਾਂ ਦਾ ਫਲ ਮਿਲ ਗਿਆ ਹੈ। ਕਿਆ ਬਾਤ ਹੈ ਜੀ, ਅਮਰੀਕ ਸਿਉਂ ਨੂੰ ਕਰਮਾਂ ਦਾ ਫਲ ਤਾਂ ਮਿਲ ਗਿਆ। ਹੁਣ ਅਸੀਂ ਟੁੰਟਣਾ ਤਾਂ ਵਜਾ ਨਹੀਂ ਸਕਦੇ ਕਿਉਂਕਿ ਆਪਾਂ ਫਿਰ ਇਸ ਦੇ ਬਾਰੇ ਗੱਲਬਾਤ ਜ਼ਰੂਰ ਕਰਾਂਗੇ। ਕਹਿੰਦੇ ਕਿ ਇਨ 2011 ਟਰੰਪ ਸੈਡ ਆਲ ਅਮੈਰੀਕਨ ਆਰ ਈਡੀਅਟਸ ਤੇ ਇਨ 2016 ਦੇ ਪ੍ਰੂਵਡ ਇਟ। ਕਿਆ ਬਾਤ ਹੈ ਜੀ, ਉਹਨਾਂ ਨੇ ਫੋਟੋ ਭੇਜੀ ਆ ਉਸਦੀ ਤੇ ਕਹਿੰਦੇ ਵੀ ਉਹਨੇ 2011 ਦੇ ਵਿੱਚ ਕਿਹਾ ਸੀਗਾ ਕਿ ਅਮੈਰੀਕਨ ਆ ਜਿਹੜੇ ਉਹ ਮੂਰਖ ਆ ਤੇ 2016 ਦੇ ਵਿੱਚ ਉਹਨਾਂ ਨੇ ਇਹ ਪ੍ਰੂਫ ਵੀ ਕਰ ਦਿੱਤਾ। ਲਓ ਫਿਰ ਇਸ ਦੇ ਵਿੱਚ ਕਿੰਨੀ ਸੱਚਾਈ ਆ ਕਿੰਨੀ ਨਹੀਂ, ਇਸ ਦੇ ਬਾਰੇ ਮੈਂ ਤਾਂ ਜ਼ਿਆਦਾ ਗੱਲਬਾਤ ਨਹੀਂ ਕਰਾਂਗੀ। ਤੇ ਤੁਸੀਂ ਜੀ ਬੁਝਾਰਤ ਦਾ ਨਵੀਂ ਜੀ ਜਵਾਬ ਭੇਜਿਆ ਵਾ ਚੂੰ ਚੂੰ ਤੇ ਗੜੈਂ ਗੜੈਂ। ਵਾਕਈ ਜੀ ਜਵਾਬ ਤੁਹਾਡਾ ਬਿਲਕੁਲ ਸਹੀ ਆ ਤੇ ਤੁਸੀਂ ਹੀ ਉਹ ਇੱਕ ਜਿਨ੍ਹਾਂ ਨੇ ਇਸ ਸਮੇਂ ਨੂੰ ਸਹੀ ਜਵਾਬ ਭੇਜ ਦਿੱਤਾ ਵਾ ਕਿ ਉਹ ਚੂੰ ਚੂੰ ਤੇ ਗੜੈਂ ਗੜੈਂ ਦਾ ਆਚਾਰ ਕੀ ਹੁੰਦਾ ਸੀ ਆਪਾਂ ਦੱਸ ਦਾਂਗੇ। ਚਲੋ ਕੋਈ ਗੱਲ ਨਹੀਂ, ਹਜੇ ਆਪਾਂ ਥੋੜਾ ਸਾਈਡ ਤੇ ਰੱਖ ਲੈਂਦੇ ਹਾਂ, ਬਾਅਦ ਚ ਫਿਰ ਸਾਰਿਆਂ ਨੂੰ ਦੱਸ ਦੇਵਾਂਗੇ ਕਿ ਇਹ ਚੂੰ ਚੂੰ ਕੀ ਹੁੰਦੀ ਆ। ਅੱਗੇ ਗੁਰਜੀਤ ਸਿੰਘ ਚਾਹਲ ਤੇ ਉਹਨਾਂ ਨੇ ਨਾ ਸਾਨੂੰ ਕੁਛ ਲੇ ਉਸ ਜਿਹੜੇ ਸਾਇੰਸ ਦੇ ਹੁੰਦੇ ਆ ਨਾ ਉਹ ਭੇਜੇ ਸੀਗੇ ਪਰ ਮੈਨੂੰ ਉਹਨਾਂ ਦਾ ਨਾ ਮਤਲਬ ਨਹੀਂ ਸੀ ਪਤਾ ਤੇ ਮੈਂ ਕਿਹਾ ਸੀਗਾ ਕਿ ਤੁਸੀਂ ਸਾਨੂੰ ਲਿਖ ਕੇ ਭੇਜ ਦਿਓ, ਜੇ ਤੁਸੀਂ ਕੰਮ 'ਚ ਬਿਜ਼ੀ ਹੋ ਤਾਂ ਵੋਇਸ ਮੈਸੇਜ ਕਰ ਦਿਓ ਕਿ ਉਸਦਾ ਮਤਲਬ ਕੀ ਆ। ਤੇ ਮੈਨੂੰ ਕਹਿੰਦੇ ਕਿ ਭੈਣੇ ਬਹਿ ਬਹਿ ਕੇ ਨਿਕਲ ਚੱਲੋ ਜੀ ਬੁਝਾਰਤ ਤੋਂ ਡਰ ਕੇ, ਅੱਧੀ ਐਨਰਜੀ ਤਾਂ ਬੁਝਾਰਤ ਸੁਣਦੇ ਚਲੇ ਗਈ, ਹੱਥ ਉੱਪਰ ਕਰ ਲਏ ਅਸੀਂ ਤਾਂ। ਕਿਆ ਬਾਤ ਆ, ਮੈਨੂੰ ਪਹਿਲਾਂ ਹੀ ਲੱਗਦਾ ਸੀਗਾ ਕਿ ਹੱਥ ਜੋੜ ਰਹੇ ਆ ਕਿ ਨਾ ਨਾ ਬਿਲਕੁਲ ਵੀ ਨਹੀਂ ਐਨਰਜੀ। ਵੈਸੇ ਇਹ ਜਾਣ ਵਾਲੀ ਗੱਲ ਤਾਂ ਹੈ ਨੀ ਗੀ ਭਾਜੀ, ਤੁਹਾਨੂੰ ਕਲੂ ਤਾਂ ਮੈਂ ਦਿੱਤਾ ਸੀਗਾ ਕਿ ਇਹਦੇ ਨਾਲ ਨਾ ਕਈ ਲੋਕਾਂ ਨੂੰ ਐਨਰਜੀ ਮਿਲਦੀ ਆ। ਸੋ ਹੁਣ ਤੁਸੀਂ ਥੋੜਾ ਜਿਹਾ ਦਿਮਾਗ ਲਾ ਲਓ, ਕਿੱਦਾਂ ਮੈਨੂੰ ਲੱਗਦਾ ਸਾਰੇ ਸੋਚਣ ਲੱਗ ਗਏ ਹੋਣਗੇ ਵੀ ਹਾਏ ਆ ਕੀ ਆ ਕਿੱਦਾਂ ਵਾ ਕਿੱਦਾਂ ਦੀ ਬੁਝਾਰਤ ਪਾਤੀ ਅੱਜ ਕੁੜੀ ਨੇ, ਪਤਾ ਨੀ ਕਿੱਥੋਂ ਲੈ ਕੇ ਆਉਂਦੀ ਇਹ ਬੁਝਾਰਤ ਆ ਹਨਾ। ਬੁਝਾਰਤਾਂ ਤਾਂ ਮੈਂ ਹੁਣ ਤੁਹਾਡੇ ਲਈ ਨਾ ਹੋਰ ਵੀ ਬਹੁਤ ਸੋਹਣੀਆਂ ਸੋਹਣੀਆਂ ਲੈ ਕੇ ਆਇਆ ਕਰੂ ਕਿਉਂਕਿ ਨੈਟ ਤੋਂ ਦੇਖ ਕੇ ਤਾਂ ਤੁਸੀਂ ਮੈਨੂੰ ਮਿੰਟਾਂ 'ਚ ਦੱਸ ਦਿੰਦੇ ਹੋ ਆਂਸਰ, ਲੱਭੋ ਹੋਣਾ ਬੁਝਾਰਤ ਆ ਜਿਹੜੀ ਨੈਟ ਤੋਂ, ਜਿਹੜਾ ਵੀ ਕੋਈ ਲੱਭ ਗਿਆ ਨਾ ਸੱਚੀ ਕਹਿੰਦੀ ਨੈਕਸਟ ਟਾਈਮ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਪੱਕਾ ਸ਼ਾਮਿਲ ਹੋਊਗਾ। ਮਜ਼ਾਕ ਕਰਦੀ ਆ, ਸੀਰੀਅਸ ਨਾ ਲੈ ਜਾਓ, ਹੋਰ ਡਰ ਕੇ ਜਿਹਨੂੰ ਬੁਝਾਰਤ ਦਾ ਜਵਾਬ ਪਤਾ ਉਹ ਵੀ ਨਾ ਆਵੇ ਹਨਾ। ਚਲੋ ਜੀ ਕੋਈ ਗੱਲ ਨੀ, ਤੁਸੀਂ ਬਹਿ ਬਹਿ ਕੇ ਨਿਕਲ ਗਏ ਹੋ ਤੇ ਹੁਣ ਟਾਈਮ ਜ਼ਿਆਦਾ ਹੋ ਗਿਆ ਸੀਗਾ ਤੇ ਅਸੀਂ ਤੁਹਾਨੂੰ ਇਜਾਜ਼ਤ ਵੀ ਦੇ ਦਿੱਤੀ ਨਿਕਲਣ ਦੀ, ਨਹੀਂ ਤਾਂ ਅਸੀਂ ਨਿਕਲਣ ਦਿੰਦੇ ਨੀ ਕਿਸੇ ਨੂੰ, ਘੇਰ ਘੇਰ ਕੇ ਵਾਪਸ ਲਿਆਉਣੇ ਹੁੰਦੇ ਆ ਵੀ ਕਿੱਥੇ ਚੱਲੇ ਆ ਹਨਾ। ਤੇ ਅੱਗੇ ਜੀ ਸਾਡੇ ਨਾਲ ਦੀਪ ਪਲਾਹੀ ਕਹਿੰਦੇ ਕਿ ਮੁੱਲ ਪਾਣੀ ਦਾ ਨਹੀਂ ਪਿਆਸ ਦਾ ਹੁੰਦਾ, ਮੁੱਲ ਮੌਤ ਦਾ ਨਹੀਂ ਸਾਹ ਦਾ ਹੁੰਦਾ, ਯਾਰ ਤਾਂ ਬਥੇਰੇ ਹੁੰਦੇ ਨੇ ਜ਼ਿੰਦਗੀ ਚ, ਮੁੱਲ ਯਾਰੀ ਦਾ ਨਹੀਂ ਵਿਸ਼ਵਾਸ ਦਾ ਹੁੰਦਾ। ਕਿਆ ਬਾਤ ਹੈ ਜੀ, ਵਾਕਈ ਜੀ ਮੁੱਲ ਦਾ ਵਿਸ਼ਵਾਸ ਦਾ ਹੁੰਦਾ ਵਾ ਤੇ ਪਾਣੀ ਦਾ ਨੀ, ਪਾਣੀ ਤੋਂ ਜ਼ਿਆਦਾ ਬੈਟਰ ਆ ਪਿਆਸ, ਕਿਉਂਕਿ ਜਦੋਂ ਇਨਸਾਨ ਨੂੰ ਪਿਆਸ ਲੱਗਦੀ ਆ ਪਾਣੀ ਤਾਂ ਫਿਰ ਉਹਨੇ ਉਦੋਂ ਹੀ ਪੀਣਾ ਹੁੰਦਾ ਵਾ ਨਾ। ਤੇ ਲਾਈਫ ਦੇ ਵਿੱਚ ਇਨਸਾਨ ਬਹੁਤ ਮਿਲ ਜਾਂਦੇ ਆ ਪਰ ਇਨਸਾਨ ਉਹੀ ਹੁੰਦਾ ਵਾ ਜਿਹਨੂੰ ਤੁਹਾਡੀ ਕਦਰ ਹੋਵੇ, ਜਿਸ ਤੇ ਤੁਸੀਂ ਯਕੀਨ ਕਰਦੇ ਹੋ। ਬਹੁਤ ਵਧੀਆ ਗੱਲ ਆ ਜੀ, ਉਹ ਕਹਿੰਦੇ ਹੁੰਦੇ ਆ ਨਾ ਵਿਕਦੀ ਹੈ ਨਾ ਕਿਤੇ ਖੁਸ਼ੀ, ਵਿਕਦੀ ਹੈ ਨਾ ਕਿਤੇ ਖੁਸ਼ੀ ਨਾ ਹੀ ਕਿਤੇ ਗਮ ਵਿਕਦਾ ਹੈ, ਲੋਕ ਗਲਤ ਫਹਿਮੀ ਚ ਨੇ ਕਿ ਸ਼ਾਇਦ ਕਿਤੇ ਤਾਂ ਮੱਲਮ ਵਿਕਦਾ ਹੈ। ਸੋ ਲੋਕਾਂ ਦੀ ਗਲਤ ਫਹਿਮੀਆਂ ਇਸੇ ਤਰ੍ਹਾਂ ਚੱਲਦੀ ਰਹਿੰਦੀ ਆ ਤੇ ਇਸੇ ਤਰ੍ਹਾਂ ਹੀ ਲੋਕਾਂ ਦੀ ਗਲਤ ਫਹਿਮੀ ਆ ਜੀ ਚੱਲਦੀ ਹੀ ਰਹਿਣਾ ਵਾ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ, ਬਾਕੀ ਤੁਸੀਂ 2 ਵੀਕ ਪਹਿਲਾਂ ਸਾਡੇ ਪਿੰਡ ਵਾਲੀ ਬਰਫੀ ਦਾ ਕਹਿੰਦੇ ਤਾਰੀਫ ਕੀਤੀ ਸੀ, ਤੁਹਾਡੇ ਲਈ ਬਰਫੀ ਮੰਗਵਾ ਲਈ ਆ, ਦੱਸੋ ਕਿੱਥੇ ਭੇਜੀ ਜਾਵੇ। ਬਾਕੀ ਪਲੀਜ਼ ਕਹਿੰਦੇ ਸੌਂਗ ਪਲੇ ਕਰ ਦੋ ਹਰਜੀਤ ਹਰਮਨ ਦਾ ਜੱਟ 24 ਕੈਰਟ ਦਾ। ਕਿਆ ਬਾਤ ਹੈ ਜੀ, ਇਹਨਾਂ ਨਾ ਸ਼ਰੇਆਮ ਕਹੋ ਕਿ ਜੱਟ 24 ਕੈਰਟ ਦਾ ਸੁਨਿਆਰਾ ਨੇ ਆ ਜਾਣਾ ਮੈਂ ਲੈਣ ਵੀ ਚਲੋ ਗਹਿਣੇ ਗੱਟੇ ਤਾਂ ਬਣਾਵਾਂਗੇ ਨਾ, ਹੈ ਨਾ, ਫ੍ਰੀ ਦੇ ਵਿੱਚ ਸੋਨਾ ਮਿਲਦਾ ਵਾ। ਤੇ ਗਾਣਾ ਜੀ ਇਹਨਾਂ ਨੇ ਸੋਨਾ ਚਾਹਿਆ, ਗਾਣਾ ਆਪਾਂ ਹਰਜੀਤ ਹਰਮਨ ਦਾ ਜ਼ਰੂਰ ਸੁਣਾਵਾਂਗੇ। ਗਾਣਾ ਵਾਕਈ ਬਸ ਵਧੀਆ, ਮੈਂ ਤਾਂ ਐਵੇਂ ਮਜ਼ਾਕ ਕਰਦੀ ਸੀ। ਤੇ ਬੁਝਾਰਤ ਕੀ ਆ ਕਹਿੰਦੇ, ਬੁਝਾਰਤ ਦਾ ਜੀ ਬਾਹਲੀ ਵੱਡੀ ਬੁਝਾਰਤ ਆ, ਐਡੀ ਔਖੀ ਵੀ ਨੀ ਹੈਗੀ, ਬਸ ਥੋੜਾ ਜਿਹਾ ਦਿਮਾਗ ਲਾਉਣ ਦੀ ਜ਼ਰੂਰਤ ਆ। ਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਉਸਦਾ ਆਂਸਰ ਆ, ਤੇ ਜਦੋਂ ਮੈਂ ਆਂਸਰ ਦੱਸੂਗੀ ਨਾ ਤੁਸੀਂ ਕਹਿਣਾ ਓ ਹੋ 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 ਏਦਾਂ ਦੀ ਬੁਝਾਰਤ ਸੀ। ਬੁਝਾਰਤ ਆ ਜੀ ਸਾਡੀ ਅੱਜ ਦੀ, ਠੀਕਰੀ ਨੇ ਠੀਕਰੀ, ਠੀਕਰੀ ਨੇ ਦਾਣਾ, ਪੰਜ ਕੋ ਪਟੜੀ, ਪੰਜਾਹ ਕੋ ਥਾਣਾ, ਹੀਰ ਨਹੀਂ ਛੱਡਣੀ ਤੇ ਕੈਦ ਹੋ ਜਾਣਾ। ਹੁਣ ਸਾਰੇ ਸੋਚਦੇ ਹੋਣਗੇ ਵੀ ਹਾਂ ਹੀਰ ਨੀ ਛੱਡਣੀ, ਹੀਰ ਨੀ ਛੱਡਣੀ ਦਾ ਮਤਲਬ ਕੀ ਹੋਇਆ? ਉਹ ਵੀ ਅੱਗੇ ਪਿੱਛੇ ਵੀ ਜਿਹੜੀਆਂ ਲਾਈਨਾਂ ਲਿਖੀਆਂ ਹੋਈਆਂ ਨੇ ਨਾ, ਉਹਨਾਂ ਤੇ ਵੀ ਇੱਧਰ ਉੱਧਰ ਨਿਗਾਹ ਮਾਰ ਕੇ ਦੇਖ ਲਓ, ਹੀਰ ਦੇ ਉੱਪਰ ਹੀ ਨਾ ਧਿਆਨ ਅਟਕਾਈ ਰੱਖਿਓ। ਵੈਸੇ ਮੇਨ ਗੱਲ ਇਹਦੇ ਵਿੱਚ ਹੀਰ ਹੀ ਆ, ਦੱਸ ਵੀ ਦਿੰਦੀ ਹਾਂ ਮੈਂ ਤੁਹਾਨੂੰ, ਤੇ ਥੋੜਾ ਜਿਹਾ ਕਲੂ ਦੇ ਦਾ ਨਹੀਂ ਰਹਿਣ ਦਿੰਦੀ ਆ, ਕਿਉਂਕਿ ਗਾਣੇ ਬੜੇ ਬਣੇ ਬਣੇ ਹੋਏ ਆ ਤੁਹਾਡੀ ਇਸ ਹੀਰ ਤੇ। ਵੈਸੇ ਹੁਣ ਤਾਂ ਸਾਨੂੰ ਪਤਾ ਲੱਗ ਜਾਣਾ ਚਾਹੀਦਾ, ਮੈਂ ਇੰਨੇ ਕਲੂ ਦੇ ਦਿੱਤੇ ਆ, ਜੇ ਹਾਲੇ ਵੀ ਨਹੀਂ ਪਤਾ ਲੱਗਾ ਤਾਂ ਬਾਹਲੀ ਮਾੜੀ ਗੱਲ ਆ, ਫਿਰ ਤਾਂ ਹਨਾ ਮੈਨੂੰ ਸੋਚਣਾ ਹੀ ਪੈਣਾ ਕੁਛ ਨਾ ਕੁਛ। ਦੱਸ ਦੂੰਗੀ, ਚਲੋ ਕੋਈ ਗੱਲ ਨੀ, ਹਜੇ ਦੇਖਦੇ ਆ। ਚਲੋ ਉਦੋਂ ਪਹਿਲਾਂ ਨਾ ਤੁਹਾਨੂੰ ਇੱਕ ਚੋਟਕਲਾ ਸੁਣਾਉਣੀ ਆ। ਇੱਕ ਵਾਰੀ ਕੀ ਹੁੰਦਾ ਨਾ, ਹੁਣ ਪਤਾ ਹੀ ਆ ਕਿ ਮਾਝਾ, ਮਾਲਵਾ ਤੇ ਦੁਆਬਾ ਹਰ ਥਾਂ ਤੇ ਨਾ ਅਲੱਗ ਅਲੱਗ ਭਾਸ਼ਾ ਵਾ, ਅਲੱਗ ਅਲੱਗ ਬੋਲੀ ਆ, ਹਨਾ, ਸਾਰੇ ਉਸੇ ਹਿਸਾਬ ਨਾਲ ਚੱਲਦੇ। ਤਾਂ ਇੱਕ ਵਾਰੀ ਕੀ ਹੋਇਆ, ਜਿੱਦਾਂ ਨਾ ਇੱਥੇ ਮੇਰੇ ਨਾਲ ਵੀ ਵੈਸੇ ਏਦਾਂ ਗੱਲ ਹੋਈ ਸੀਗੀ, ਇੱਥੇ ਬ੍ਰਿਸਬਨ ਦੇ ਵਿੱਚ ਜਦੋਂ ਮੈਂ ਆਈ ਨਾ, ਤੇ ਇੱਥੇ ਇੱਕ ਕੇਰਲਾ ਤੋਂ ਨਾ ਡਾਕਟਰ ਆ, ਡਾਕਟਰ ਆਂਟੀ, ਉਹਨਾਂ ਮੇਰੀ ਫਰੈਂਡ ਨੂੰ ਜਾਣਦੇ ਸੀ, ਤੇ ਅਸੀਂ ਉਹਨਾਂ ਦੇ ਘਰ ਚਲੇ ਗਏ। ਆਪਾਂ ਤਾਂ ਨੋਰਮਲ ਕਹਿੰਦੇ ਆ ਨਾ 11, ਉਹ ਬੋਲਦੇ ਆ 11 ਵਾਲੀ, ਹਨਾ, 11 ਵਜੇ, ਇੰਨੇ ਵਜੇ। ਮੈਂ ਹੈਰਾਨ, ਮੈਂ ਦੇਖੀ ਜਾਵਾਂ ਕਿ ਆਂਟੀ ਬੋਲੀ ਕੀ ਜਾਂਦੀ ਆ, ਹਨਾ। ਤੇ ਫਿਰ ਚਲੋ ਏਦਾਂ ਗੱਲਾਂ ਗੱਲਾਂ ਚਲੋ ਹੋਈ, ਉਹਨਾਂ ਨੇ ਕਈ ਵਰਡ ਹੋਰ ਤਰ੍ਹਾਂ ਦੇ ਬੋਲੇ। ਤਾਂ ਫਿਰ ਮੇਰੀ ਫਰੈਂਡ ਨੇ ਮੈਨੂੰ ਦੱਸਿਆ, ਕਹਿੰਦੀ ਕਿ 11 ਨੂੰ ਕਹਿੰਦੇ ਆ ਵੀ ਤੂੰ ਏਡਾ ਸਟ੍ਰੈਸ ਨਾ ਲੈ। ਫਿਰ ਨਾ ਉਹਨੇ ਮੈਨੂੰ ਇੱਕ ਚੁਟਕਲਾ ਸੁਣਾਇਆ, ਕਹਿੰਦੀ ਵੀ ਤੈਨੂੰ ਮੈਂ ਨਾ ਇੱਕ ਚੁਟਕਲਾ ਸੁਣਾਉਣੀ। ਇੱਕ ਵਾਰੀ ਕੀ ਹੁੰਦਾ ਵਾ, ਇੱਧਰ ਮਾਲਵੇ ਦੇ ਲੋਕ ਸਮਝ ਲਓ ਜਾਂ ਕੋਈ ਵੀ ਉੱਧਰ ਦੂਸਰੀ ਸਾਈਡ ਜਦੋਂ ਜਾਂਦੇ ਆ ਨਾ ਕਿਸੇ ਦੇ ਘਰੇ ਨਾਲ, ਤੇ ਉਹ ਜਾਂਦੇ ਆ ਤੇ ਚਾਹ ਪਾਣੀ ਪੀਣ ਲੱਗਦੇ, ਉਹਨਾਂ ਦੀਆਂ ਦੋ ਕੁੜੀਆਂ ਹੁੰਦੀਆਂ ਵਾ, ਸ਼ਾਇਦ ਕੁੜੀਆਂ ਦੇਖਣ ਹੀ ਗਏ ਹੁਣ। ਤੇ ਉਹ ਕਹਿੰਦੇ ਨਾ ਵੀ ਛੋਟੀ ਕੁੜੀ ਨੂੰ ਤਾਂ ਫਿਰ ਜੀ ਨੂੰ ਦੇਖ ਲੈਂਦੇ ਆ, ਤੇ ਜਿਹੜੀ ਵੱਡੀ ਕੁੜੀ ਹੁੰਦੀ ਆ ਉਹ ਨੀ ਘਰੇ ਹੁੰਦੀ। ਉਹ ਕਹਿੰਦੇ ਵੀ ਤੁਹਾਡੀ ਵੱਡੀ ਕੁੜੀ ਕਿੱਥੇ ਆ? ਤਾਂ ਕਹਿੰਦੇ ਵੱਡੀ ਕੁੜੀ ਤਾਂ ਕਹਿੰਦੇ ਪੱਟੀ ਗਈ। ਉਹ ਹੈਰਾਨ ਹੁੰਦੇ, ਕਹਿੰਦੇ ਪੱਟੀ ਗਈ ਹੈ, ਆਹ ਕੀ ਚੱਕਰ ਆ, ਹਨਾ, ਕਿਉਂਕਿ ਉੱਧਰ ਅੰਮ੍ਰਿਤਸਰ ਵਾਲਾ ਸ਼ਾਇਦ ਪੱਟੀ ਪਿੰਡ ਹੈਗਾ ਵਾ। ਤੇ ਉਹ ਬੇਚਾਰੇ ਚੁੱਪ ਕਰ ਜਾਂਦੇ ਆ, ਤੇ ਕਹਿੰਦੇ ਵੀ ਪੱਟੀ ਗਈ, ਹਨਾ, ਇੱਕ ਦੂਜੇ ਵੱਲ ਦੇਖਦੇ, ਚੱਲ ਚਾਹ ਪੀਣ ਲੱਗ ਜਾਂਦੇ ਆ। ਕਹਿੰਦੇ ਉਹ ਫੇਰ ਮੇਰੇ ਅਰਗੇ ਤੋਂ ਰਹਿ ਨੀ ਹੁੰਦਾ, ਕਹਿੰਦੇ ਮੁੜ ਆਊਗੀ। ਤਾਂ ਉਹ ਅੱਗੋਂ ਫੇਰ ਕਹਿੰਦੇ ਹਾਂ, ਕਹਿੰਦੇ 11 ਵਾਲੀ ਬੱਸ ਤੇ ਆਊਗੀ। ਅੱਗੇ ਵੀ ਕਹਿੰਦੇ ਕਈ ਵਾਰੀ ਗਈ ਆ। ਉਹ ਬੰਦੇ ਇੱਕ ਦੂਜੇ ਦੇ ਮੂੰਹ ਵੱਲ ਦੇਖਦੇ ਆ ਤੇ ਉੱਠ ਕੇ ਤੁਰ ਪੈਂਦੇ ਆ ਵੀ ਹੈ ਇਹਨਾਂ ਦਾ ਧਾਵਾ ਹੀ ਉੱਤਿਆ ਹੋਇਆ ਵਾ, ਵੀ ਇਹ ਤਾਂ ਸ਼ਰੇਆਮ ਦੱਸੀ ਜਾਂਦੇ ਆ ਕਿ ਕੁੜੀ ਪੱਟੀ ਗਈ, 11 ਵਾਲੀ ਬੱਸ ਤੇ ਆਊਗੀ। ਸੋ ਏਦਾਂ ਹੁੰਦਾ ਸੀ ਕਈ ਵਾਰੀ, ਭਾਸ਼ਾ ਦੀ ਜਿਹੜੀ ਕਨਫਿਊਜ਼ਨ ਆ ਥੋੜੀ ਬਹੁਤੀ ਏਦਾਂ ਦੀ ਹੁੰਦੀ ਆ ਨਾ, ਉਹ ਬੰਦੇ ਨੂੰ ਸਸਪੈਂਸ ਦੇ ਵਿੱਚ ਪਾ ਜਾਂਦੀ ਆ। ਕੁਛ ਕੁ ਗੱਲਾਂ ਤੁਹਾਨੂੰ ਮੈਂ ਦੱਸ ਦਿੱਤੀਆਂ ਨੇ ਤੇ ਬਾਕੀ ਦੇ ਚੁਟਕਲੇ ਹੁਣ ਮੈਨੂੰ ਤੁਸੀਂ ਭੇਜ ਦਿਓ ਜੇ ਕਿਸੇ ਨਾਲ ਏਦਾਂ ਦਾ ਵਾਕਈ ਹੋਇਆ ਵਾ, ਤੇ ਜਾਂ ਫਿਰ ਕੋਈ ਏਦਾਂ ਦੀ ਗੱਲ ਬਾਤ ਤੁਹਾਡੇ ਮਾਇੰਡ ਦੇ ਵਿੱਚ, ਜ਼ਹਿਨ ਦੇ ਵਿੱਚ ਆਉਂਦੀ ਆ, ਬੁਝਾਰਤ ਨੂੰ ਛੱਡ ਕੇ ਮੈਨੂੰ ਦੱਸ ਦਿਓ। ਚਲੋ ਫਿਰ ਉਹਨਾਂ ਸਿਰ ਮੈਂ ਤੁਹਾਨੂੰ ਇੱਕ ਗਾਣਾ ਸੁਣਾ ਦਿੰਦੀ ਹਾਂ ਤੇ ਗਾਣੇ ਤੋਂ ਬਾਅਦ ਆਪਾਂ ਫਿਰ ਮਿਲਦੇ ਹਾਂ। ਸੋ ਦੀਪ ਪਲਾਹੀ ਨੇ ਮੇਰੇ ਖਿਆਲ ਚ ਜਿਹੜਾ ਗਾਣਾ ਸੁਣਨਾ ਚਾਹਿਆ ਸੀ, ਆਲਰੇਡੀ ਅਸੀਂ ਉਹ ਗਾਣਾ ਕਿਊ ਵੀ ਕੀਤਾ ਹੋਇਆ ਸੀਗਾ 24 ਕੈਰਟ ਦਾ, ਬਿਕੋਜ਼ ਮੈਂ ਜਦੋਂ ਗਾਣੇ ਸਿਲੈਕਟ ਕਰਦੀ ਹੁੰਦੀ ਆ ਨਾ, ਤਾਂ ਫਿਰ ਉਹਨਾਂ 3-4 ਗਾਣੇ ਮੈਂ ਆਪਣੀ ਮਰਜ਼ੀ ਦੇ ਸਿਲੈਕਟ ਕਰ ਲੈਂਦੀ ਹੁੰਦੀ। ਮੈਨੂੰ ਏਦਾਂ ਹੁੰਦਾ ਵੀ ਸ਼ਾਇਦ ਤੁਸੀਂ ਹਨਾ ਕੰਮ ਚ ਬਿਜ਼ੀ ਹੋ, ਪਤਾ ਨੀ ਭੇਜ ਪਾਉਂਗੇ ਵੀ ਰਿਕੁਐਸਟ ਜਾਂ ਨਹੀਂ ਜਾਂ ਕਿੱਦਾਂ, ਪਰ ਮੈਨੂੰ ਇੰਨਾ ਤਾਂ ਪਤਾ ਹੁੰਦਾ ਵਾ ਕਿ ਗਾਣੇ ਬੜੇ ਪਸੰਦ ਦੇ ਤੁਸੀਂ, ਸੋਹਣੇ ਸੋਹਣੇ ਗਾਣੇ ਮੈਨੂੰ ਲਿਖ ਕੇ ਭੇਜਦੇ ਹੋ, ਤੇ ਮੈਂ ਵੀ ਉਹਨਾਂ ਗਾਣਿਆਂ ਨੂੰ ਖੂਬ ਇੰਜੋਏ ਕਰਦੀ ਹਾਂ। ਤੇ ਲਓ ਫਿਰ ਆਪਾਂ ਗਾਣਾ ਸੁਣ ਲੈਂਦੇ ਹਾਂ, ਦੇਖਦੇ ਹਾਂ ਕਿ ਕਿਹੜਾ ਗਾਣਾ ਕਲੂ ਹੋਇਆ ਵਾ ਤੇ ਕਿਹਦੀ ਪਸੰਦ ਦਾ ਗਾਣਾ ਕਲੂ ਅੱਗੇ ਕੀਤਾ ਹੋਇਆ ਵਾ ਉਹਨਾਂ ਨੇ ਚੂਜ਼ ਕੀਤਾ ਹੋਇਆ ਵਾ। ਤੇ ਫਿਰ ਗਾਣੇ ਤੋਂ ਬਾਅਦ ਆਪਾਂ ਮਿਲਦੇ ਹਾਂ ਤੁਹਾਨੂੰ ਇੱਕ ਵਾਰੀ ਫਿਰ, ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਜੱਟ 24 ਕੈਰਟ ਦਾ, 24 ਕੈਰਟ ਦਾ, ਜੱਟ 24 ਕੈਰਟ ਦਾ, ਜੱਟੀਏ ਜੱਟ ਚ ਖੋਟ ਨਾ ਕੋਈ, ਜੱਟ 24 ਕੈਰਟ ਦਾ, ਜੱਟੀਏ ਜੱਟ ਚ ਖੋਟ ਨਾ ਕੋਈ, ਜਿੱਥੇ ਮਰਜ਼ੀ ਪਰਖ ਲਵੀ, ਜੱਟੀਏ ਜੱਟ ਚ ਖੋਟ ਨਾ ਕੋਈ, ਜੱਟ 24 ਕੈਰਟ ਦਾ, ਜੱਟੀਏ ਜੱਟ ਚ ਖੋਟ ਨਾ ਕੋਈ।
We'll be right back. ਜਪਣਾ ਨੋਟ ਨਾ ਕੋਈ ਜਿੱਥੇ ਮਰਜ਼ੀ ਪਛ ਲਵੀ ਚਿੱਟੀਏ ਜੱਟ ਚ ਤੋਟ ਨਾ ਕੋਈ ਜੱਟ ਚੌਵੀ ਕੈਰਟ ਦਾ ਚਿੱਟੀਏ ਜੱਟ ਚ ਖੋਟ ਨਾ ਕੋਈ ਕਦੇ ਪੈਗ ਪੁੱਗ ਲਾ ਲੂ ਕੇ ਹੋ ਜਾਂਦਾ ਥੋੜਾ ਸ਼ਰਾਬੀ ਖਰਚੇ ਖੁੱਲੇ ਰੱਖੇ ਨੇ ਜੱਟ ਦਿਲ ਦਾ ਜਮਾ ਪੰਜਾਬੀ ਕਦੇ ਪੈਗ ਸ਼ੈਗ ਲਾ ਲੂ ਕੇ ਹੋ ਜਾਂਦਾ ਥੋੜਾ ਸ਼ਰਾਬੀ ਖਰਚੇ ਖੁੱਲੇ ਰੱਖੇ ਨੇ ਜੱਟ ਦਿਲ ਦਾ ਜਮਾ ਪੰਜਾਬੀ ਸੌਦੇ ਕਰੇ ਜ਼ੁਬਾਨਾਂ ਦੇ
ਤੁਸੀਂ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਤੇ ਅਸੀਂ ਫਰਮਾਇਸ਼ ਕੀਤੀ ਸੀ ਸਾਨੂੰ ਦੀਪ ਲਾਹੀ ਨੇ ਤੇ ਗਾਣਾ ਸੀ ਜੀ ਡੱਟ 24 ਕੈਰਟ ਦਾ ਉਹ ਕਹਿੰਦੇ ਆ ਕਿ ਸੈਂਕੜੇ ਸ਼ਿਕਾਇਤਾਂ ਰੱਖ ਕੇ ਰੱਖੀਆਂ ਸੀ ਉਸਨੂੰ ਸੁਣਾਉਣ ਦੇ ਲਈ ਕਿਤਾਬ ਵਾਂਗੂ ਉਹ ਮੁਸਕਰਾ ਕੇ ਏਦਾਂ ਮਿਲੇ ਕਿ ਇੱਕ ਵੀ ਯਾਦ ਨਾ ਆਈ ਤੇ ਲਓ ਫਿਰ ਆਪਾਂ ਹੁਣ ਤੁਹਾਡੀਆਂ ਸ਼ਿਕਾਇਤਾਂ ਵੀ ਦੂਰ ਕਰ ਦਿੰਦੇ ਹਾਂ ਤੇ ਮਿੰਟੂ ਬਰਾੜ ਜੀ ਆਲਰੇਡੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਚੁੱਕਿਆ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਮੈਨੂੰ ਪਤਾ 500 ਤੇ 1000 ਦੇ ਨੋਟਾਂ ਨੇ ਤੁਹਾਡੇ ਮਨਾਂ ਦੇ ਵਿੱਚ ਵੀ ਬਹੁਤ ਖਲਬਲੀ ਮਚਾਈ ਹੋਊਗੀ ਤੇ ਆਪਾਂ ਉਸ ਖਲਬਲੀ ਨੂੰ ਸ਼ਾਂਤ ਕਰਕੇ ਕਰਨ ਦੇ ਲਈ ਕਰਦੇ ਹਾਂ ਜੀ ਆਮੰਤ੍ਰਿਤ ਕਹਿੰਦੇ ਹਾਂ ਵੈਲਕਮ ਜੀ ਆਇਆਂ ਮਿੰਟੂ ਬਰਾੜ ਜੀ ਨੂੰ ਐਡੀਲੇਡ ਸਟੂਡੀਓ ਤੋਂ। ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਾਬੂ ਜੀ ਤੇ ਸਾਰੇ ਅਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਾਲ ਹੀ ਮੇਰਾ ਮਾਫੀਨਾਮਾ ਜੀ ਅੱਧਾ ਘੰਟਾ ਲੇਟ ਹੋਇਆ ਕਿਉਂਕਿ ਮੈਨੂੰ ਸੀਗਾ ਵੀ ਮੈਂ ਇੱਕ ਥੋੜੀ ਦੂਰੀ ਜਾਣਾ ਸੀ ਅੱਜ ਤੇ ਮੈਂ ਨੀ ਚਾਹੁੰਦਾ ਸੀ ਡਿਸਟਰਬੈਂਸ ਜਿਹੜੀ ਖਬਰਾਂ ਦੇ ਵਿੱਚ ਵੀ ਆਵੇ ਸੋ ਇਸ ਲਈ ਥੋੜੀ ਜਿਹੀ ਮਾਫੀਨਾਮਾ।
ਬਿਲਕੁਲ ਜੀ ਆਪਾਂ ਪਹਿਲਾਂ ਹੀ ਬੋਲ ਦਿੱਤਾ ਕਿ ਸੈਂਕੜੇ ਸ਼ਿਕਾਇਤਾਂ ਰੱਟ ਕੇ ਰੱਖੀਆਂ ਸੀ ਉਸ ਨੂੰ ਸੁਣਾਉਣ ਲਈ ਕਿਤਾਬ ਵਾਂਗੂ ਉਹ ਮੁਸਕਰਾ ਕੇ ਏਦਾਂ ਮਿਲੇ ਕਿ ਇੱਕ ਵੀ ਯਾਦ ਨਾ ਆਈ। ਇਹ ਸਾਡੇ ਸਾਰੇ ਲਿਸਨਰ ਵੱਲੋਂ ਹੀ ਸੀਗੀ ਤੇ ਹੁਣ ਤੁਸੀਂ ਹੱਸਦੇ ਹੱਸਦੇ ਇਹਨਾਂ ਦੀਆਂ ਜੋ ਵੀ ਪ੍ਰੋਬਲਮਸ ਨੇ ਸ਼ਿਕਾਇਤਾਂ ਨੇ ਉਹਨਾਂ ਨੂੰ ਦੂਰ ਕਰ ਦੇਵੋ। ਸੋ ਗੱਲ ਕਰਦੇ ਹਾਂ ਜੀ ਆਪਾਂ ਜੋ ਕਿ ਇੰਡੀਆ ਦੇ ਵਿੱਚ ਜੋ ਸਪੈਸ਼ਲੀ ਉੱਥੇ ਜੋ ਕੁਛ ਹੋ ਰਿਹਾ ਵਾ ਅੱਜ ਕੱਲ ਤਾਂ ਇੱਕੋ ਹੀ ਗੱਲ ਜ਼ੁਬਾਨ ਤੇ ਆ ਰਹੀ ਆ 500 ਤੇ 1000 ਦੇ ਨੋਟਾਂ ਮਾਰੀ ਤੇ ਕਿਉਂ ਨਾ ਆਪਾਂ ਵੀ ਸ਼ੁਰੂਆਤ ਖਬਰਾਂ ਦੀ ਉੱਥੋਂ ਹੀ ਕਰੀਏ ਬਰਾੜ ਸਾਹਿਬ।
ਜੀ ਜੀ
ਤੋ ਕੀ ਕਰੰਟ ਅਪਡੇਟ ਆ ਜੀ ਇਹਨਾਂ ਨੋਟਾਂ ਬਾਰੇ ਤੇ ਕਿੱਦਾਂ ਦੀ ਲੋਕ ਕਾਫੀ ਪ੍ਰੋਬਲਮਸ ਵੀ ਫੇਸ ਕਰ ਰਹੇ ਆ ਕਾਫੀ ਕੁਛ ਹੋ ਰਿਹਾ ਸੋਸ਼ਲ ਮੀਡੀਆ ਤੇ ਵੀ ਉਦਾਂ ਵੀ ਲੋਕ ਸ਼ਰੇਆਮ ਹੀ ਬੋਲੀ ਜਾ ਰਹੇ ਆ ਕੁਛ ਨਾ ਕੁਛ ਤੁਹਾਡੇ ਅਕੋਰਡਿੰਗ ਇਹ ਜੋ ਹੋਇਆ ਵਾ ਇਹ ਕਿੰਨਾ ਕੁ ਵਧੀਆ ਵਾ ਤੇ ਇਸ ਦੇ ਆਉਣ ਵਾਲੇ ਟਾਈਮ ਦੇ ਵਿੱਚ ਇਸ ਦੇ ਕੀ ਨਤੀਜੇ ਨਿਕਲਣਗੇ?
ਦੇਖੋ ਚੁੰਜ ਚਰਚਾਵਾਂ ਤਾਂ ਅੱਗੇ ਵੀ ਬਹੁਤ ਜਦੋਂ ਫੈਸਲੇ ਆਉਂਦੇ ਸੀ ਸਰਕਾਰਾਂ ਦੇ ਤੇ ਚੁੰਝ ਚਰਚਾਵਾਂ ਅੱਗੇ ਵੀ ਹੁੰਦੀਆਂ ਸੀ ਖੁੰਡ ਚਰਚਾਵਾਂ ਹੁੰਦੀਆਂ ਸੀ ਪਰ ਉਹ ਕਿਤੇ ਨਾ ਕਿਤੇ ਸੀਮਤ ਹੋ ਕੇ ਰਹਿ ਜਾਂਦੀਆਂ ਸੀ ਗਲੀ ਮੁਹੱਲਿਆਂ ਚ ਤੇ ਪਰ ਹੁਣ ਸੋਸ਼ਲ ਮੀਡੀਆ ਆਉਣ ਕਰਕੇ ਜਿਹੜੀ ਇਹ ਚਰਚਾ ਉਹ ਦੁਨੀਆ ਭਰ ਦੇ ਵਿੱਚ ਛਿੜ ਜਾਂਦੀ ਆ ਤੇ ਇੱਕ ਸਭ ਤੋਂ ਵੱਡੀ ਗੱਲ ਇਹ ਆ ਵੀ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲ ਜਾਂਦਾ ਚਾਹੇ ਵੱਖਰੀ ਗੱਲ ਆ ਵੀ ਉਹਦੀ ਗੱਲ ਨੂੰ ਕਿਸੇ ਨੇ 10 ਬੰਦਿਆਂ ਨੇ ਲਾਈਕ ਕਰਿਆ ਕਿਸੇ ਨੇ 20 ਨੂੰ ਕਰਿਆ ਕਿਸੇ ਦੇ 10 ਸ਼ੇਅਰ ਹੋਏ ਕਿਸੇ ਦੇ 5 ਸ਼ੇਅਰ ਹੋਏ ਪਰ ਇਹ ਗਿਲਾ ਸ਼ਿਕਵਾ ਨਹੀਂ ਹੈ ਵੀ ਉਹਦੇ ਆਪਣੇ ਵਿਚਾਰ ਕਿਤੇ ਦਬੇ ਰਹਿ ਗਏ, ਉਹ ਆਪਦੇ ਵਿਚਾਰ ਕਿਤੇ ਵੀ ਅੱਜ ਕੱਢ ਸਕਦਾ, ਤੇ ਜਿਹਦਾ ਨਤੀਜਾ ਇਹ ਹੋਇਆ ਪਿਆ ਵੀ ਜਦੋਂ ਵੀ ਕੋਈ ਗੱਲ ਹੁੰਦੀ ਆ ਤਾਂ ਉਹ ਇੰਨੀ ਕੁ ਜ਼ਿਆਦਾ ਓਵਰ ਹੋ ਜਾਂਦੀ ਆ ਜਿਹੜੀ ਕਿ ਉਹਦੀ ਲਾਈਫ ਆ ਬੜੀ ਸ਼ੋਰਟ ਰਹਿ ਜਾਂਦੀ ਆ, ਕਿਉਂਕਿ ਅੱਤ ਤੇ ਖੁਦਾ ਦਾ ਵੈਰ ਆ ਮੇਰਾ ਤਾਂ ਇਹ ਮੰਨਣਾ ਵੀ ਜਦੋਂ ਵੀ ਕਿਸੇ ਚੀਜ਼ ਦੀ ਬਹੁਤਾਤ ਹੋ ਜਾਂਦੀ ਆ ਤਾਂ ਉਦੋਂ ਬੰਦਾ ਨਾ ਉਸ ਤੋਂ ਉਕਤਾ ਜਾਂਦਾ, ਖਾਸ ਕਰਕੇ ਅੱਜ ਦੇ ਯੁੱਗ ਚ ਜੇ ਲਾਈਏ ਤੇ ਅੱਜ ਦਾ ਯੁੱਗ ਇੱਕ ਇਹੋ ਜਿਹਾ ਯੁੱਗ ਆ ਵੀ ਇੱਥੇ ਬਹੁਤੀ ਲੰਮੀ ਚਿਰ ਕਿਸੇ ਚੀਜ਼ ਦੀ ਹੋਂਦ ਨੀ ਰਹਿੰਦੀ, ਹਰ ਚੀਜ਼ ਦੀ ਹਫਤਾ 10 ਦਿਨ 15 ਦਿਨ ਹੋਂਦ ਰਹਿੰਦੀ ਆ, ਤੇ 15 ਦਿਨਾਂ ਬਾਅਦ ਉਹੀ ਲੋਕ ਭੁੱਲ ਜਾਂਦੇ ਆ ਤੇ ਉਹੀ ਆਮ ਨਾਰਮਲ ਲਾਈਫ ਚੱਲ ਪੈਂਦੀ ਆ, ਤੇ ਇਹੀ ਚੀਜ਼ ਕਾਰਨ ਇਹਦਾ ਇਹ ਆ ਵੀ ਬਹੁਤਾਤ ਹੋ ਜਾਣਾ। ਸੋ ਹੁਣ ਬਹੁਤਾਤ ਆ ਜਿਹੜੀ ਅੱਜ ਕੱਲ 1,100 ਦੇ ਨੋਟਾਂ ਦੀ ਸੀਗੀ, ਪਰ ਮੈਨੂੰ ਲੱਗਦਾ ਵੀ ਅੱਜ ਤੋਂ ਬਾਅਦ ਉੱਤਰ ਭਾਰਤ ਦੇ ਵਿੱਚ ਤਾਂ ਇਹ ਨਿਬੜ ਜੂ, ਕਿਉਂਕਿ ਕੱਲ ਦੇ ਸੁਪਰੀਮ ਕੋਰਟ ਦੇ ਫੈਸਲੇ ਵਾਲਾ ਨਵਾਂ ਮਸਲਾ ਸਾਨੂੰ ਮਿਲ ਗਿਆ ਹੁਣ ਗੱਲ ਕਰਨ ਨੂੰ, ਤੇ ਅਸੀਂ ਹੁਣ ਉਹਦੇ ਤੇ ਸ਼ੁਰੂ ਕਰ ਦਿਆਂਗੇ। ਪਰ ਜੇ ਆਪਾਂ ਇਫੈਕਟਸ ਦੀ ਗੱਲ ਕਰੀਏ ਤਾਂ ਇਫੈਕਟਸ ਪੈਣੇ ਸੀਗੇ ਜੀ, ਪਰ ਵੱਖਰੋ ਵੱਖਰੇ ਜਿੰਨੇ ਮੂੰਹ ਓਨੀਆਂ ਗੱਲਾਂ। ਹੁਣ ਕੱਲ ਇੱਕ ਗੱਲ ਇਹ ਵੀ ਨਿਕਲ ਕੇ ਆ ਰਹੀ ਸੀ ਵੀ ਜੇ 2000 ਦੇ ਨੋਟ ਦੀ ਫੋਟੋ 10 ਦਿਨ ਪਹਿਲਾਂ ਆ ਗਈ ਆ ਤਾਂ ਇਹਦਾ ਮਤਲਬ ਲੋਕਾਂ ਨੂੰ ਪਤਾ ਸੀ, ਵੱਡੇ ਲੋਕਾਂ ਨੂੰ ਪਤਾ ਸੀ। ਪਰ ਜੇ ਕੱਲ ਵਿੱਤ ਮੰਤਰੀ ਦੀ ਗੱਲ ਕਰੀਏ, ਜਿਹੜਾ ਵਿੱਤ ਰਾਜ ਮੰਤਰੀ ਦੀ ਗੱਲ ਕਰੀਏ, ਤਾਂ ਉਹਨਾਂ ਨੇ ਜਿਹੜੀ ਬਿਆਨਬਾਜ਼ੀ ਕੀਤੀ ਆ ਜਾਂ ਉਹਨਾਂ ਦੀ ਇੱਕ ਇੰਟਰਵਿਊ ਸੁਣੀ ਤਾਂ ਉਹਦੇ ਚ ਇਹ ਗੱਲ ਆਈ ਆ ਵੀ ਮੋਦੀ ਨੇ ਜਿੰਨਾ ਵੀ ਕੈਬਨਿਟ ਸੀ ਜਿਹਦੇ ਨਾਲ, ਕਿਉਂਕਿ ਇੱਕ ਪ੍ਰੋਸੈਸ ਹੁੰਦਾ, ਕੋਈ ਵੀ ਇਕੱਲਾ ਬੰਦਾ ਕੋਈ ਫੈਸਲਾ ਨਹੀਂ ਲੈ ਸਕਦਾ, ਤੇ ਜੇ RBI ਤੇ ਜੇ ਪ੍ਰਧਾਨ ਮੰਤਰੀ ਦਾ ਸਿੱਧਾ ਕੰਟੈਕਟ ਕਰਕੇ ਤੇ ਤਿਆਰੀਆਂ ਚੱਲ ਰਹੀਆਂ ਸਨ, ਪਰ ਇਹਦਾ ਕੈਬਨਿਟ ਵੱਲੋਂ ਮਨਜ਼ੂਰੀ ਲੈਣੀ ਵੀ ਜ਼ਰੂਰੀ ਸੀ ਤੇ ਉਸ ਤੋਂ ਬਾਅਦ ਰਾਸ਼ਟਰਪਤੀ ਨੂੰ ਦੱਸਣਾ ਵੀ ਜ਼ਰੂਰੀ ਸੀ। ਇਹ ਕਹਿਣ ਦਾ ਭਾਵ ਇਹ ਆ ਵੀ ਇਹ ਪ੍ਰੋਸੈਸ ਜਿਹੜਾ ਸ਼ਾਮ ਨੂੰ ਸ਼ੁਰੂ ਹੋਇਆ, ਪਹਿਲਾਂ ਕੈਬਨਿਟ ਦੀ ਮੀਟਿੰਗ ਬੁਲਾਈ ਗਈ, ਉਹਦੇ ਚ ਸਾਰੀ ਗੱਲ ਕਲੀਅਰ ਕੀਤੀ ਗਈ, ਪਰ ਇੰਨਾ ਕੁ ਸਟ੍ਰਿਕਟ ਰਿਹਾ ਗਿਆ ਵੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਜਿਹੜੇ ਬੰਦੇ ਆਏ ਸੀ ਉਹ ਜਿੰਨਾ ਚਿਕ ਮੋਦੀ ਨੇ ਅਨਾਊਂਸ ਨਹੀਂ ਕਰ ਦਿੱਤਾ ਉਹਨਾਂ ਚ ਕੋਈ ਵੀ ਬੰਦਾ ਉਸ ਹਾਲ ਚੋਂ ਬਾਹਰ ਨਹੀਂ ਜਾ ਸਕਿਆ ਸੀ, ਤੇ ਇਸੇ ਦੌਰਾਨ ਹੀ ਰਾਸ਼ਟਰਪਤੀ ਨੂੰ ਦੱਸਿਆ। ਕਿਉਂਕਿ ਜਿੰਨਾ ਮਰਜ਼ੀ ਕਹਿ ਦਈਏ ਵੀ ਕੋਈ ਇੰਨੀ ਇਮਾਨਦਾਰੀ ਦਿਖਾ ਦੂਆ ਜਾਂ ਸਹੁੰ ਚੱਕੀ ਆ ਤੇ ਉਹਦੇ ਉੱਤੇ ਪੂਰਾ ਉਤਰ ਜੂਆ, ਕਿਤੇ ਨਾ ਕਿਤੇ ਇਹ ਗੱਲ ਤਾਂ ਹੁੰਦੀਆਂ ਹੀ ਆ ਵੀ ਅੰਦਰ ਖਾਤੇ ਕੋਈ ਨਾ ਕੋਈ ਬੰਦਾ ਤਾਂ ਲੀਕ ਕਰ ਦਿੰਦਾ। ਸੋ ਲੀਕ ਨਹੀਂ ਹੋਇਆ, ਇਹਦੇ ਵਿੱਚ ਸਫਲਤਾ ਹੀ ਹੋਈ ਆ ਮੇਰੇ ਹਿਸਾਬ ਨਾਲ, ਤਾਂ ਇਹ ਸਰਕਾਰ ਨੇ ਲਾਗੂ ਕਰ ਲਿਆ। ਪਰ ਹੁਣ ਦੂਜੇ ਪਾਸੇ ਜਿਹੜਾ ਬਲੇਮ ਇਹ ਆ ਰਿਹਾ ਵੀ ਜਿਹੜੇ ਵੱਡੇ ਲੋਕ ਸੀ, ਵੱਡੇ ਲੋਕਾਂ ਦੇ ਨੇ ਤਾਂ ਪਹਿਲਾਂ ਹੀ ਚੇਂਜ ਕਰਾ ਲਏ ਹੋਣੇ ਆ ਜਾਂ ਹੋ ਗਏ ਹੋਣੇ ਆ ਚੇਂਜ, ਉਹ ਚੀਕੇ ਨਹੀਂ। ਦੇਖੋ ਜੇ ਬੰਦੇ ਉਹ ਚੀਕਦੇ ਤਾਂ ਉਹਨਾਂ ਨੇ ਆਪਦੇ ਆਪ ਨੂੰ ਐਕਸਪੋਜ਼ ਕਰਨਾ ਸੀਗਾ, ਸੋ ਚੀਕਣਾ ਨਾ ਚੀਕਣਾ ਤਾਂ ਉਹਨਾਂ ਦੀ ਮਜਬੂਰੀ ਹੋ ਗਈ ਆ, ਉਹਨਾਂ ਨੂੰ ਜਿਹੜਾ ਦਰਦ ਅੰਦਰੋਂ ਅੰਦਰ ਹੀ ਝੱਲਣਾ ਪੈਣਾ। ਪਰ ਮੈਨੂੰ ਨਹੀਂ ਲੱਗਦਾ ਵੀ ਇਹ ਜਾ ਕੋਈ ਤਰੀਕਾ ਜਾਂ ਇਹ ਜਾ ਕੋਈ ਸਾਧਨ ਹੋਊਗਾ ਵੀ ਇੰਡੀ ਵੱਡੀ ਰਾਸ਼ੀ ਐਡਾ ਵੱਡੀ ਰਕਮ ਬਦਲੀ ਜਾ ਸਕੇ। ਭਾਵੇਂ ਹੁਣ ਲੋਕ ਅੰਬਾਨੀ ਤੇ ਵੀ ਲਾਈ ਜਾਂਦੇ ਆ ਵੀ ਉਹਨੇ 3 ਮਹੀਨੇ ਫ੍ਰੀ ਕਰਨ ਦਾ ਜਿਹੜਾ ਸਿਮ ਦਾ ਰੌਲਾ ਸੀ ਉਹਨੇ 1 ਨੰਬਰ ਚ ਪੈਸਾ ਇਕੱਠਾ ਕਰ ਲਿਆ, ਪਰ ਮੈਨੂੰ ਇਹ ਦੱਸੋ ਵੀ ਉਹ 1 ਨੰਬਰ 2 ਨੰਬਰ ਦਾ ਪੈਸਾ ਉਹਨੇ ਇਨਵੈਸਟ ਕੀਤਾ ਕਿੱਥੇ ਕੀਤਾ? ਇਕੱਠਾ ਤਾਂ ਚਲੋ ਕਰ ਲਿਆ ਸਿਮ ਨਾਲ ਤਾਂ ਨਹੀਂ ਉਹਦੇ ਪੂਰੇ ਹੁੰਦੇ, ਜੇ ਮੰਨ ਲਓ 2 ਕਰੋੜ ਸਿਮ ਬਣਾਤਾ ਤੇ ਉਹਦੇ ਨਾਲ ਤਾਂ ਨਹੀਂ ਉਹਦਾ ਪੈਸਾ ਪੂਰਾ ਹੁੰਦਾ ਸੀ। ਇਹ ਥੋੜੀਆਂ ਜਿਹੀਆਂ ਕਿਆਸ ਆ ਰਹੀਆਂ, ਪਰ ਇੰਨੀ ਕਲੀਨ ਚਿੱਟ ਵੀ ਨਹੀਂ ਦਿੱਤੀ ਜਾ ਸਕਦੀ ਵੀ ਇਹਦੇ ਚ ਕਿਸੇ ਨੂੰ ਬੈਨੀਫਿਟ ਨਾ ਮਿਲਿਆ ਹੋਵੇ, ਇਸ ਘਟਨਾ ਕ੍ਰਮ ਚ ਬੈਨੀਫਿਟ ਵੀ ਮਿਲਿਆ ਹੋਊਗਾ। ਪਰ ਆਮ ਜਨਤਾ ਦੀ ਜੇ ਗੱਲ ਕਰੀਏ ਤਾਂ ਆਮ ਜਨਤਾ ਦੇ ਫਿਲਹਾਲ ਤਾਂ ਪੱਲੇ ਪੈ ਰਹੀਆਂ ਪਰੇਸ਼ਾਨੀਆਂ, ਜਿੰਨਾ ਚ ਉਹਨਾਂ ਨੂੰ ਸਫ਼ਰ ਕਰਨਾ, ਨਿਤ ਰੋਜ਼ ਦੀ ਖਰੀਦੋ ਫਰੋਖਤ ਕਰਨੀ ਤੇ ਇਹਦੀਆਂ ਚੀਜ਼ਾਂ ਤੇ ਬਹੁਤ ਸਾਰੀ ਦਿੱਕਤ ਆ ਰਹੀ ਆ। ਪਰ ਮੈਨੂੰ ਇੰਨਾ ਕੁ ਉਮੀਦ ਆ ਵੀ ਆਮ ਜਨਤਾ ਲਈ ਆਉਣ ਵਾਲੇ ਦਿਨ ਚੰਗੇ ਵੀ ਹੋ ਸਕਦੇ ਆ, ਤੇ ਉਹ ਚੰਗਿਆਂ ਦੇ ਵਿੱਚ ਵੱਖੋ ਵੱਖਰੇ ਤਰੀਕੇ ਆ, ਵੱਖਰੋ ਵੱਖਰੇ ਢੰਗ ਨਾਲ ਸੋਚ ਹੋ ਸਕਦੀ ਆ। ਹੋ ਸਕਦਾ ਮੇਰੇ ਐਂਗਲ ਤੋਂ ਮੈਨੂੰ ਉਹ ਮਾੜਾ ਲੱਗਿਆ, ਕਿਉਂਕਿ ਮੈਨੂੰ ਕੱਲ ਹੀ ਇੱਕ ਝਟਕਾ ਲੱਗਿਆ ਇਹ ਨੋਟਾਂ ਕਾਰਨ। ਮੈਂ ਆਪਣੀ ਹੱਡ ਬੀਤੀ ਅਕਸਰ ਮੇਰੇ ਤੇ ਦੋਸ਼ ਵੀ ਲਾਉਂਦੇ ਆ ਵੀ ਇਹਦੇ ਕੋਲੇ ਹੱਡ ਬੀਤੀਆਂ ਬਹੁਤ ਆ, ਸੁਣਾ ਦਿੰਦਾ ਆਪਦੀਆਂ ਗੱਲਾਂ ਸੁਣਾ ਕੇ ਤੁਰ ਜਾਂਦਾ ਰੋਜ਼ ਹੀ, ਇਹ ਮੇਰੇ ਤੇ ਸਿੱਧੇ ਸਿੱਧੇ ਰੂਪ ਚ ਬਲੇਮ ਵੀ ਲੱਗਦਾ। ਪਰ ਮੈਨੂੰ ਇਹ ਲੱਗਦਾ ਹੁੰਦਾ ਵੀ ਜੱਗ ਬੀਤੀਆਂ ਚ ਮੈਂ ਅੰਦਾਜ਼ੇ ਲਾਊਂਗਾ, ਹੱਡ ਬੀਤੀ ਜਿਹੜੀ ਮੇਰੇ ਨਾਲ ਬੀਤੀ ਆ ਉਹ ਪਿਛਲੇ ਦਿਨੀ ਬੀਤੀ ਆ ਵੀ ਪਿਛਲੇ ਹਫ਼ਤੇ ਮੇਰਾ ਇੱਕ ਪਲਾਟ ਸੀ ਜੀ, ਮੈਂ ਵੇਚਣਾ ਚਾਹੁੰਦਾ ਸੀ ਇੰਡੀਆ ਦੇ ਵਿੱਚ, ਤੇ ਉਹਦੇ 4-5 ਗਾਹਕ ਫਿਰਦੇ ਸੀ ਤੇ ਉਹਨਾਂ ਨੇ ਮੈਨੂੰ ਜਿੰਨੀ ਰਕਮ ਦਾ ਆਫਰ ਕੀਤਾ ਮੈਂ ਉਸ ਤੇ ਥੋੜਾ ਜਿਹਾ ਆਕੜ ਗਿਆ, ਕਰੜਾ ਹੋ ਗਿਆ ਵੀ ਨਹੀਂ ਥੋੜਾ ਜਿਹਾ ਮੈਂ ਤਾਂ ਇੰਨੇ ਦਾ ਹੀ ਵੇਚੂਗਾ। ਜਿਵੇਂ ਮੰਨ ਲਓ ਵੀ ਮੈਂ ਆਪਦੀ ਉਸਦੇ ਇੱਕ ਲੀਕ ਖਿੱਚ ਲਈ, ਤਾਂ ਉਹ ਕੱਲ ਤੱਕ ਜਦੋਂ ਤੱਕ ਨੋਟਾਂ ਦੀ ਡਿਕਲੇਅਰੈਂਸ ਨਹੀਂ ਹੋਈ ਸੀ ਤਾਂ ਉਹਦੇ 5-6 ਗਾਹਕ ਸੀਗੇ ਮੇਰੇ ਕੋਲੇ, ਤੇ ਮੈਨੂੰ ਇਹ ਲੱਗ ਰਿਹਾ ਸੀ ਵੀ ਇਹ ਤਾਂ ਮੇਰੇ ਮੰਗੇ ਮੁੱਲ ਤੇ ਵਿਕ ਜੂਆ। ਪਰ ਅੱਜ ਪੋਜੀਸ਼ਨ ਇਹ ਹੋ ਗਈ ਵੀ ਉਹ 6 ਗਾਹਕਾਂ ਨੂੰ ਕੱਲ ਮੈਂ ਪੁੱਛਿਆ, ਉਹ ਆਦੇ ਵੀ ਸੌਰੀ ਸਾਡੇ ਕੋਲ ਤਾਂ 1 ਨੰਬਰ ਦਾ ਪੈਸਾ ਹੀ ਨਹੀਂ ਪਲਾਟ ਲੈਣ ਨੂੰ, ਅਸੀਂ ਤਾਂ ਆਪਦੇ 2 ਨੰਬਰ ਦਾ ਪੈਸਾ ਇਨਵੈਸਟ ਕਰ ਰਹੇ ਸੀ। ਤਾਂ ਹੁਣ ਦੇਖੋ ਇਹ ਇੱਕ ਇਹ ਵੀ ਐਂਗਲ ਆ ਵੀ ਪ੍ਰੋਪਰਟੀ ਦੇ ਵਿੱਚ ਵੀ ਸਾਰੇ ਕਿਤੇ ਆਊਗਾ ਇੱਕ ਵਾਰੀ ਸਲੰਪ ਆਊਗਾ, ਪਰ ਦੂਜੇ ਐਂਗਲ ਤੋਂ ਇਹ ਆ ਵੀ ਜਿਹੜੇ ਥਾਵਾਂ ਦੇ ਰੇਟ ਉਹੀ 2-2 ਲੱਖ ਵਾਲੇ ਪਲਾਟਾਂ ਦੇ 10-10 ਲੱਖ ਹੋ ਗਏ ਸੀ, ਉਹ ਹੁਣ ਕੰਟਰੋਲ ਚ ਆ ਜਾਣਗੇ, ਕਿਉਂਕਿ ਬਲੈਕ ਮਨੀ ਸਾਂਭਣ ਲਈ ਉਹ ਰੇਟ ਰੱਖੇ ਗਏ ਸੀਗੇ, ਮਹਿੰਗੇ ਕੀਤੇ ਗਏ ਸੀ, ਨਾ ਕਿ ਐਕਚੁਅਲ ਚ ਰੇਟ ਉਹ ਮਹਿੰਗੇ ਸਨ। ਸੋ ਨਫੇ ਨੁਕਸਾਨ ਹਰੇਕ ਕਾਰਜ ਦੇ ਹੁੰਦੇ ਆ, ਪਰ ਮੈਨੂੰ ਲੱਗਦਾ ਵੀ ਜਿਹੜਾ ਆਮ ਬੰਦੇ ਲਈ ਜੇ ਜਿਹੜਾ ਬਲੌਕ ਹੋਈ ਮਨੀ ਬਾਹਰ ਆਊਗੀ ਤਾਂ ਉਹ ਆਮ ਬੰਦੇ ਲਈ ਕਿਤੇ ਨਾ ਕਿਤੇ ਫਾਇਦੇਮੰਦ ਹੋਊਗੀ। ਇੰਨਾ ਕੁ ਤਾਂ ਮੰਨਣਾ ਪੈਣਾ, ਹਫਤਾ 10 ਦਿਨ ਕੋਈ ਵੀ ਜਦੋਂ ਵੱਡਾ ਫੈਸਲਾ ਲਿਆ ਜਾਂਦਾ ਉਹਦੇ ਨਾਲ ਪ੍ਰਭਾਵਿਤ ਹੋਣਾ ਲਾਜ਼ਮੀ ਸੀ, ਲਾਈਨਾਂ 'ਚ ਖੜਨਾ ਕੁਛ, ਅਸੀਂ ਥੋੜੇ ਜਿਹੇ ਕਾਲੇ ਵੀ ਪੈ ਜਾਂਦੇ ਹਾਂ। ਡੇਟ 30 ਦਸੰਬਰ ਤੱਕ ਦੀ ਦਿੱਤੀ ਹੋਈ ਆ, ਉਦੋਂ ਬਾਅਦ ਵੀ ਤੁਸੀਂ 17 ਚ ਵੀ 31 ਮਾਰਚ ਤੱਕ ਇੱਕ ਛੋਟਾ ਜਿਹਾ ਪੇਪਰ ਭਰ ਕੇ ਪੈਸੇ ਜਮ੍ਹਾਂ ਕਰਾ ਸਕਦੇ ਹੋ, ਪਰ ਫਿਰ ਵੀ ਸਾਡੇ ਲੋਕਾਂ ਨੂੰ ਹੁਣ ਲੱਗਿਆ ਪਿਆ ਵੀ ਓਵਰਨਾਈਟ ਹੀ ਅਸੀਂ ਚੇਂਜ ਕਰਾ ਲਈਏ। ਉਹਦੇ ਵੀ ਮੈਂ ਮਜਬੂਰੀ ਸਮਝਦਾ ਉਹਨਾਂ ਦੀ, ਕਿਉਂਕਿ ਕਿਸੇ ਕੋਲੇ ਜਿਹੜਾ ਆਮ ਲੋਕ ਆ ਨਾ ਉਹਨਾਂ ਕੋਲੇ ਐਕਸੈਸ ਮਨੀ ਨਹੀਂ ਹੈ, ਉਹਨਾਂ ਕੋਲੇ ਇਹ ਨਹੀਂ ਹੈਗਾ ਵੀ ਚੱਲ ਮਹੀਨਾ ਆਪਣਾ ਡੰਗਾ ਲੈਂਦਾ, ਉਹਨਾਂ ਦਾ ਤਾਂ ਡੰਗਾ ਉਸੇ ਪੈਸੇ ਨਾਲ ਹੀ ਲੈਂਦਾ ਸੀ, ਇਸ ਲਈ ਉਹਨਾਂ ਦੀ ਮਜਬੂਰੀ ਹੈ ਜੀ ਉਹਨਾਂ ਨੂੰ ਬਦਲਣਾ ਪੈਸੇ ਨੂੰ। ਸੋ ਕਾਫੀ ਐਂਗਲ ਤੋਂ ਦੇਖਣੀ ਪੈਣੀ ਹੈ ਗੱਲਾਂ ਜਿੰਨਾ, ਇਸ ਕਰਕੇ ਜਿਹੜਾ ਪੈਸੇ ਵਾਲੇ ਮਾਮਲੇ ਚ ਚੁਟਕਲੇ ਜ਼ਰੂਰ ਬਹੁਤ ਬਣ ਕੇ ਆ ਗਏ ਸਾਹਮਣੇ, ਤੇ ਉਹ ਚੁਟਕਲੇ ਹੁਣ ਇਸ ਦੇ ਚੱਲ ਰਹੇ ਆ, ਸਵੇਰ ਤੋਂ ਬਸ ਨਹਿਰ ਤੇ ਚੱਲਣਗੇ, SYL ਤੇ ਚੱਲਣਗੇ
ਜੀ ਜੀ। ਸੋ ਅੱਗੇ ਇਹਦੇ ਵਿੱਚ ਇਹ ਵੀ ਕਹਿ ਰਹੇ ਆ ਬਰਾੜ ਸਾਹਿਬ ਕਿ ਜਿਹੜਾ 2000 ਦਾ ਨਵਾਂ ਨੋਟ ਕੋਈ ਬਣ ਰਿਹਾ ਵਾ ਉਹਦੇ ਵਿੱਚ ਇੱਕ ਚਿਪ ਵੀ ਆ, ਸੋ ਕਾਫੀ ਮਤਲਬ ਕਿ ਇੱਦਾਂ ਦੇ ਅਫਵਾਹਾਂ ਵੀ ਉੱਡ ਰਹੀਆਂ, ਇੱਦਾਂ ਦਾ ਕੁਛ ਤੁਹਾਡੀ ਨੌਲੇਜ ਦੇ ਵਿੱਚ ਹੈ ਕਿ ਉਸ ਦੇ ਵਿੱਚ ਚਿਪ ਆ, ਕਿ ਉਹ ਜਿਹੜੀ ਚਿਪ ਆ ਉਹ ਕਾਲੇ ਧਨ ਨੂੰ ਰੋਕਣ ਦੇ ਲਈ ਬਣਾਈ ਗਈ ਹੈ, ਈਵਨ ਕਿ ਅਗਰ ਉਹ ਚਿਪ ਨੂੰ ਤੁਸੀਂ ਡੂੰਘਾ ਦੱਬ ਵੀ ਦਊਂਗੇ ਤਾਂ ਕਹਿੰਦੇ ਕਿ ਸਟਿਲ ਵੀ ਜਿਹੜੀ ਗਵਰਨਮੈਂਟ ਆ ਉਹਨੂੰ ਟਰੇਸ ਕਰ ਸਕਦੀ ਆ ਕਿ ਉਹ ਜਿਹੜੀ ਚਿਪ ਆ ਉਹ ਜਿਹੜਾ ਨੋਟ ਆ ਉਹ ਕਿੱਥੇ ਆ, ਵੀ ਏਦਾਂ ਦਾ ਹੋਣਾ ਕੁਛ ਸੰਭਵ ਹੈ ਜਾਂ ਇਹ ਸਿਰਫ ਅਫਵਾਹਾਂ ਹੀ ਆ।
ਦੇਖੋ ਅਮੇਜਿਨ ਸ਼ਕਤੀ ਦੇ ਵਿੱਚ ਹਰ ਬੰਦੇ ਦੀ ਚਾਹੇ ਸੋਚ ਹੈਗੀ ਆ ਤੇ ਹੋਣੀ ਚਾਹੀਦੀ ਆ, ਬਿਲਕੁਲ ਇਹ ਹੋਣੀ ਚਾਹੀਦੀ ਆ। ਜੇ ਵੱਡਾ ਨੋਟ ਹਮੇਸ਼ਾ ਰਿਸ਼ਵਤ ਦਾ ਘਰ ਬਣਦਾ, ਵੱਡਾ ਨੋਟ ਹਮੇਸ਼ਾ ਕਰਪਸ਼ਨ ਦਾ ਘਰ ਬਣਦਾ ਤੇ ਈਜ਼ੀ ਹੁੰਦਾ ਉਹਨੂੰ ਸੰਭਾਲਣਾ। ਸੋ ਜੇ ਏਡੇ ਵੱਡੇ ਨੋਟ ਨੂੰ ਅਸੀਂ ਸਾਡੇ ਸੁਪਨਿਆਂ ਦਾ ਨੋਟ ਤਾਂ ਇਹੀ ਹੋਣਾ ਚਾਹੀਦਾ ਵੀ ਉਹਨੂੰ ਜਿੱਥੇ ਮਰਜ਼ੀ ਟਰੇਸ ਕੀਤਾ ਜਾ ਸਕੇ, ਤਾਂ ਉਹਦੇ ਨਾਲ ਇਹਦੇ ਤੇ ਕੰਟਰੋਲ ਕੀਤਾ। ਪਰ ਇਹਦੇ ਮਾਮਲੇ ਚ ਕੱਲ ਜਿਹੜਾ ਵਿੱਤ ਰਾਜ ਮੰਤਰੀ ਦਾ ਬਿਆਨ ਸੀ ਉਹਨਾਂ ਨੇ ਕਿਹਾ ਵੀ ਅਜੇ ਟੂ ਅਰਲੀ ਜੀ ਕਿਸੇ ਵੀ ਗੱਲ ਨੂੰ ਇਸ ਵਿਸ਼ੇ ਤੇ ਕਹਿਣਾ। ਚਿਪ ਦੇ ਮਾਮਲੇ ਚ ਉਹਨਾਂ ਨੇ ਕਿਹਾ ਵੀ ਹਾਂ ਨੋਟ ਦੀ ਇੰਨੀ ਕੁ ਧੂਣਕਤਾ ਹੋਊਗੀ ਵੀ ਜਿਹੜੇ ਲੋਕਾਂ ਨੇ ਖਾਸ ਕਰਕੇ ਜਿਹੜੀਆਂ ਜਾਲੀ ਕਰੰਸੀ ਜਾਂ ਅੱਤਵਾਦੀ ਗਤੀਵਿਧੀਆਂ ਲਈ ਨੋਟ ਛਾਪਦੇ ਸਨ ਜਾਂ ਛਾਪ ਲੈਂਦੇ ਸਨ ਉਹਨਾਂ ਨੂੰ ਕਾਪੀ ਕਰਨਾ ਏਡਾ ਸੌਖਾ ਨਹੀਂ ਹੈ, ਉਹ ਕਾਪੀ ਕਿਸੇ ਗੱਲ ਨਾਲ ਹੀ ਹੋਊਗਾ। ਪਰ ਮੇਰਾ ਮੰਨਣਾ ਵੀ ਅੱਜ ਦੇ ਯੁੱਗ ਦੇ ਵਿੱਚ ਕਾਪੀ ਕਰਨੀ ਕੋਈ ਔਖੀ ਚੀਜ਼ ਨਹੀਂ ਰਹੀ, ਕਾਪੀ ਕਰਨੀ ਇਸ ਲਈ ਔਖੀ ਨਹੀਂ ਰਹੀ, ਅੱਗੇ ਨੰਗੀ ਅੱਖ ਨਾਲ ਚੀਜ਼ ਦੇਖੀ ਜਾਂਦੀ ਸੀ ਤੇ ਫਿਰ ਉਹਦੇ ਚ ਕੋਈ ਕਮੀ ਰਹਿ ਜਾਂਦੀ ਸੀ, ਕਈ ਵਾਰੀ ਨਿਗਾਹ ਚ ਭੁਲੇਖਾ ਖਾ ਜਾਂਦੀ ਸੀ। ਪਰ ਅੱਜ ਕੱਲ ਤਾਂ ਕੰਪਿਊਟਰ ਦੇ ਵਿੱਚ ਇਹੋ ਜਿਹੇ ਸਕੈਨਰ ਆ ਗਏ ਜਿਹੜੇ ਕਿ ਬੰਦੇ ਦਾ ਸਰੀਰ ਸਕੈਨ ਕਰ ਦਿੰਦੇ ਆ ਤੇ ਉਹ ਉਹ ਬੰਦਾ ਅੰਦਰ ਦੀ ਇੱਕ ਇੱਕ ਗਤੀਵਿਧੀ ਦੱਸ ਦਿੰਦੇ, ਇੱਥੋਂ ਤੱਕ ਕਿ ਅੱਜ ਤੁਸੀਂ ਹੈਰਾਨ ਹੋਵੋਗੇ ਵੀ ਪ੍ਰੈਗਨੈਂਸੀ ਦੌਰਾਨ ਬੱਚੇ ਦੀ ਹਾਰਟ ਬੀਟ ਤੋਂ ਲੈ ਕੇ ਬੱਚੇ ਦੀ ਹਰ ਹਰਕਤ ਨੂੰ ਤਿੰਨ ਉਹ ਪਹਿਲਾਂ ਦੱਸਦੇ ਰਹਿੰਦੇ ਆ ਡਾਕਟਰ ਵੀ ਆਹ ਮੂਵਮੈਂਟ ਉਹ ਕਰ ਰਿਹਾ, ਆਹ ਚੀਜ਼ਾਂ ਹੋ ਰਹੀਆਂ, ਉਹਦਾ ਕੀ ਚੀਜ਼ ਕਿੰਨੇ ਪਰਸੈਂਟ ਡਿਵੈਲਪ ਹੋ ਰਿਹਾ। ਤਾਂ ਇਹ ਜੇ ਟਾਈਮ ਦੇ ਵਿੱਚ ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਵੀ ਕਾਪੀ ਹੋਣੀ ਔਖੀ ਆ, ਕਾਪੀ ਕੂਪੀ ਤਾਂ ਦੇਖੋ ਲੋਕ ਦੇਣਗੇ ਘਰ ਉਹ ਨਹੀਂ ਹਟਦੇ, ਪਰ ਜਿਹੜਾ ਕੋਡਿੰਗ ਸਿਸਟਮ ਹੁੰਦਾ ਕੋਈ ਕੋਡਿੰਗ ਸਿਸਟਮ ਹੋ ਜੇ ਤਾਂ ਉਹ ਜ਼ਰੂਰ ਹੋ ਸਕਦਾ ਵੀ ਅਸੀਂ ਕੋਈ ਪਾਸਕੋਡ ਆ ਕੋਲ ਕੋਡਿੰਗ ਆ ਉਹ ਨਾ ਬ੍ਰੇਕ ਕੀਤਾ ਜਾ ਸਕੇ, ਉਹ ਥੋੜਾ ਜਿਹਾ ਟਾਈਮ ਲੱਗ ਜੇ ਜਾਂ ਕਿਸੇ ਚੀਜ਼ ਨੂੰ ਟਰੇਸ ਕਰਨ ਵਾਲੀ ਉਹਦੇ ਵਿੱਚ ਚਿਪ ਜਾਂ ਕੋਈ ਇਹ ਜਿਹਾ ਚੀਜ਼ ਲੱਗ ਜੇ ਤਾਂ, ਪਰ ਉਹਦੇ ਨਾਲ ਮੈਨੂੰ ਲੱਗਦਾ ਵੀ ਨੋਟ ਦੀ ਕੋਸਟ ਆ ਜਿਹੜੀ ਬਹੁਤ ਜ਼ਿਆਦਾ ਵੱਧ ਜਾਣੀ ਆ ਅੱਜ ਦੇ ਯੁੱਗ ਚ, ਭਾਵੇਂ ਇੱਕ ਵਾਰੀ ਵੱਧਦੀ ਆ ਉਦੋਂ ਬਾਅਦ ਤਾਂ ਉਹਦੀ ਕਾਪੀ ਕਰਨੀ ਦਾ ਕੋਈ ਫਿਰ ਚੱਲਦਾ ਰਹਿੰਦਾ। ਪਰ ਹੁਣ ਦੇਖੋ ਇਹ ਹਜੇ ਕਿਹਾ ਸਾਰੀਆਂ ਜਿੰਨਾ ਚ ਅਫੀਸ਼ੀਅਲ ਕਿਸੇ ਚੀਜ਼ ਦੀ ਅਨਾਊਂਸਮੈਂਟ ਨਹੀਂ ਹੁੰਦੀ ਉਹਨਾਂ ਚਿਰ ਆਪਾਂ ਅਫਵਾਹਾਂ ਨੂੰ ਤੂਲ ਨਹੀਂ ਦੇ ਸਕਦੇ
ਜੀ। ਸੋ ਇੱਕ ਹੋਰ ਸਵਾਲ ਇਸ ਦੇ ਅਕੋਰਡਿੰਗ ਆ, ਜਿਸ ਤਰ੍ਹਾਂ ਚਲੋ ਇੰਡੀਆ ਦੇ ਵਿੱਚ ਤਾਂ ਉਹਨਾਂ ਨੇ ਦੱਸ ਦਿੱਤਾ ਵਾ ਕਿ ਤੁਸੀਂ ਕਿਸ ਤਰ੍ਹਾਂ 500 ਤੇ 1000 ਦਾ ਨੋਟ ਚੇਂਜ ਕਰਾ ਸਕਦੇ ਹੋ, ਜਿੱਦਾਂ ਸਾਡੇ ਇੱਥੇ ਫੋਰਨ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜਾਂ ਬਾਕੀ ਜਿਹੜੇ ਕੈਨੇਡਾ ਅਮਰੀਕਾ ਦੇ ਵਿੱਚ ਲੋਕਾਂ ਕੋਲ ਕੁਛ ਇੰਡੀਅਨ ਕਰੰਸੀ ਰੱਖੀ ਹੋਈ ਆ, ਉਹਨਾਂ ਬਾਰੇ ਕੋਈ ਅਪਡੇਟ ਹੈ ਕਿ ਉਹ ਇੱਥੇ ਕਿਸ ਤਰ੍ਹਾਂ ਉਹਨੂੰ ਚੇਂਜ ਕਰਾ ਸਕਦੇ ਆ, ਜਾਂ ਉਹ ਸਿਰਫ ਹੁਣ ਉਹਨਾਂ ਦੀ ਵੇਸਟ ਮਨੀ ਆ ਜਾਂ ਫਿਰ ਉਹ ਮਨੀ ਆ ਜਿਹੜੀ ਉਹਨਾਂ ਨੂੰ ਇੰਡੀਆ ਹੀ ਭੇਜਣੀ ਪਊਗੀ। ਬਰਾੜ ਸਾਹਿਬ ਇਹਦੇ ਬਾਰੇ ਤੁਹਾਡੀ ਨੌਲੇਜ ਦੇ ਵਿੱਚ ਕੋਈ ਨਵੀਂ ਅਪਡੇਟ ਹੈ?
ਬਿਲਕੁਲ ਜੀ ਬਿਲਕੁਲ, ਸਭ ਤੋਂ ਪਹਿਲਾਂ ਤਾਂ ਮੈਂ ਉਹ ਜਿਹੜੇ ਕੱਲ ਪਰਸੋਂ ਅਣਜਾਣਪਣੇ ਚ ਇੱਕ ਸਟੇਟਮੈਂਟ ਦੇਤੀ ਸੀ ਸਟੇਟ ਬੈਂਕ ਆਫ ਇੰਡੀਆ ਸਿਡਨੀ ਦੇ ਮਾਮਲੇ ਦੇ ਵਿੱਚ, ਤੇ ਕੱਲ ਮੈਨੂੰ ਉਹ ਝਿੜਕਾਂ ਪੈਣ ਵਾਲਾ ਕੰਮ ਹੀ ਹੋਇਆ ਉੱਥੋਂ, ਤੇ ਉਹਨਾਂ ਕੋਲੇ ਜਿਹੜੀ ਇੰਨੀ ਕੁ ਕਾਲਾਂ ਦੀ ਬਹੁਤਾਤ ਉਹਨਾਂ ਨੂੰ ਹੋ ਗਈ ਵੀ ਉਹਨਾਂ ਨੂੰ ਝੱਲਣੀ ਔਖੀ ਹੋ ਗਈ। ਅਖੀਰ ਉਹਨਾਂ ਨੇ ਆਪਣੀ ਵੈਬਸਾਈਟ ਦੇ ਉੱਤੇ ਕਲੀਅਰ ਕੱਟ ਪਾਤਾ ਵੀ ਇੱਥੇ ਕੋਈ ਵੀ ਇਹੋ ਜਿਹਾ ਚੀਜ਼ ਨਹੀਂ ਹੈਗਾ ਵੀ ਜਿਹੜਾ ਅਸੀਂ ਕਰ ਸਕੀਏ। ਤੋ ਮੈਨੂੰ ਮੇਰਾ ਇੱਕ ਅੰਦਾਜ਼ਾ ਸੀ, ਮੈਂ ਅੰਦਾਜ਼ੇ ਦੇ ਤਹਿਤ ਉਹ ਨਿਊਜ਼ ਸ਼ੇਅਰ ਕੀਤੀ ਸੀ ਵੀ ਉਹਨਾਂ ਤੋਂ ਪੁੱਛਿਆ ਜਾ ਸਕਦਾ, ਤਾਂ ਫਿਰ ਉਹ ਪੁੱਛਿਆ ਜਾ ਸਕਦਾ ਤਾਂ ਹਰ ਬੰਦੇ ਪੁੱਛਣ ਲੱਗ ਗਿਆ। ਮੇਰਾ ਫਰਜ਼ ਬਣਦਾ ਸੀ ਵੀ ਮੈਂ ਕਾਲ ਕਰਕੇ ਉਹਨਾਂ ਤੋਂ ਕਲੀਅਰੈਂਸ ਲੈ ਕੇ ਫੇਰ ਉਹ ਪਾਉਂਦਾ, ਤਾਂ ਕਿ ਹਰ ਬੰਦਾ ਨਾ ਪੁੱਛਦਾ ਤਾਂ ਜ਼ਿਆਦਾ ਬਿਹਤਰ ਸੀ। ਪਰ ਕੱਲ ਉਹਨਾਂ ਦਾ ਹਾਲ ਬੁਰਾ ਰਿਹਾ ਜੀ, ਉਹ ਅੱਗੇ ਬੈਠੇ ਸੀਗੇ ਇਸ ਵਿਸ਼ੇ ਦੇ ਉੱਤੇ, ਵੀ ਪਤਾ ਨੀ ਆ ਕੀ ਹੋ ਗਿਆ। ਸੋ ਬਹੁਤ ਸਾਰੇ ਲੋਕਾਂ ਨੇ ਫੋਨ ਕਾਲਸ ਉਹਨਾਂ ਨੂੰ ਕੀਤੀਆਂ ਤੇ ਉਹਨਾਂ ਨੇ ਇਸ ਤੋਂ ਉਹਨਾਂ ਨੇ ਵੈਬਸਾਈਟ ਦੇ ਉੱਤੇ ਆਪਦੀ ਅਪਡੇਟ ਪਾਤੀ ਹੈ ਵੀ ਇੱਥੇ ਕੋਈ ਇਹੋ ਜਿਹਾ ਨੀ। ਇਹੀ ਅਪਡੇਟ ਆ ਜਿਹੜੀ ਇੰਡੀਅਨ ਕੌਂਸਲੇਟ ਜਰਨਲ ਦੀ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਵੀ ਦਿੱਤੀਆਂ ਹੋਈਆਂ। ਪਰ ਜਿਹੜੀ ਅਸਲੀਅਤ ਆ ਵੀ ਅਸੀਂ ਕੀ ਕਰ ਸਕਦੇ ਹਾਂ, ਸਾਰੇ ਲੋਕਾਂ ਦਾ ਇਹ ਸਵਾਲ ਆ। ਤਾਂ ਪਹਿਲੀ ਗੱਲ ਤਾਂ ਸਾਡੇ ਕੋਲ ਅਨਫ ਟਾਈਮ ਹੈਗਾ ਜੀ, 31 ਮਾਰਚ ਤੱਕ ਦਾ ਟਾਈਮ ਆ। ਉਦੋਂ ਤੱਕ ਰਬੱਬੀ ਸਬੱਬੀ ਬਹੁਤ ਸਾਰੇ ਸੱਜਣ ਮਿੱਤਰ ਆਪ ਜਾਂ ਉਹਨਾਂ ਦਾ ਕੋਈ ਖਾਸ ਜਾਊਗਾ, ਤਾਂ ਉਸ ਦੌਰਾਨ ਤੁਸੀਂ ਕੀ ਕਰਨਾ ਵੀ ਇੱਕ ਦੀ ਆਈ ਡੀ ਤੇ ਭਰ ਕੇ ਦੇਣੀ ਹੈ, ਤੇ ਇੱਕ ਜਿਹੜਾ ਡਿਕਲੇਰੇਸ਼ਨ ਉਹ ਫਾਰਮ ਕਹਿ ਰਹੇ 1 ਮਾਰਚ ਤੋਂ ਬਾਅਦ ਉਹ ਵੀ ਆਨਲਾਈਨ ਉਪਲਬਧ ਹੋ ਜਾਣਾ, ਉਹ ਭਰ ਕੇ ਭੇਜਣਾ ਤੁਸੀਂ, ਤੇ ਉਹ ਕਿਸੇ ਦੇ ਵੀ ਹੱਥ ਭੇਜ ਦੇਵੋਗੇ, ਉਹ ਪੈਸੇ ਤੁਹਾਡੇ ਅਕਾਊਂਟ 'ਚ ਜਮ੍ਹਾਂ ਹੋ ਜਾਣਗੇ। ਉਸ ਕਰਕੇ ਨਹੀਂ ਤੁਸੀਂ ਰੱਖੋ ਵੀ ਭਾਈ ਕੁਛ ਹੋ ਜਾਏਗਾ। ਪਰ ਜਿਹੜੇ ਲੋਕ ਕਈ ਸਾਡੇ ਬੰਦੇ ਥੋੜਿਆਂ ਵਾਲੇ ਵੀ ਬਹੁਤ ਜ਼ਿਆਦਾ ਚੀਕੀ ਜਾਂਦੇ ਆ। ਮੈਂ ਕੱਲ੍ਹ ਇੱਕ ਕੋਲ ਮੇਰੇ ਕੋਲ ਆਇਆ ਬੜੀ ਚਿੰਤਾ ਦੇ ਵਿੱਚ ਸੀ, ਤੇ ਕਹਿੰਦਾ ਮੇਰੇ ਕੋਲ 4,500 ਰੁਪਇਆ ਪਿਆ ਇੱਥੇ, ਤੇ ਮੈਂ ਉਹਨੂੰ ਜਦੋਂ ਅਹਿਸਾਸ ਕਰਾਇਆ ਵੀ ਮੈਂ ਕਿਹਾ ਵੀ 4,500 ਰੁਪਇਆ ਪਿਆ ਮੀਨਸ $90 ਆ ਤੇਰੇ ਕੋਲੇ, ਤੇ ਮੈਂ ਕਿਹਾ ਵੀ ਤੂੰ ਸ਼ਰਾਬ ਪੀਂਦਾ? ਕਹਿੰਦਾ ਹਾਂ। ਮੈਂ ਕਿੰਨੇ ਦੀ ਬੋਤਲ ਆਉਂਦੀ ਆ ਹੋਰ ਮੇਰ? ਮੈਂ ਕਿਹਾ ਯਾਰ ਐਡੀ ਤੂੰ ਜਿੰਦੀ, ਉਦੋਂ ਬਾਅਦ ਤਾਂ ਟੈਨਸ਼ਨ ਲੈ ਲੇਗਾ ਇਸ ਚੀਜ਼ ਦੀ, ਮੈਨੂੰ ਲੱਗਦਾ ਬੋਤਲਾਂ ਪੀ ਜਾਏਗਾ। 4,500 ਡਾਲਰ ਆ ਤੇਰੇ, ਇੱਥੋਂ ਦੀ ਜੇ ਆਸਟ੍ਰੇਲੀਆ ਲੈ ਗਏ 3-4 ਘੰਟਿਆਂ ਦੀ ਦਿਹਾੜੀ ਆ। ਸੋ ਬਿਜ਼ਨਸ ਆ ਬਿਜ਼ਨਸ, ਜੇ ਤੂੰ ਵੱਡੇ ਵੱਡੇ ਵੀ ਆਮ ਜ਼ਿੰਦਗੀ ਦੇ ਵਿੱਚ ਨਫੇ ਨੁਕਸਾਨ ਹੋ ਜਾਂਦੇ, ਸੋ ਐਡੀ ਵੀ ਕੋਈ ਚਿੰਤਾ ਕਰਨ ਦੀ ਗੱਲ ਨੀ ਜੇ ਕਿਸੇ ਦਾ $100-200 ਇੱਧਰ ਉੱਧਰ ਹੁੰਦਾ ਤਾਂ। ਹਾਂ, ਜੇ ਕਿਸੇ ਕੋਲੇ ਬਣਦਾ ਸਬੱਬ ਤਾਂ ਉਹ ਤੁਸੀਂ ਭੇਜਿਆ ਜਾ ਸਕਦਾ ਇੰਡੀਆ। ਦੇਖੋ ਰਜਿਸਟਰੀ ਦੇ ਨਾਲ ਵੀ ਸੇਫ ਹੀ ਹੁੰਦੇ ਆ ਮੇਰੇ ਹਿਸਾਬ ਨਾਲ, ਭਾਵੇਂ ਮੈਨੂੰ ਲੱਗਦਾ ਉੱਥੇ ਇੱਕ ਹੈ ਇਹਨਾਂ ਦਾ ਚੈੱਕ ਕਰਨਾ ਪੈਣਾ ਆਪਸ਼ਨ ਵੀ ਤੁਸੀਂ ਕਰੰਸੀ ਨਹੀਂ ਭੇਜ ਸਕਦੇ, ਇਹੋ ਜਿਹਾ ਕੋਈ ਆਪਸ਼ਨ ਨਾ ਹੋਵੇ ਤਾਂ ਭੇਜਣਾ ਕੋਈ ਮਾੜੀ ਗੱਲ ਨਹੀਂ। ਪਰ ਪਹਿਲਾਂ ਸਾਨੂੰ ਚੈੱਕ ਕਰਨਾ ਪੈਣਾ ਇਸ ਮਾਮਲੇ 'ਚ ਡਾਕ ਵਿਭਾਗ ਨਾਲ ਵੀ ਕੀ ਅਸੀਂ ਕਰੰਸੀ ਭੇਜ ਸਕਦੇ ਹਾਂ, ਤੇ ਚੁੱਪ ਚਪੀਤੇ ਤਾਂ ਭੇਜੀ ਜਾ ਸਕਦੀ ਹੈ, ਤਾਂ ਕੋਈ ਚੱਕਰ ਨਹੀਂ ਹੈ। ਤੇ ਪਰ ਮੈਂ ਚਾਹੁੰਦਾ ਵੀ ਲੀਗਲੀ ਹੀ ਜਿਹੜੀ ਗੱਲ ਹੋਵੇ ਤਾਂ ਸਾਨੂੰ ਪਹਿਲਾਂ ਇਹ ਵੀ ਪਤਾ ਕਰ ਲੈਣਾ ਚਾਹੀਦਾ, ਅੱਜ ਕੋਸ਼ਿਸ਼ ਕਰਾਂਗੇ ਪਤਾ ਕਰਾਂਗੇ ਇਸ ਚੀਜ਼ ਦਾ ਵੀ, ਤੇ ਨਹੀਂ ਤਾਂ ਬੈਸਟ ਆਈਡੀਆ ਜੀ ਵੀ ਜੋ ਜਾਂਦੇ ਸੱਜਣ ਮਿੱਤਰ ਨੂੰ ਦਿੱਤੇ ਜਾ ਸਕਦੇ ਆ, ਤੇ ਉਹ ਡਿਕਲੇਰੇਸ਼ਨ ਫਾਰਮ ਤੇ ਆਪਣੀ ਆਈ ਡੀ ਭੇਜ ਦਿਓ ਜੀ ਨਾਲ, ਤੇ ਉਹ ਜਮ੍ਹਾਂ ਹੋ ਜਾਣਗੇ ਉੱਥੇ ਜਾ ਕੇ, ਟਾਈਮ ਆਪਣੇ ਕੋਲ ਆਉਣਾ ਪਏਗਾ ਜੀ।
ਜੀ, ਸੋ ਬ੍ਰਾਦਰ ਸਾਹਿਬ ਹੁਣ ਖਬਰ ਬਾਰੇ ਗੱਲ ਕਰਦੇ ਆ ਜੀ। ਸੁਪਰੀਮ ਕੋਰਟ ਨੇ ਐਸ ਆਈ ਐਲ ਮੁੱਦੇ ਤੇ ਪੰਜਾਬ ਨੂੰ ਦਿੱਤਾ ਵੱਡਾ ਝਟਕਾ, ਸੋ ਇਹ ਝਟਕਾ ਕੀ ਆ ਤੇ ਪੰਜਾਬ ਲਈ ਇਹ ਵੱਡਾ ਝਟਕਾ ਕਿੱਦਾਂ ਵਾ?
ਦੇਖੋ, ਇਹ ਵੀ ਸ਼ੰਕਾ ਦੇ ਘੇਰਿਆਂ ਚ ਆਈ ਹੋਈ ਹੈ ਜੀ ਗੱਲ, ਭਾਵੇਂ ਮੈਂ ਰਾਤ ਦਾ ਇਸ ਦੀ ਬੜੀ ਸਮੀਖਿਆ ਕੀਤੀ, ਇੱਕ ਇੱਕ ਪਹਿਲੂ ਦੇਖਣ ਦੀ ਕੋਸ਼ਿਸ਼ ਕੀਤੀ, ਇੱਕ ਇੱਕ ਐਂਗਲ ਤੇ ਸੋਚਣ ਦੀ ਕੋਸ਼ਿਸ਼ ਕੀਤੀ ਵੀ ਇਹ ਕਿਉਂ ਹੋਇਆ, ਕਿੱਥੇ ਹੋਇਆ, ਕੀ 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 ਇਹਦਾ ਘਟਨਾਕ੍ਰਮ ਸੀ। ਦੇਖੋ, ਬਹੁਤ ਸਾਰੇ ਸਾਡੇ ਸਰੋਤੇ ਜਾਣਦੇ ਆ ਵੀ ਐਸ ਵਾਈ ਐਲ ਨਹਿਰ ਦਾ ਮੁੱਦਾ 34 ਸਾਲ ਪੁਰਾਣਾ ਹੋ ਗਿਆ, ਕੋਈ ਅੱਜ ਦੀ ਗੱਲ ਨੀ ਹੈ। 34 ਸਾਲ ਪਹਿਲਾਂ ਦਾ ਇਹ ਫੈਸਲਾ ਹੋ ਕੇ, ਤੇ ਐਸ ਵਾਈ ਐਲ ਨਹਿਰ ਦਾ ਜਿਹੜਾ ਇੰਦਰਾ ਗਾਂਧੀ ਪੰਨੀਓ ਜਿਹੜਾ ਟੱਕ ਲਾਇਆ ਗਿਆ ਸੀ, ਤੇ ਉਸ ਤੋਂ ਬਾਅਦ ਇਹ ਮੋਰਚੇ ਚੱਲਦੇ, ਕਪੂਰੀ ਦੇ ਮੋਰਚਾ ਜਿਹੜਾ ਕਿ ਜਗਤ ਪ੍ਰਸਿੱਧ ਹੋਇਆ, ਉਹ ਚੱਲਦੇ ਰਹੇ ਚੱਲਦੇ ਚਲਾਉਂਦੇ, ਤੇ ਅੱਜ ਫੇਰ ਕਪੂਰੀ ਦਾ ਮੋਰਚਾ ਸ਼ੁਰੂ ਹੋ ਰਿਹਾ ਕੱਲ ਦੇ ਜਿਹੜੇ ਫੈਸਲੇ ਤੋਂ ਬਾਅਦ, ਕਿਉਂਕਿ ਆਮ ਆਦਮੀ ਪਾਰਟੀ ਨੇ ਡਿਕਲੇਅਰ ਕਰਤਾ ਕੱਲ ਵੀ ਅੱਜ ਤੋਂ ਜਿਹੜੇ ਉਹ ਅਣਮਿੱਥੇ ਸਮੇਂ ਲਈ ਜਿਹੜੇ ਕਪੂਰੀ ਦੇ ਮੋਰਚੇ ਤੇ ਬੈਠਣਗੇ। ਪਹਿਲਾਂ ਹੀ ਕਪੂਰੀ ਦਾ ਮੋਰਚਾ ਅਕਾਲੀਆਂ ਨੇ ਲਾਇਆ ਸੀ, ਕਾਂਗਰਸ ਨੇ ਰਾਤ ਹੀ ਆਪਣੀ ਪਹਿਲ ਕਰ ਦਿੱਤੀ ਸੀ ਜਿਹੜੇ ਅਸਤੀਫੇ ਦੇ ਕੇ ਸਾਰਿਆਂ ਨੇ, ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਤੇ ਹੋਰ ਨੇ ਅਸਤੀਫੇ ਦਿੱਤੇ, ਭਾਵੇਂ ਵੱਖੋ ਵੱਖਰੀਆਂ ਗੱਲਾਂ ਸਾਹਮਣੇ ਆ ਰਹੀਆਂ ਵੀ ਇਹ ਉਹੀ ਕੈਪਟਨ ਆ ਜਿਹੜਾ ਪਹਿਲਾਂ ਇਹਦੇ ਵਿੱਚ ਭਾਈਵਾਲ ਸੀ ਇਸ ਫੈਸਲੇ ਦੇ ਵਿੱਚ, ਤੇ ਹੁਣ ਅਸਤੀਫਾ ਦੇ ਕੇ ਕੀ ਸਾਬਤ ਕਰ ਰਿਹਾ। ਸਾਰੀਆਂ ਪਾਰਟੀਆਂ ਦੇਖੋ ਆਪੋ ਆਪਣਾ ਜਿਹੜਾ ਬੈਨੀਫਿਟ ਲਾਹਾ ਲੈਣਾ ਹੀ ਲੈਣਾ ਉਹਨਾਂ ਨੇ। ਪਰ ਮੈਂ ਇੱਥੇ ਸਰੋਤ ਨੂੰ ਇੱਕ ਪੁੱਛ ਸਵਾਲ ਜਾਂ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਪਹਿਲੀ ਗੱਲ ਤੁਹਾਨੂੰ ਕੀ ਲੱਗਦਾ ਵੀ ਸਵੇਰ ਤੋਂ ਬਾਅਦ ਜਿਹੜਾ ਟੂਟੀਆਂ ਚ ਪੰਜਾਬ ਦੀਆਂ ਚ ਪਾਣੀ ਆਉਣੋ ਹਟ ਜੂ, ਖੇਤਾਂ ਨੂੰ ਪਾਣੀ ਲੱਗਣੋ ਹਟ ਜੂ, ਜਾਂ ਅਗਲੇ 3-4 ਮਹੀਨੇ ਚ ਰਾਜਸਥਾਨ ਵਰਗਾ ਮਾਹੌਲ ਹੋਜੂਗਾ? ਤਾਂ ਇਹ ਤੁਹਾਡੀ ਸੋਚ ਗਲਤ ਸੋਚ ਆ, ਇਸ ਸੋਚ ਨੂੰ ਨਿਕਲਿਓ। ਪਹਿਲੀ ਗੱਲ ਤਾਂ ਇਹ ਕੁਛ ਵੀ ਨੀ ਹੋਣ ਵਾਲਾ, ਕੁਛ ਵੀ ਨੀ ਹੋਣ ਵਾਲਾ, 34 ਸਾਲਾਂ ਤੋਂ ਨੀ ਹੋਈ ਤੇ ਹੁਣ ਵੀ ਨੀ ਕੁਛ ਹੋਣ ਵਾਲਾ। ਤੇ ਜੇ ਸੁਪਰੀਮ ਕੋਰਟ ਨੇ ਇਸ ਚੀਜ਼ ਨੂੰ ਫੈਸਲਾ ਦਿੱਤਾ, ਪਹਿਲੀ ਗੱਲ ਤਾਂ ਉਹਨੇ ਬੜੇ ਇੱਕ ਤਰੀਕੇ ਨਾਲ ਫੈਸਲਾ ਦਿੱਤਾ, ਜਿਹਨੂੰ ਕਹਿ ਸਕਦੇ ਆ ਟ੍ਰਿਕੀ ਕੁਐਸਚਨ ਆ, ਟ੍ਰਿਕੀ ਇੱਕ ਗੱਲ ਲਿਖੀ ਆ, ਉਹਦੇ ਚ ਲਿਖਿਆ ਵੀ ਸੁਪਰੀਮ ਕੋਰਟ ਨੇ ਵੀ ਕਹਿੰਦੇ ਅਸੀਂ ਐਸ ਵਾਈ ਐਲ ਨਹਿਰ ਬਣਾਉਣ ਦੀ ਗੱਲ ਕਹੀ ਆ ਵੀ ਉਹਨੂੰ ਤੁਸੀਂ ਰੋਕ ਨੀ ਸਕਦੇ, ਪਾਣੀ ਦੀ ਤਾਂ ਅਸੀਂ ਕੋਈ ਜ਼ਿਕਰ ਹੀ ਨਹੀਂ ਕੀਤਾ। ਉਹਨਾਂ ਦਾ ਇਹ ਮੰਨਣਾ ਵੀ ਪਾਣੀ ਤਾਂ ਉਦੋਂ ਬਾਅਦ ਦਾ ਮਸਲਾ, ਪਹਿਲਾਂ ਨਹਿਰ ਬਣੇ। ਪਰ ਹੁਣ ਸਾਨੂੰ ਪਤਾ ਵੀ ਜਦੋਂ ਕੋਈ ਹਥਿਆਰ ਬਣ ਗਿਆ ਤਾਂ ਉਹਨੇ ਹਥਿਆਰ ਨੇ ਚੱਲਣਾ ਵੀ ਆ, ਉਹ ਕੋਈ ਹਥਿਆਰ ਦੇਖਣ ਲਈ ਨਹੀਂ ਬਣੂਗਾ, ਉਹ ਹਥਿਆਰ ਇੱਕ ਤਰੀਕੇ ਨਾਲ ਆਮ ਬੰਦਿਆਂ ਨੂੰ ਭੇਸਲ ਕੇ ਪਹਿਲਾਂ ਹਥਿਆਰ ਤਿਆਰ ਕੀਤਾ ਜਾਂਦਾ, ਫਿਰ ਉਹ ਹਥਿਆਰ ਨੂੰ ਵਰਤਿਆ ਜਾਂਦਾ ਕਿਸੇ ਨਾ ਕਿਸੇ, ਜੇ ਸਿੱਧੇ ਰੂਪ ਚ ਨਹੀਂ ਤਾਂ ਅਸਿੱਧੇ ਰੂਪ ਚ ਵਰਤਿਆ ਜਾਂਦਾ। ਪਰ ਕੁੱਲ ਮਿਲਾ ਕੇ ਇਹ ਐਸ ਵਾਈ ਐਲ ਨਹਿਰ ਪਾਣੀ ਦੀ ਥਾਂ ਤੇ ਖੂਨ ਵਗਦਾ ਰਿਹਾ, ਤੇ ਹੁਣ ਫੇਰ ਆਸਾਰ ਪੈਦਾ ਹੋ ਗਿਆ ਵੀ ਖੂਨ ਫੇਰ ਨਾ ਵਗਣਾ ਸ਼ੁਰੂ ਹੋ ਜਾਏ। ਪਹਿਲੀ ਗੱਲ ਤਾਂ ਸਾਨੂੰ ਇਸ ਲਈ ਦੁਆ ਅਰਦਾਸ ਕਰਨੀ ਚਾਹੀਦੀ ਆ ਵੀ ਇਹ ਚੀਜ਼ ਨਾ ਹੋਵੇ। ਜਿਹੜੀਆਂ ਪਾਰਟੀਆਂ ਆਪਦੇ ਕਰ ਲੈਣ, ਜਿੰਨੇ ਕ ਸਿਆਸੀ ਲਾਹੇ ਲੈਣੇ ਲੈ ਲੈਣ, ਪਰ ਆਮ ਲੋਕਾਂ ਦਾ ਜਿਹੜਾ ਇੱਥੇ ਖੂਨ ਨਾ ਵਹੇ। ਕਿਉਂਕਿ ਅੱਜ ਦੇ ਅਖਬਾਰ ਦੇ ਵਿੱਚ ਤੁਸੀਂ ਇੱਕ ਸਟੇਟਮੈਂਟ ਪੜ੍ਹਿਓ ਜਿਹਦੇ ਚ ਲਿਖਿਆ, ਅੱਗੇ ਤਾਂ ਇਹ ਸੁਣਦੇ ਹੁੰਦੇ ਸੀ, ਅੱਗੇ ਤਾਂ ਇਹ ਸਟੇਟਮੈਂਟ ਸੁਣਦੇ ਹੁੰਦੇ ਸੀ ਲੀਡਰ ਦੀ, ਵੀ ਜੇ ਜਿਵੇਂ ਹੁਣ ਮਹਾਤਮਾ ਗਾਂਧੀ ਨੇ ਕਿਹਾ ਸੀ, ਭਾਵੇਂ ਉਹ ਮਹਾਤਮਾ ਗਾਂਧੀ ਦੇ ਗਲੇ ਦੀ ਹੱਡੀ ਬਣਿਆ ਤੇ ਸਾਡੇ ਲਈ ਇੱਕ ਉਹ ਤਾਨਾ ਬਣਿਆ ਹੋਇਆ, ਜਿਹ ਚ ਮਹਾਤਮਾ ਗਾਂਧੀ ਨੇ ਕਿਹਾ ਸੀ ਵੀ ਪਾਕਿਸਤਾਨ ਮੇਰੀ ਲਾਸ਼ ਦੇ ਉੱਤੋਂ ਦੀ ਬਣੂਆ। ਸੋ ਉਹ ਭਾਵੇਂ ਉਹ ਤੁਸੀਂ ਦੇਖ ਹੀ ਲਿਆ, ਉਹਦੇ ਤਾਂ ਮੈਨੂੰ ਗੱਲ ਲੋੜ ਨੀ। ਹੁਣ ਆਮ ਲੀਡਰ ਇਹ ਬਿਆਨ ਦਿੰਦੇ ਹੁੰਦੇ ਸੀ ਫਲਾਨਾ ਕੰਮ ਆਊਗਾ ਤਾਂ ਮੇਰੀ ਲਾਸ਼ ਤੋਂ ਦੀ ਲੰਘ ਕੇ ਜਾਣਾ ਪਊ। ਪਰ ਅੱਜ ਸਾਡੇ ਸਿੱਖਿਆ ਮੰਤਰੀ ਮਿਲਾ ਦਾ ਐਡਵਾਈਜ਼ਰ ਵੀ ਆ ਚੀਮਾ ਸਾਹਿਬ ਦਲਜੀਤ ਸਿੰਘ ਚੀਮਾ ਦਾ ਬਿਆਨ ਆ ਵੀ ਜਿਹੜੀ ਐਸ ਵਾਈ ਐਲ ਆਰ ਨਹਿਰ ਆ ਨਾ ਉਹ ਲੋਕਾਂ ਦੀਆਂ ਲਾਸ਼ਾਂ ਦੇ ਉੱਤੋਂ ਦੀ ਲੰਘ ਕੇ ਬਣੂਗੀ। ਸੋ ਜਾਣੀ ਕਿ ਉਹਨਾਂ ਨੇ ਆਪ ਨੀ ਕੁਰਬਾਨੀ ਕਿਸੇ ਨੇ ਦੇਣੀ, ਵੀ ਲੋਕਾਂ ਦੀਆਂ ਲਾਸ਼ਾਂ ਦੇ ਉੱਤੋਂ ਦੀ ਲੰਘੂਗੀ। ਇੱਕ ਲੀਡਰ ਇਹ ਬਿਆਨ ਦੇ ਰਿਹਾ, ਹੋ ਸਕਦਾ ਜਾਣੇ ਅਣਜਾਣੇ ਚ ਬਿਆਨ ਦਿੱਤਾ ਗਿਆ ਹੋਵੇ, ਕੱਲ ਨੂੰ ਦਰੁਸਤ ਕੀਤਾ ਜਾਵੇ ਇਸ ਚੀਜ਼ ਦਾ, ਪਰ ਇਹ ਚ ਭਾਵਨਾਵਾਂ ਝਲਕਦੀਆਂ ਵੀ ਭਾਵਨਾਵਾਂ ਕੀ ਆ, ਵੀ ਅਖੀਰ ਆ ਜਿਹੜਾ ਉਹ ਨੁਕਸਾਨ ਕੱਦੂ ਦਾ ਹੀ ਹੋਣਾ, ਚਾਕੂ ਦਾ ਕੁਛ ਨੀ ਵਿਗੜਨਾ। ਤਾਂ ਉਹਦੀ ਇਹੀ ਜਿਹੜੀ ਸੰਭਾਵਨਾ ਜਾਂ ਇਹੀ ਹਰੇਕ ਪਾਰਟੀ ਦੇ ਵਿੱਚ ਬਣ ਕੇ ਨਿਕਲ ਰਹੀ ਆ। ਹੁਣ ਗੱਲ ਇਹ ਆ ਜਾਂਦੀ ਆ ਵੀ ਇਲੈਕਸ਼ਨਾਂ ਦਾ ਵੇਲਾ ਸੀ, ਸੈਂਟਰ ਦੇ ਵਿੱਚ ਭਾਜਪਾ ਤੇ ਅਕਾਲੀ ਸਰਕਾਰ ਆ, ਪੰਜਾਬ ਦੇ ਵਿੱਚ ਭਾਜਪਾ ਅਕਾਲੀ ਸਰਕਾਰ ਆ, ਤੇ ਸੁਪਰੀਮ ਕੋਰਟ ਦਾ ਇਹ ਫੈਸਲਾ ਸਰਕਾਰ ਲਈ ਗਲੇ ਦੀ ਹੱਡੀ ਕਿਹਾ ਜਾ ਰਿਹਾ, ਤਾਂ ਇਹ ਫੈਸਲਾ ਫਿਰ ਰੋਕਿਆ ਕਿਉਂ ਨੀ ਗਿਆ? ਅੱਗੇ ਕਿਹੜਾ ਸੁਪਰੀਮ ਕੋਰਟ ਦੇ ਕੋਈ ਫੈਸਲੇ ਰੋਕੇ ਨੀ ਗਏ? ਦਿੱਲੀ ਦੰਗਿਆਂ ਦੇ ਜਾਂ ਹੋਰ ਦੇ, ਤਾਂ ਹੋਰ ਬਹੁਤ ਸਾਰੇ ਮਸਲੇ ਜਿਹੜੇ ਪਏ ਆ ਜਿਹੜੇ ਰੋਕੇ ਗਏ ਆ, ਜਿਨ੍ਹਾਂ ਦਾ ਹਜੇ ਤੱਕ ਫੈਸਲਾ ਨੀ ਹੋਇਆ, ਠੰਡੇ ਵਸਤਿਆਂ ਚ ਬਹੁਤ ਸਾਰੇ ਮਸਲੇ ਪਾਏ ਗਏ ਆ, ਤੇ ਕਿਉਂ ਨੀ ਰੋਕਿਆ ਗਿਆ? ਸੋ ਮੈਨੂੰ ਜਿਹੜੀ ਮੇਰੀ ਸੋਝੀ ਕੰਮ ਕਰਦੀ ਹੈ, ਸ਼ਾਇਦ ਕਿਉਂਕਿ ਹਰੇਕ ਬੰਦੇ ਦੀ ਆਪਣੋ ਆਪਣੀ ਸੋਝੀ ਹੁੰਦੀ ਹੈ, ਜਿੱਡਾ ਕੁ ਮੇਰਾ ਲੈਵਲ ਆ ਹੋ ਸਕਦਾ ਮੇਰੀ ਸੋਝੀ ਬਹੁਤ ਛੋਟੀ ਆ, ਤੇ ਪਰ ਜਿੰਨੀ ਕੁ ਮੈਨੂੰ ਸੋਝੀ ਕਾਇਮ ਕਰਦੀ ਹੈ, ਮੇਰੇ ਹਿਸਾਬ ਨਾਲ ਇਹ ਸਰਕਾਰ ਵੱਲੋਂ ਪ੍ਰੀ ਪਲਾਨਡ ਲਿਆਂਦਾ ਗਿਆ ਫੈਸਲਾ, ਕਿਉਂਕਿ ਇਸ ਟਾਈਮ ਕੋਈ ਵੀ ਮੁੱਦਾ ਨਹੀਂ ਰਿਹਾ ਸੀਗਾ ਜਿਹਦੇ ਨਾਲ ਕਿ ਜਿਵੇਂ ਹੁਣ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਹੋਲਡ ਵਧਿਆ ਸੀ, ਤਾਂ ਉਹਦੇ ਨਾਲ ਲੋਕਾਂ ਦਾ ਧਿਆਨ ਕਨਵਰਟ ਕਰਨ ਲਈ ਹੁਣ ਜਿਹੜਾ ਕੋਈ ਮੁੱਦਾ ਉਹਨਾਂ ਕੋਲੇ ਕੋਈ ਵੀ ਨਹੀਂ ਦਿਖਾਈ ਦੇ ਰਿਹਾ ਸੀ ਵੀ ਕਿਹੜਾ ਮੁੱਦਾ ਲਿਆਂਦਾ ਜਾਵੇ, ਤੇ ਕਿਵੇਂ ਨਾ ਕਿਵੇਂ ਇੱਕ ਜੰਗੀ ਪੱਧਰ ਦੇ ਉੱਤੇ ਆਪਦੇ ਆਪ ਨੂੰ ਕੁਰਬਾਨੀ ਦੇ ਕੇ ਕੁਰਬਾਨੀ ਵਾਲਾ ਬੰਦਾ ਮੂਹਰੇ ਕਰਕੇ ਤੇ ਇੱਕ ਹੀਰੋ ਦੇ ਤੌਰ ਦੇ ਉੱਤੇ ਪੇਸ਼ ਕੀਤਾ ਜਾਵੇ। ਕਿਉਂਕਿ ਇੱਕ ਅਮਰੀਕਾ ਦੇ ਵੋਟਾਂ ਦਾ ਵੀ ਨਾਲ ਮੈਂ ਗੱਲ ਕਰਨੀ ਚਾਹੂੰਗਾ, ਅਮਰੀਕਾ ਦੇ ਵੋਟਾਂ ਨੇ ਇਹ ਸਾਬਤ ਕਰਤਾ ਲੋਕ ਆ ਜਿਹੜੇ ਨਾ ਉਹ ਐਂਗਰੀ ਜਿਹੜਾ ਹੀਰੋ ਐਂਗਰੀ ਜੰਗਮੈਨ ਟਾਈਪ ਹੀਰੋ ਨੀ ਹੁੰਦਾ ਜਾਂ ਜਿਹਨੂੰ ਚੱਲ ਇਹਨੂੰ ਜੰਗਮੈਨ ਤਾਂ ਨੀ ਕਹਿ ਸਕਦੇ ਟਰੰਪ ਨੂੰ, ਪਰ ਜਿਹੜਾ ਇੱਕ ਹੀਰੋ ਵਾਲੀ ਫੀਲਿੰਗ ਵਾਲਾ ਨੀ ਹੁੰਦਾ ਵੀ ਤਾਂ ਧਾਂਸੂ ਹੀਰੋ ਜਿਹਨੂੰ ਕਹਿੰਦੇ ਹਿੰਦੀ ਚ ਕਹਿੰਦੇ ਧਾਂਸੂ ਹੀਰੋ ਵਾਲੀ ਪੋਜੀਸ਼ਨ ਲੋਕ ਉਹਨੂੰ ਪਸੰਦ ਕਰਦੇ ਆ, ਚਾਹੇ ਉਹ ਮੋਦੀ ਵੀ ਧਾਂਸੂ ਬਣੇ ਕਰਕੇ ਆਇਆ ਤੇ ਉਹੀ ਟਰੰਪ ਆਇਆ, ਤੇ ਹੁਣ ਉਹ ਜਿਹੜਾ ਧਾਂਸੂ ਬਣਾ ਉਹ ਇੱਥੇ ਪੰਜਾਬ ਦੇ ਵਿੱਚ ਜਿਹੜੀ ਵਰਤਣ ਦੀ ਕੋਸ਼ਿਸ਼ ਕੀਤੀ ਜਾਊਗੀ, ਹੀਰੋ ਬਣ ਕੇ ਨਿਕਲਣ ਦੀ ਕੋਸ਼ਿਸ਼ ਕਰੂਗਾ। ਸੁਖਵੀਰ ਨੇ ਕੱਲ ਹੀ ਬਿਆਨ ਦਿੱਤਾ ਵੀ ਮੈਂ ਇਹ ਕਰ ਦੂ ਵੋ ਕਰ ਦੂ, ਏਦਾਂ ਨੀ ਫੈਸਲਾ ਲਾਗੂ ਹੋਗਾ। ਹੁਣ ਇੱਕ ਪਾਸੇ ਸਨਮਾਨਯੋਗ ਕੋਰਟ ਸੁਪਰੀਮ ਕੋਰਟ ਜਿਹਨੂੰ ਆਨਰੇਬਲ ਤੋਂ ਬਿਨਾਂ ਅਸੀਂ ਲਿਖ ਨੀ ਸਕਦੇ, ਉਹਦੇ ਫੈਸਲੇ ਨੂੰ ਸਿੱਧਾ ਏਦਾਂ ਚੈਲੰਜ ਕਰਨਾ ਜਾਂ ਕਹਿਣਾ ਹਰੇਕ ਬੰਦੇ ਦੇ ਬਸ ਦਾ ਨੀ ਹੁੰਦਾ। ਜੇ ਕਿਸੇ ਨੇ ਚੈਲੰਜ ਕੀਤਾ ਤਾਂ ਉਹਨੂੰ ਸਜ਼ਾ ਭੁਗਤਣੀ ਪਈ ਆ ਪਹਿਲਾਂ ਪਾਸਟ ਦੇ ਵਿੱਚ, ਪਰ ਇੱਥੇ ਸਿਆਸੀ ਲੋਕ ਕੱਲ ਦੇ ਦੇਖੋ ਕਿ ਇਹੋ ਜਿਹੀ ਸ਼ਬਦਾਵਲੀ ਕੋਰਟ ਪ੍ਰਤੀ ਵਰਤ ਰਹੇ ਆ, ਤੇ ਕੋਰਟ ਦੇ ਫੈਸਲੇ ਨੂੰ ਡਿਨਾਈ ਕਰ ਰਿਹਾ। ਕੋਰਟ ਦੇ ਫੈਸਲੇ ਨੂੰ ਡਿਨਾਈ ਕਰਨਾ ਇੱਕ ਮੁਲਕ ਨਾਲ ਗਦਾਰੀ ਕਰਨੀ ਆ, ਸਹੀ ਮਾਇਨੇ ਤਾਂ ਉਸ ਮੁਲਕ ਦੇ ਕਾਨੂੰਨ ਨੂੰ ਨਾ ਮੰਨਣਾ ਤਾਂ ਮੁਲਕ ਦੀ ਗਦਾਰੀ ਹੋ ਗਈ, ਪਰ ਇਹ ਇਹਨਾਂ ਨੂੰ ਕੌਣ ਕਵੇ ਵੀ ਇਹ ਗਦਾਰੀ ਕਰ ਰਹੇ ਆ। ਸੋ ਇਹ ਨਾ ਜਾਣ ਬੁੱਝ ਕੇ ਲਿਆਂਦਾ ਗਿਆ ਫੈਸਲਾ, ਇਸ ਫੈਸਲੇ ਨੂੰ ਰੋਕਿਆ ਨੀ ਗਿਆ ਵੀ ਆਉਣ ਦਿਓ ਕੋਈ ਗੱਲ ਨੀ, ਇਹ ਫੈਸਲਾ ਆਊਗਾ, ਆਉਣ ਤੋਂ ਬਾਅਦ ਫਿਰ ਅਸੀਂ ਇਹ ਸਰਕਾਰਾਂ ਅਸਤੀਫੇ ਦੇ ਕੇ ਛੇਤੀ ਵੋਟ ਕਰਾਏ ਜਾਣਗੇ। ਉਹ ਵੋਟਾਂ ਦੇ ਵਿੱਚ ਫਿਰ ਇਸੇ ਮਸਲੇ ਨੂੰ ਬਣਾ ਕੇ ਬਹੁਤ ਜ਼ੋਰਾਂ ਤੇ ਵੀ ਅਕਾਲੀ ਦਲ ਨੇ ਹੀ ਸ਼ੁਰੂ ਤੋਂ ਜਿਹੜੇ ਮੋਰਚੇ ਲਾਏ ਆ ਤੇ ਅਕਾਲੀ ਦਲ ਹੀ ਉਹਦੇ ਚ ਹੀਰੋ ਰਿਹਾ, ਤੇ ਉਹਦਾ ਬੈਨੀਫਿਟ ਲੈ ਕੇ ਜਿਹੜੇ ਦੂਜੇ ਮੁੱਦੇ ਆ, ਵਿਕਾਸ ਦੇ ਮੁੱਦੇ ਹੋਏ ਜਾਂ ਜਿਹੜੀ ਕਰਪਸ਼ਨ ਦੇ ਮੁੱਦੇ ਹੋਏ, ਉਹਨਾਂ ਸਾਰੇ ਮੁੱਦਿਆਂ ਨੂੰ ਕਿਤੇ ਨਾ ਕਿਤੇ ਠੰਡੇ ਵਾਸਤੇ ਚ ਪਾਉਣ ਦੇ ਲਈ ਇਹ ਕੀਤਾ ਗਿਆ। ਪਰ ਜੇ ਅਸੀਂ ਲੋਕਾਂ ਦੇ ਨਜ਼ਰੀਏ ਤੋਂ ਦੇਖੀਏ ਵੀ ਜਿੰਨੇ ਲੋਕ ਅਸੀਂ ਚੀਕੀ ਜਾਂਦੇ ਹਾਂ ਵੀ ਕੱਲ ਨੂੰ ਰਾਜਸਥਾਨ ਬਣ ਜੂਆ, ਉਹ ਨਹੀਂ ਐਡੀ ਛੇਤੀ ਨਾ ਕੋਈ ਇਹ ਲਾਗੂ ਹੋਣ ਵਾਲਾ ਤੇ ਨਾ ਹੋਵੇ। ਜਿਹੜਾ ਸਾਡੇ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਵੀ ਜਿਹੜਾ ਪਾਣੀ ਪਹਿਲਾਂ ਰਾਜਸਥਾਨ ਨੂੰ ਜਾਂ ਹੋਰ ਜਾ ਰਿਹਾ ਸਾਡਾ, ਤੇ ਅਸੀਂ ਉਹਨੂੰ ਕੈਸ਼ ਕਰਾਈਏ, ਜੇ ਉਹ ਸਾਡਾ ਕੈਸ਼ ਹੋ ਜੇ ਗਾਂ ਤਾਂ ਦੇਣਾ ਨਾ ਦੇਣ ਦਾ ਤਾਂ ਮਤਲਬ ਹੀ ਖਤਮ ਆ। ਵੀ ਜਦੋਂ ਹੈ ਹੀ ਨੀ ਕੋਈ ਚੀਜ਼ ਉਹਦੇ ਲਈ ਤਾਂ ਸਾਰਾ ਪੰਜਾਬ ਹੀ ਕੁਰਬਾਨੀਆਂ ਦੇਣ ਨੂੰ ਤਿਆਰ ਆ, ਇਹ ਤਾਂ ਹੋ ਹੀ ਨਹੀਂ ਸਕਦਾ। ਸੁਪਰੀਮ ਕੋਰਟ ਨੇ ਚੱਲ ਨਹਿਰ ਬਣਾਉਣ ਦਾ ਕਰਤਾ, ਉਹ ਹੁਣ ਆਪਾਂ ਦੁਆਈ ਕਰ ਸਕਦੇ ਹਾਂ ਵੀ ਕੋਈ ਖੂਨ ਨਾ ਵਹੇ ਉੱਥੇ, ਪਰ ਹੁਣ ਸਾਡਾ ਜਿਹੜਾ ਇੱਕ ਮੇਨ ਮਕਸਦ ਆ ਨਾ ਉਹ ਇਹ ਹੋਣਾ ਚਾਹੀਦਾ ਵੀ ਅਰਬਾਂ ਰੁਪਈਆ ਦਾ ਅਸੀਂ ਜਿਹੜੇ ਬਨੇਜਾ ਕੋਈ ਵੀ ਕੁਦਰਤੀ ਸਾਧਨਾ ਦੁਨੀਆਂ ਤੋਂ ਖਰੀਦਦੇ ਹਾਂ, ਪਰ ਸਾਡਾ ਜਿਹੜਾ ਅਰਬਾਂ ਰੁਪਈਆ ਦਾ ਪਾਣੀ ਉਹ ਫ੍ਰੀ ਚ ਜਾ ਰਿਹਾ। ਜੇ ਅਸੀਂ ਓਹਦਾ ਸਾਨੂੰ ਪੈਸਾ ਮਿਲ ਜਾਏ ਤਾਂ ਪੰਜਾਬ ਮੈਨੂੰ ਲੱਗਦਾ ਟੈਕਸ ਫ੍ਰੀ ਹੋ ਜਾਏ ਇੰਨਾ ਪੈਸਾ ਪੰਜਾਬ ਚ ਆ ਜੇ। ਪਰ ਗੱਲ ਤਾਂ ਇਹ ਆ ਵੀ ਇਹ ਕੁਛ ਨੀ, ਇਹ ਸਿਆਸੀ ਦਾਅ ਪੇਚਾ, ਸਿਆਸੀ ਦਾਅ ਪੇਚਾ ਨਾਲ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਿਆਸਤ ਹੋਊਗੀ। ਅੱਜ ਬਿਆਨ ਦੇਖੋ ਤੁਸੀਂ, ਹਰ ਬੰਦੇ ਨੇ ਕਪੂਰੀ ਮੋਰਚੇ ਖੋਲਣ ਦੀ ਗੱਲ ਕਰਤੀ ਆ, ਹਰ ਬੰਦਾ ਉਧਰ ਨੂੰ ਭੱਜਿਆ ਜਾ ਰਿਹਾ। ਮੰਨ ਲਓ ਤੁਸੀਂ ਸਾਰੇ ਜਾਣੇ ਰਾਜੀ ਹੋ ਇਸ ਗੱਲ ਦੇ ਤੇ, ਮੈਂ ਇਹ ਮੰਨਦਾ ਵੀ ਸਾਰੇ ਬੰਦੇ ਇਸ ਗੱਲ ਤੇ ਰਾਜੀ ਆ ਵੀ ਉਹ ਪੰਜਾਬ ਦਾ ਪਾਣੀ ਨੀ ਦੇਣਾ ਚਾਹੁੰਦੇ। ਤੁਸੀਂ ਇਹ ਵੱਖੋ ਵੱਖਰ ਪਾਰਟੀਆਂ ਰਹੋ, ਵੱਖਰੋ ਵੱਖਰੀ ਤੁਹਾਡੀ ਵਿਚਾਰਧਾਰਾ ਰਹੇ, ਤੁਸੀਂ ਵੱਖਰੋ ਵੱਖਰੀ ਲੜੀ ਭਿੜੀ ਜਾਓ, ਪਰ ਪਾਣੀ ਦੇ ਮੋਰਚੇ ਦੇ ਉੱਤੇ, ਪਾਣੀ ਦੇ ਮਾਮਲੇ ਦੇ ਵਿੱਚ ਸਾਰੇ ਜਣੇ ਰਲ ਕੇ ਮੋਰਚਾ ਲਾਓ ਨਾ ਉੱਥੇ। ਪਰ ਨਹੀਂ, ਸਾਰੇ ਨੀ ਰਲਣਗੇ ਇੱਥੇ। ਤੁਸੀਂ ਮੇਰੀ ਅੱਜ ਗੱਲ ਲਿਖ ਕੇ ਲਾ ਲਓ ਵੀ ਸਾਰੇ ਇੱਕ ਝੰਡੇ ਹੇਠ ਜੇ ਆ ਗਏ ਤਾਂ ਮੈਨੂੰ ਕਹਿ ਦਿਓ, ਇੱਕ ਵੀ ਨੀ ਆਉਣਾ ਉਹਦੀ ਕੋਈ ਨਾ ਕੋਈ, ਕਿਉਂਕਿ ਉਹਨਾਂ ਨੂੰ ਜਿਹੜਾ ਸਿਆਸੀ ਕ੍ਰੈਡਿਟ ਨੀ ਮਿਲਣਾ ਇਸ ਚੀਜ਼ ਦਾ। ਸੋ ਇਸ ਕਰਕੇ ਸਾਰੀਆਂ ਗੱਲਾਂ ਦੇ ਵਿੱਚ ਇਹ ਸਿਆਸਤ ਪ੍ਰੇਰਿਤ ਆ, ਤੇ ਉਹ ਮੈਨੂੰ ਕਹਿ ਦਿੰਦੇ ਆ ਕਈ ਵਾਰੀ, ਦੋਸ਼ ਵੀ ਲਾ ਦਿੰਦੇ ਕਹਿੰਦੇ ਆ ਮੇਰੇ ਸੱਜਣ ਮਿੱਤਰ ਕਈ ਵਾਰੀ ਕਹਿ ਦਿੰਦੇ ਆ ਉਹ, ਪਰ ਮੈਂ ਉਹ ਵੀ ਕਲੀਅਰ ਅੱਜ ਕਰਦਾ ਵੀ ਘਾਣ ਦਾ ਮਤਲਬ ਕੋਈ ਚੰਗਾ ਨੀ ਹੁੰਦਾ, ਜਾਂ ਜੇ ਕੋਈ ਤਕੜਾ ਸਿਆਸਤਦਾਨ ਦਾ ਮਤਲਬ ਇਹ ਨੀ ਹੁੰਦਾ ਉਹ ਤਕੜਾ ਰਾਜਾ। ਸਿਆਸਤਦਾਨ ਹੋਣਾ ਤਾਂ ਉਹ ਆ ਜਿਹੜਾ ਚਲਾਕੀ ਛਲ ਸੇ ਕਪਟ ਸੇ ਜਿਸੇ ਮਰਜ਼ੀ ਬੁੱਧੀ ਨੂੰ ਚਿੱਤ ਕਰਨਾ, ਜਿਹੜਾ ਸਿਆਸਤਦਾਨ ਦਾ ਮਤਲਬ ਇਹ ਆ। ਜੇ ਫਿਰ ਹੁਣ ਤਕੜਾ ਸਿਆਸਤਦਾਨ ਆ ਤਾਂ ਉਹਨੇ ਛਲ ਕਪਟ ਵਰਤਦਾ। ਸੋ ਇਹ ਮੈਨੂੰ ਤਾਂ ਇਹ ਲੱਗਿਆ ਵੀ ਇਹ ਬਾਦਲ ਦੇ ਘਾਣ ਸਿਆਸਤਦਾਨੀ ਦਾ ਹੋਰ ਜਿਹੜਾ ਉਹਨੇ ਤੀਰ ਛੱਡਤਾ, ਤੇ ਉਹ ਤੀਰ ਦੇ ਤਹਿਤ ਉਹ ਇਮੋਸ਼ਨਲ ਤੌਰ ਤੇ ਲੋਕਾਂ ਨੂੰ ਫੇਰ ਜਿਹੜਾ ਅਕਾਲੀ ਦਲ ਨਾਲ ਜੋੜਨ ਦੀ ਕੋਸ਼ਿਸ਼ ਆ। ਹੁਣ ਅਸੀਂ ਦੇਖਣਾ ਵੀ ਜੇ ਤੁਹਾਡੇ ਨਾਲ ਕੋਈ ਸਿਆਸਤ ਹੋ ਰਹੀ ਹੈ, ਸਿਆਸਤ ਮੈਨੂੰ ਹੁੰਦੀ ਆ ਗੇਮ, ਵੀ ਤੁਹਾਡੇ ਨਾਲ ਕੋਈ ਚਲਾਕੀ ਹੋ ਰਹੀ ਆ, ਜੇ ਉਹ ਗੇਮ ਹੋ ਰਹੀ ਆ ਤਾਂ ਤੁਸੀਂ ਉਸ ਗੇਮ ਨੂੰ ਕਿਵੇਂ ਹੈਂਡਲ ਕਰਨਾ, ਨਾ ਕਿ ਹੁਣ ਜਾ ਕੇ ਉੱਥੇ ਆਪ ਹਿੱਕਾਂ ਮੂਹਰੇ ਕਰਨੀਆਂ ਮਾਰਨ ਲਈ ਕਿ ਸਾਨੂੰ ਉਹ ਮਾਰੋ ਜੀ। ਇਹਨਾਂ ਨੂੰ ਕਰੋ ਮੂਹਰੇ, ਜਿਹੜੇ ਬੰਦੇ ਫਾਇਦਾ ਉਠਾਉਂਦੇ ਆ ਜਾਂ ਜਿਹਨਾਂ ਨੇ ਫੈਸਲੇ ਕੀਤੇ ਸੀ ਜਾਂ ਜਿਹੜੇ ਇਹਦੇ ਲਈ ਭਾਈਵਾਲ, ਉਹਨਾਂ ਨੂੰ ਮੂਹਰੇ ਕਰੋ ਵੀ ਜਾਓ ਜੀ, ਆਓ ਲਾਓ ਮੋਰਚਾ, ਤੁਸੀਂ ਖੜੋ ਉੱਥੇ
ਜੀ। ਸੋ ਬਰਾੜ ਸਾਹਿਬ, ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਖਬਰ ਤੁਸੀਂ ਸਾਂਝੀ ਕਰਨਾ ਚਾਹੁੰਦੇ?
ਦੇਖੋ ਖਬਰਾਂ ਤਾਂ ਅੱਜ ਬਥੇਰੀਆਂ ਸੀ ਅਖਬਾਰ ਚ, ਪਰ ਜਿਹੜੀ ਮੇਨ ਆ ਉਹ ਖਬਰ ਹੁਣ ਐਸ ਵਾਈ ਐਲ ਤੇ ਇਸ ਮੁੱਦੇ ਤੇ, ਦੂਜਾ ਕਰਨਾ। ਵੈਸੇ ਤਾਂ ਆਪਾਂ ਕੋਸ਼ਿਸ਼ ਕਰਾਂਗੇ, ਸੰਦੀਪ ਰਾਏ ਹੋਰਾਂ ਨੇ ਮੈਨੂੰ ਹੁਣੇ ਕੋਈ ਮੈਸੇਜ ਫੋਨ ਕਰਕੇ ਆਪਦਾ ਇੰਸੀਡੈਂਟ ਦੱਸਿਆ ਸੀ, ਕਹਿੰਦਾ ਆਪਾਂ ਉਹਨਾਂ ਨੂੰ ਕਿਸੇ ਅਗਲੇ ਪ੍ਰੋਗਰਾਮ ਚ ਉਹਨਾਂ ਨੂੰ ਲਾਈਵ ਲੈ ਕੇ ਕਰੀਏ ਗੱਲ। ਪਰ ਉਹਨਾਂ ਨੇ ਦੱਸਿਆ ਵੀ ਰਾਤੀ ਮੈਂ 11 ਵਜੇ ਨਾ ਆਪਣੀ ਕਾਰ ਦੇ ਵਿੱਚ ਆ ਰਿਹਾ ਸੀਗਾ ਸਿਡਨੀ ਚ, ਤਾਂ ਕੰਮ ਤੋਂ ਵਾਪਸ ਆ ਰਹੇ ਸੀ ਤਾਂ ਕਿਸੇ ਲਾਈਟਾਂ ਦੇ ਉੱਤੇ ਖੜੇ ਤਾਂ ਕਿਸੇ ਬੰਦੇ ਨੇ ਉਹਨਾਂ ਦਾ ਸ਼ੀਸ਼ਾ ਉਹ ਕੀਤਾ ਜਿਹੜਾ ਉਲਟ ਡਰਾਈਵਰ ਤੋਂ ਦੂਜੀ ਸਾਈਡ ਵਾਲਾ, ਤਾਂ ਕਹਿੰਦੇ ਜਦੋਂ ਮੈਂ ਹੁਣ ਉਹ ਸਿਗਰਟ ਮੰਗ ਰਿਹਾ ਸੀ ਤੇ ਮੈਂ ਨਹੀਂ ਖੋਲਿਆ, ਤਾਂ ਕਹਿੰਦੇ ਬਾਰੀ ਖੋਲ ਕੇ ਅੰਦਰ ਬੈਠ ਗਿਆ, ਤਾਂ ਕਹਿੰਦੇ ਬੜੀ ਇੱਕਦਮ ਹੋਇਆ ਵੀ ਕੀ ਹੋ ਗਿਆ, ਤੇ ਉਹ ਵੱਡਾ ਇੰਸੀਡੈਂਟ ਵਾਪਰ ਸਕਦਾ ਸੀ ਵੀ ਮੇਰਾ ਲੌਕ ਨਹੀਂ ਲੱਗਿਆ ਸੀ, ਪਰ ਉਹ ਕਿਵੇਂ ਨਾ ਕਿਵੇਂ ਰੈਡ ਲਾਈਟ ਤੇ ਉਹਨੂੰ ਲਾਉਣ ਚ ਕਾਮਯਾਬ ਹੋ ਗਏ ਥੱਲੇ। ਇਸ ਕਰਕੇ ਬੇਨਤੀ ਇਹੀ ਰਿਕੁਐਸਟ ਕਰਨੀ ਆ ਵੀ ਜੇ ਕਿਸੇ ਨਾਲ ਕੋਈ ਵੀ ਮਾੜੀ ਇਹੋ ਜਿਹੀ ਘਟਨਾ ਵਾਪਰਦੀ ਆ ਜਿਹਦੇ ਤੋਂ ਨਤੀਜੇ ਆਏ ਤਾਂ ਖੈਰ ਰਹਿ ਗਈ, ਵੀ ਨਤੀਜਾ ਮਾੜਾ ਨਹੀਂ ਆਇਆ, ਕੋਈ ਨਤੀਜਾ ਕਿੱਡਾ ਵੀ ਭੈਣਕ ਹੋ ਸਕਦਾ ਸੀ ਇਸ ਚੀਜ਼ ਦਾ, ਕੋਈ ਵੀ ਅਸਲਾ ਕਰ ਸਕਦਾ, ਹਥਿਆਰ ਕਰ ਸਕਦਾ, ਕੁਛ ਵੀ ਕਰ ਸਕਦਾ ਲਾਈਟਾਂ ਦੇ ਉੱਤੇ। ਸੋ ਬੇਨਤੀ ਆ ਵੀ ਇਹਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਅਸੀਂ ਧਿਆਨ ਰੱਖਿਆ ਕਰੀਏ, ਉਹਨੂੰ ਆਪਦੀ ਗੱਡੀ ਸੇਫ ਕਰੋ ਵੀ ਅੰਦਰ ਚੱਲਦੇ ਆ, ਜਦੋਂ ਇੱਕ ਬਟਨ ਦੀ ਗੱਲ ਆਉਂਦੀ ਅੰਦਰ ਸੇਫਟੀ ਲੌਕ ਹਰ ਉਹ ਨੱਪ ਕੇ ਬੈਠਿਆ ਕਰੋ ਜਦੋਂ ਬੈਠਣਾ। ਦੂਜਾ ਕਈ ਵਾਰੀ ਮੈਂ ਦੇਖਿਆ ਬਈ ਪੈਟਰੋਲ ਪੰਪਾਂ ਅਸੀਂ ਤੇਲ ਪਾਉਣੇ ਆ ਗੱਡੀਆਂ ਦੇ ਵਿੱਚ, ਤੇਲ ਪਾ ਕੇ ਅਸੀਂ ਅੰਦਰ ਚਲੇ ਜਾਂਦੇ ਪੈਸੇ ਦੇਣ, ਤੇ ਉਦੋਂ ਵੀ ਅਸੀਂ ਗੱਡੀ ਨੂੰ ਬਹੁਤ ਘੱਟ ਲੌਕ ਲਾਉਣੇ ਆ, ਉੱਥੇ ਵੀ ਬਹੁਤ ਸਾਰੇ ਇੰਸੀਡੈਂਟਸ ਦੇਖੇ ਇੰਸੀਡੈਂਟ ਹੁੰਦੇ ਦੇਖਿਆ। ਸੋ ਬੇਨਤੀ ਆ ਵੀ ਇੰਨੀ ਕੁ ਸੇਫਟੀ ਲਈ ਜ਼ਰੂਰ ਰੱਖਿਆ ਕਰੋ। ਬਾਕੀ ਮਿਲਦੇ ਆ ਕੱਲ ਕਿਸੇ ਪ੍ਰੋਗਰਾਮ ਚ, ਮੈਨੂੰ ਆਉਣੀ ਹੈ ਮੇਰੀ, ਮਿਲਦੇ ਆ ਉਦੋਂ ਤੱਕ ਦੇਖਦੇ ਆ ਵੀ ਇੱਕ ਪੂਰੀ ਮੋਰਚਾ ਕਿੱਥੋਂ ਤੱਕ ਜਾਂਦਾ।
ਜੀ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ,
ਮਿਹਰਬਾਨੀ
ਜੀ। ਦੋਸਤੋ, ਇਹ ਸਨ ਮਿੰਟੂ ਬਰਾੜ ਜੀ ਐਡੀਲੇਡ ਸਟੂਡੀਓਜ਼ ਤੋਂ, ਜਿਨ੍ਹਾਂ ਨੇ ਖਬਰਾਂ ਬਾਰੇ ਕਾਫੀ ਕੁਛ ਦੱਸਿਆ ਤੁਹਾਨੂੰ, ਤੇ ਨਾਲੇ ਜੀ ਜਿਹੜੇ 100 ਤੇ 100 ਦੇ ਤਾਂ ਮੈਂ ਕਹਿਣ ਨੂੰ ਰਹਿ ਗਈ, 500 ਤੇ 1000 ਦੇ ਜਿਹੜੇ ਨੋਟਾਂ ਦਾ ਸਿਲਸਿਲਾ ਮੁੱਦਾ ਚੱਲ ਰਿਹਾ ਜੀ ਇੰਡੀਆ ਦੇ ਵਿੱਚ, ਉਸਦੇ ਬਾਰੇ ਵੀ ਕਾਫੀ ਕੁਛ ਦੱਸਿਆ, ਸੋ ਥੋੜਾ ਜਿਹਾ ਮੈਂ ਵੀ ਦੱਸ ਦੇਵਾਂ। ਬਾਕੀ ਜੀ ਸਿਡਨੀ ਦੀ ਬੈਂਕ ਵਾਲਿਆਂ ਨੂੰ ਤਾਂ ਵਿਚਾਰਿਆਂ ਨੂੰ ਜਿਹੜੀ ਉਹਨਾਂ ਦੀ ਬ੍ਰਾਂਚ ਆ ਇੱਥੇ SBI ਦੀ, ਉਹਨਾਂ ਨੂੰ ਕੱਲ ਬਹੁਤ ਜ਼ਿਆਦਾ ਪ੍ਰੋਬਲਮਸ ਦਾ ਸਾਹਮਣਾ ਕਰਨਾ ਪਿਆ, ਤੇ ਉਹਨਾਂ ਦੀਆਂ ਜਿਹੜੀਆਂ ਫੋਨ ਲਾਈਨਾਂ ਲਗਾਤਾਰ ਬਿਜ਼ੀ ਜਾ ਰਹੀਆਂ ਸਨ। ਸੋ ਇੱਦਾਂ ਦਾ ਕੁਛ ਵੀ ਨਹੀਂ ਹੈਗਾ ਜਿਹੜਾ ਕਿ ਤੁਸੀਂ ਉਹਨਾਂ ਤੋਂ ਪੁੱਛ ਸਕੋ ਜਾਂ ਉੱਥੇ ਆਪਣੀ ਕਰੰਸੀ ਕਨਵਰਟ ਕਰ ਸਕੋ, ਕਿਉਂਕਿ ਜਦੋਂ ਤੁਸੀਂ ਇੰਡੀਆ ਦੀ SBI ਬ੍ਰਾਂਚ ਦੇ ਵਿੱਚ, ਮੈਂ ਸੋਚਿਆ ਕਿ ਚਲੋ ਉਹਨਾਂ ਨੂੰ ਕਾਲ ਕਰਕੇ ਦੇਖ ਲੈਂਦੇ ਹਾਂ ਕਸਟਮਰ ਕੇਅਰ ਤੇ, ਮੇ ਬੀ ਕੋਈ ਇਨਫੋਰਮੇਸ਼ਨ ਮਿਲ ਜਾਵੇ, ਤੇ ਚਲੋ ਉਹਨਾਂ ਨੂੰ ਕਾਲ ਕੀਤੀ, ਪਰ ਉਹ ਤੁਹਾਨੂੰ ਇਹੀ ਦੱਸਣਗੇ ਕਿ ਤੁਸੀਂ SBI ਦੀ ਬੈਂਕ ਜਿਹੜੀ ਕੋਈ ਵੀ ਬ੍ਰਾਂਚ ਆ ਆ ਉੱਥੇ ਜਾ ਕੇ ਤੁਸੀਂ ਆਪਣੀ ਜਿਹੜੀ ਕਰੰਸੀ ਆ ਉਹ ਚੇਂਜ ਕਰਾ ਸਕਦੇ ਹੋ ਜਾਂ ਉਹ ਆਪਣੇ ਅਕਾਊਂਟ ਦੇ ਵਿੱਚ ਭੇਜ ਸਕਦੇ ਹੋ, ਪਰ ਇਹ ਉਹਨਾਂ ਦੇ ਕਹਿਣ ਮੁਤਾਬਕ ਆ। ਪਰ ਇੱਥੋਂ ਦੀ ਬੈਂਕ ਨੂੰ ਏਦਾਂ ਦਾ ਕੁਛ ਵੀ, ਬ੍ਰਾਂਚ ਨੂੰ ਏਦਾਂ ਦਾ ਕੁਛ ਵੀ, ਜੋ ਆਰਡਰ ਆ ਜੋ ਰਿਟਰਨ ਦੇ ਵਿੱਚ ਕੁਛ ਵੀ ਆਇਆ ਉਹ ਏਦਾਂ ਦਾ ਕੁਛ ਨਹੀਂ ਹੋਇਆ ਹੈਗਾ। ਸੋ ਜੇਕਰ ਤੁਸੀਂ ਐਸ ਬੀ ਆਈ ਨਾਲ ਕਸਟਮਰ ਕੇਅਰ ਤੇ ਗੱਲ ਕਰਦੇ ਹੋ ਤਾਂ ਉਹ ਤੁਹਾਨੂੰ ਇਹੀ ਦੱਸਣਗੇ। ਸੋ ਉਹਨਾਂ ਦੀ ਗੱਲ ਨਾ ਸੁਣੋ, ਪਹਿਲਾਂ ਇਹਨਾਂ ਦੇ ਨਾਲ ਹੀ ਕੰਟੈਕਟ ਕਰ ਲਓ, ਕਿਉਂਕਿ ਹਜੇ ਤੁਸੀਂ ਇੱਥੇ ਏਦਾਂ ਦੀ ਕਰੰਸੀ ਆ ਜਿਹੜੀ 500 ਜਾਂ 1000 ਦੇ ਨੋਟ ਆ ਨਹੀਂ ਕਰਵਾ ਸਕਦੇ ਕੁਛ ਵੀ ਆਸਟ੍ਰੇਲੀਆ ਦੇ ਵਿੱਚ। ਉਸਦੀ ਸਿਰਫ ਇੱਕੋ ਹੀ ਆਪਸ਼ਨ ਆ ਕਿ ਤੁਸੀਂ ਉਹ ਜਿਹੜੀ ਮਨੀ ਤੁਹਾਡੇ ਕੋਲ ਪਈ ਆ ਉਹ ਜੋ ਵੀ ਪਿਆ ਵਾ ਉਸਨੂੰ ਇੰਡੀਆ ਭੇਜ ਦੇਵੋ। ਤੇ ਲਓ ਫਿਰ ਖਬਰਾਂ ਬਾਰੇ ਤੁਹਾਨੂੰ ਪਤਾ ਲੱਗ ਹੀ ਗਿਆ। ਅੱਜ ਤਾਂ ਮੈਸੇਜ ਦੇ ਵਿੱਚ ਬੀਨਾ ਜੀ ਸਾਰੇ 500 ਤੇ 1000 ਦੇ ਨੋਟਾਂ ਦੇ ਪਿੱਛੇ ਹੀ ਪਏ ਹੋਏ ਆ। ਤੇ ਲਓ ਫਿਰ ਅੱਗੇ ਸਾਡੇ ਨਾਲ ਜੀ ਭੁਪਿੰਦਰ ਲਾਂਬਾ, ਕਹਿੰਦੇ ਕਿ ਸੀਰੀਅਸ ਮੈਸੇਜ ਆ ਉਹ ਕਹਿੰਦੇ ਭਾਰਤ ਸਰਕਾਰ ਨੇ ਜਿਵੇਂ ਇੱਕਦਮ ਚ ਕਹਿਤਾ ਕਿ ਤੁਹਾਡੇ ਕੋਲ ਜੋ ਮਾਇਆ ਪਈ ਹੈ ਉਸਦੀ ਕੋਈ ਵੈਲਿਊ ਨਹੀਂ। ਉਸੇ ਤਰ੍ਹਾਂ ਜਮਦੂਤ ਨੇ ਕਹਿਣਾ ਕਿ ਜਿਹੜਾ ਧਨ ਤੂੰ ਪੂਰੀ ਜ਼ਿੰਦਗੀ ਲਾ ਕੇ ਇਕੱਠਾ ਕਰਦਾ ਰਿਹਾ ਉਸਦੀ ਵੀ ਸੱਚਖੰਡ ਵਿੱਚ ਕੋਈ ਵੈਲਿਊ ਨਹੀਂ। ਉਸ ਵਕਤ ਸਾਡਾ ਕੀ ਬਣੇਗਾ, ਕਦੇ ਸੋਚਿਆ ਇਸ ਬਾਰੇ? ਅਸਲੀ ਨਾਮ ਧਨ ਨੂੰ ਤਾਂ ਇਨਸਾਨ ਭੁੱਲ ਹੀ ਗਿਆ, ਪਰਮਾਤਮਾ ਸਾਡੇ ਵਰਗਿਆਂ ਨੂੰ ਸੋਝੀ ਬਖਸ਼ੇ। ਵਾਕਈ ਜੀ ਇਹੀ ਆ ਕਿ ਜਿਹੜੇ ਪਦਾਰਥ ਜਿਹੜੇ ਕਹਿੰਦੇ ਹੁੰਦੇ ਨਾ ਦੁਨਿਆਵੀ ਚੀਜ਼ਾਂ, ਇਨਸਾਨ ਉਹਨਾਂ ਪਿੱਛੇ ਇੰਨਾ ਭੱਜ ਗਿਆ ਵਾ ਕਿ ਉਹਦੇ ਕੋਲੇ ਰੱਬ ਤਾਂ ਕੀ ਆਪਣੇ ਆਪ ਲਈ ਵੀ ਟਾਈਮ ਨਹੀਂ ਹੈਗਾ ਕਿ ਉਹ ਕੀ ਕਰਦਾ ਕਿ ਆਪਣੇ ਆਪ ਲਈ ਹੀ ਕੁਝ ਟਾਈਮ ਲਈ ਸੋਚ ਸਕੇ। ਸੋ ਭੁਪਿੰਦਰ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੇ ਅੱਗੇ ਸਾਡੇ ਨਾਲ ਸਤਦੇ ਪੰਤੀਜਾ, ਉਹ ਕਹਿ ਰਹੇ ਆ ਜੀ, ਕਹਿੰਦੇ ਕਿ ਨੋਟ ਜਿਹੜਾ ਇੱਕੋ ਦਮ ਲੋਕਾਂ ਨੂੰ ਹਫੜਾ ਦਫੜੀ ਮੱਚ ਜਾਂਦੀ ਹੈ ਨਾ ਕਿ ਨੋਟ ਚੇਂਜ ਕਰਵਾ ਲਈਏ ਫਟਾਫਟ ਕਰਵਾ ਲਈਏ। ਉਹ ਕਹਿੰਦੇ ਕਿ ਨੋਟ ਤੁਰੰਤ ਬਦਲਾਣੇ ਕੇ ਚੱਕਰ ਮੇ ਅਫਰਾ ਤਰੀ ਨਾ ਮਚਾਏ, ਸਬਕੋ ਪਤਾ ਹੈ ਕਿ ਆਪ ਬੈਗ ਲੈ ਕਰ ਬੈਂਕ ਕੀ ਤਰਫ ਹੀ ਜਾ ਰਹੇ ਹੋ, ਛੀਨਾ ਸ਼ਕਤੀ ਕੀ ਵਾਰਦਾਤ ਹੋ ਸਕਤੀ ਹੈ, 50 ਦਿਨ ਹੈ ਆਪਕੇ ਪਾਸ, ਆਪਣੇ ਅਕਾਊਂਟ ਮੇ ਪੈਸਾ ਜਮਾ ਕਰਵਾ ਦੇ ਫਿਰ ਨਵੇਂ ਨੋਟ ਚਲੇਂਗੇ ਹੀ, ਐਸੇ ਹੀ ਸਭ ਬੰਦ ਨਹੀਂ ਹੋ ਸਕਦਾ, ਕਿਰਪਾ ਇਸ ਫੈਸਲੇ ਪਰ ਮਹਾਨ ਭਾਰਤੀ ਮੁਦਰਾ ਕੀ ਮਜ਼ਾਕ ਨਾ ਬਣਾਏ। ਦੇਖ ਰਹਾ ਹੂੰ ਰਾਤ 8 ਵਜੇ ਸੇ ਕਿ ਬਹੁਤ ਸੇ ਲੋਕ ਨੋਟੋਂ ਪਰ ਮਜ਼ਾਕ ਲਿਖ ਰਹੇ ਹੈ, ਜਿਸ ਕੀ 9 ਦਿਨ ਪਹਿਲੇ ਪੂਰੀ ਰਾਤ ਪੂਜਾ ਕੀ ਥੀ, ਆਜ ਉਸੀ ਨੋਟ ਕੇ ਸਾਥ ਬਦਲ ਸੁਖੀ ਕਰ ਰਹੇ ਹੈ ਔਰ ਉਸ ਤੇ ਬਦੇ ਕਮੈਂਟ ਮੈਸੇਜ ਬਣਾਏ ਜਾ ਰਹੇ ਹੈ, ਬੱਕਰੀ ਕਾ ਚਾਰਾ, ਨਮਕੀਨ, ਪੇਪਰ, ਬੇੜੀ ਬੰਡਲ, ਸਮੈਕ, ਬੇੜੀ ਵਗੈਰਾ ਵਗੈਰਾ। ਮੇਰੀ ਹੱਥ ਜੋੜ ਕਰ ਬੇਨਤੀ ਹੈ ਕਿ ਮੁਦਰਾ ਮਹਾਨ ਥੀ ਔਰ ਰਹੇਗੀ, ਇਸ ਲਈ ਕਿਰਪਾ ਇਸ ਐਸੀ ਨਦਾਨ ਹਰਕਤੇ ਨਾ ਕਰੇ, ਪਰਿਵਰਤਨ ਪਹਿਲੇ ਵੀ ਹੋਆ ਥਾ ਔਰ ਹੋਤਾ ਰਹੇਗਾ, ਗੁਡ ਮਾਰਨਿੰਗ ਐਵਰੀ ਵਨ। ਸੋ ਵਾਕਈ ਜੀ ਮੈਸੇਜ ਬਹੁਤ ਸੋਹਣਾ ਲਿਖਿਆ ਤੁਸੀਂ, ਜੋ ਪਰਿਵਰਤਨ ਆ ਉਹਦਾ ਜ਼ਿੰਦਗੀ ਦਾ ਅਸੂਲ ਆ, ਚੇਂਜ ਇਜ਼ ਦਾ ਲਾਅ ਆਫ ਨੇਚਰ। ਸੋ ਕਹਿੰਦੇ ਨਾ ਕਿ ਖੜੇ ਪਾਣੀ ਦੇ ਵਿੱਚ ਤਾਂ ਬਦਬੂ ਆਉਣ ਲੱਗ ਜਾਂਦੀ ਹੈ, ਸੋ ਚੇਂਜ ਆ ਜਿਹੜੀ ਇਹ ਜ਼ਰੂਰੀ ਵੀ ਆ ਤੇ ਹੁੰਦੇ ਵੀ ਰਹਿਣੀ ਆ। ਜਿਸ ਤਰ੍ਹਾਂ ਆਪਾਂ ਪਹਿਲਾਂ ਹੀ ਦੱਸ ਚੁੱਕਿਆ ਕਿ ਕੁਛ ਨਾ ਕੁਛ ਇਫੈਕਟ ਤਾਂ ਪੈਣੇ ਆ, ਜੇ ਅਸੀਂ ਇਹ ਸੋਚ ਕੇ ਚੱਲੀਏ ਕਿ ਕਿਸੇ ਚੀਜ਼ ਦੇ ਬਦਲਾਵ ਨਾਲ ਸਾਨੂੰ 100% ਮਿਲੂਗਾ ਤਾਂ ਨਹੀਂ, ਉਹ ਤਾਂ ਪੋਸੀਬਲ ਹੀ ਨਹੀਂ ਹੈਗਾ, ਕੁਛ ਨਾ ਕੁਛ ਕਹਿੰਦੇ ਆ ਨਾ ਪਾਉਣ ਲਈ ਖੋਣਾ ਪੈਂਦਾ ਹੀ ਆ। ਸੋ ਚਲੋ ਜੀ ਦੇਖਦੇ ਆ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਇਸ ਦੇ ਵਿੱਚ ਕੀ ਆ, ਤੇ ਚਲੋ ਫਿਰ ਇੱਕ ਆਪਾਂ ਗਾਣਾ ਸੁਣ ਲੈਂਦੇ ਆ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਆ ਆਪਾਂ ਤੁਹਾਨੂੰ ਤੁਹਾਡੇ ਬਾਕੀ ਮੈਸੇਜ ਦੇ ਨਾਲ ਪ੍ਰੋਗਰਾਮ ਦੇ ਵਿੱਚ। ਅੱਗੇ ਸਾਡੇ ਨਾਲ ਦੀਪ ਪਲਾਹੀ ਨੇ ਸਾਨੂੰ ਜਵਾਬ ਭੇਜ ਦਿੱਤਾ ਵਾ ਜੀ, ਨਰਵੈਰ ਸਿੰਘ ਨਵੀ ਨੇ ਤੇ ਹਰਮੀਤ ਸਿੰਘ ਚੰਨਾ ਤੇ ਜਸਪਾਲ ਸਿੰਨੀ, ਗੁਰਜੀਤ ਸਿੰਘ ਚਾਹਲ, ਗੁਰਪ੍ਰੀਤ ਸਿੰਘ, ਬਿਕਰਮ ਤੇ ਈਮੇਲ ਦੇ ਜ਼ਰੀਏ ਵੀ ਕਾਫੀ ਦੋਸਤ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੇ ਆ। ਤੇ ਸਿੰਗਾਪੁਰ ਵਾਲਿਓ ਤੁਸੀਂ ਲੇਟ ਹੋ ਗਏ ਅੱਜ, ਕੀ ਗੱਲ, ਅਲਾਰਮ ਨਹੀਂ ਸੀ ਵੱਜਿਆ? ਰਾਜੀ ਭੰਗੂ ਸਿੰਗਾਪੁਰ ਤੋਂ ਪ੍ਰੋਗਰਾਮ ਦੇ ਵਿੱਚ ਆ ਚੁੱਕਿਆ ਜੀ, ਤੇ ਅੱਗੇ ਗੁਰਨਿੰਦਰ ਚਾਹਲ, ਸੋ ਸਾਰਿਆਂ ਦਾ ਸਵਾਗਤ ਕਰਦੇ ਆ। ਮੈਸੇਜ ਤੁਹਾਡੇ ਜ਼ਰੂਰ ਲਵਾਂਗੀ ਪਰ ਇੱਕ ਗੀਤ ਤੋਂ ਬਾਅਦ, ਤੁਸੀਂ ਨਾ ਕਿਤੇ ਜਾਓ, ਇਸੇ ਤਰ੍ਹਾਂ ਮੇਰਾ ਸਾਥ ਦਿੰਦੇ ਰਹੋ। ਮਿਲਦੇ ਹਾਂ ਜੀ ਫਿਰ ਗੀਤ ਤੋਂ ਬਾਅਦ।
ਇੱਕ ਨਵਾਂ ਗੀਤ ਮੈਂ ਲਿਖਿਆ ਕੱਲ ਤੁਹਾਡੇ ਵਾਸਤੇ ਸਪੈਸ਼ਲੀ, ਸਾਡੇ ਪਿੰਡਾਂ ਦੇ ਨੇੜੇ ਦੀ ਕਹਾਣੀ ਹੈ, ਤੁਹਾਨੂੰ ਸੁਣਾਉਣ ਲੱਗਾ ਕਿੱਦਾਂ ਸ਼ੁਰੂ ਹੋ, ਗੀਤ ਕਿੱਦਾਂ ਆਇਆ ਮੈਨੂੰ ਮੁੰਡਿਆਂ ਨੇ ਦੱਸਿਆ, ਫਿਰ ਮੈਂ ਗੀਤ ਲਿਖਿਆ।
ਲਓ ਜੀ ਇਹ ਕਹਾਣੀ ਉਸ ਮੁਟਿਆਰ ਦੀ ਹੈ ਜਿਹੜੀ ਸਾਲ ਬਾਅਦ ਬਾਹਰ ਨੇ ਮੁਲਕ ਚ ਸੈਟਲ ਹੋ ਕੇ ਮੁੜ ਕੇ ਪੰਜਾਬ ਨੂੰ ਆਉਂਦੇ ਆ, ਦਿਲ ਚ ਉਬਾਲ ਉੱਠਦਾ ਮੈਂ ਇੰਨਾ ਰਹੀ ਹਾਂ, ਹੁਣ ਜਾ ਕੇ ਪਿੰਡ ਵਾਲਿਆਂ ਤੇ ਹਵਾ ਕਰਕੇ ਆਵਾਂ। ਸਾਲ ਬਾਅਦ ਪਿੰਡ ਆਉਂਦੀ ਆ ਜਿਹੜੀ ਉਹਦੇ ਨਾਲ ਪਿੰਡਾਂ ਕੇ ਹੋਈ, ਉਹ ਕਹਾਣੀ ਸੁਣਾਉਂਦੇ ਆ ਤੁਹਾਨੂੰ ਗੀਤ ਵਿੱਚ। ਪਹਿਲੀ ਵਾਰੀ ਗਈ ਸੀ ਮੈਂ ਘੁੰਮਣ ਪੰਜਾਬ, ਪਹਿਲੀ ਵਾਰੀ ਗਈ ਸੀ ਮੈਂ ਘੁੰਮਣ ਪੰਜਾਬ, ਮੱਕੀ ਦੀਆਂ ਰੋਟੀਆਂ ਤੇ ਹਾਏ ਰੱਬ ਸਾਗ, ਮੱਕੀ ਦੀਆਂ ਰੋਟੀਆਂ ਤੇ ਹਾਏ ਰੱਬ ਸਾਗ।
Mom ਦੀਆਂ ਰੋਟੀਆਂ ਮੱਕੀ ਦੀਆਂ ਰੋਟੀਆਂ ਤੇ ਹਾਏ ਰੱਬਾ ਸਾਗ ਮੱਕੀ ਦੀਆਂ ਰੋਟੀਆਂ ਤੇ ਹਾਏ ਰੱਬਾ ਸਾਗ ਦੱਸ ਮੈਂ ਤੇਰੇ ਘਰ ਮੱਕੀ ਦੀਆਂ ਰੋਟੀਆਂ ਤੇ ਸਾਗ ਜ਼ਰੂਰ ਖਾ ਕੇ ਆਉਣਾ ਹੈ ਕਹਿੰਦੀ ਬੇਬੇ ਮੇਰੀ ਬਣ ਸੁੱਤ ਪਾਪਾ ਮੇਰਾ ਪਾਗ ਬੇਬੇ ਦਿੰਦੀ ਲੱਸੀ ਬਾਪੂ ਮੰਗਦਾ ਸ਼ਰਾਬ ਬੇਬੇ ਮੇਰੀ ਬਣ ਸੁੱਤ ਪਾਪਾ ਮੇਰਾ ਪਾਗ ਬੇਬੇ ਦਿੰਦੀ ਲੱਸੀ ਬਾਪੂ ਮੰਗਦਾ ਸ਼ਰਾਬ ਦਾਰੂ ਪੀ ਕੇ ਫੇਰ ਸਾਨੂੰ ਕਰਦਾ ਖਰਾਬ ਥੱਲੀ ਹੋ ਕੇ ਕਰ ਦਿੰਦਾ ਬੰਦੇ ਤੇ ਪਿਸ਼ਾਬ ਮੱਕੀ ਦੀਆਂ ਰੋਟੀਆਂ ਮੱਕੀ ਦੀਆਂ ਰੋਟੀਆਂ ਤੇ ਹਾਏ ਰੱਬਾ ਸਾਗ ਮੱਕੀ ਦੀਆਂ ਰੋਟੀਆਂ ਤੇ ਹਾਏ ਰੱਬਾ ਸਾਗ
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਏ
ਸੇਫ ਐਂਡ ਕਸਟਮਰ ਫੋਕਸ ਬੱਸ ਕੰਪਨੀ ਸੁਪੀਰੀਅਰ ਸਰਵਿਸ ਐਂਡ ਗੁੱਡ ਵੈਲਿਊ ਆਫ ਮਨੀ ਇਨ ਐਵਰੀ ਮਾਰਕੀਟ ਸੈਗਮੈਂਟ ਐਕਸੈਲ ਇਨ ਐਂਟੀਸਪੇਟਿੰਗ ਕੁਇਕ ਰਿਸਪੋਂਡਿੰਗ ਟੂ ਕਸਟਮਰ ਨੀਡਸ
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਸ ਦਾ ਚਾਹੇ ਹੋਵੇ ਬਿਜ਼ਨਸ ਟੂਰ ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ ਹੋਵੇ ਵਿਆਹ ਜਾਂ ਹੋਵੇ ਜਨਮ ਦਿਨ ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ ਸੰਧੂ ਬੱਸ ਲਾਈਨਸ ਡੋਟ ਕਾਮ ਡੋਟ ਏ ਯੂ
ਫਾਰ ਮੋਰ ਇਨਫੋ 0424-115-551 ਯੂ ਕੈਨ ਈਮੇਲ ਆਸ
info@sandhubuslines.com.au
ਪਰੋਸੇ ਦਾ ਨਾਮ ਸੰਧੂ ਬੱਸ ਲਾਈਨ
ਲੱਡੂ ਜਲੇਬੀਆਂ ਜਾਂ ਹੋਰ ਇੰਡੀਅਨ ਮਠਿਆਈਆਂ ਖਾਣ ਦਾ ਕਰਦਾ ਹੋਵੇ ਚਿੱਤ ਤਾਂ ਜ਼ਿਆਦਾ ਨਾ ਸੋਚੋ ਜਨਾਬ ਗੱਡੀ ਚੱਕੋ ਤੇ ਪਹੁੰਚੋ ਜਲੇਬੀ ਜੰਕਸ਼ਨ 4/20 ਕਾਰਨਰ ਬ੍ਰੈਕਸ ਐਂਡ ਰੈਡਫੋਰਡ ਰੋਡ ਰੈਜ਼ਰਵਾਇਰ 3073 ਇੱਥੇ ਮਿਲਦੇ ਨੇ ਸਪੈਸ਼ਲ ਮੋਤੀਚੂਰ ਲੱਡੂ ਹਰ ਪ੍ਰਕਾਰ ਦੀਆਂ ਘੱਟ ਫੈਟ ਵਾਲੀਆਂ ਮਠਿਆਈਆਂ ਛੋਲੇ ਭਟੂਰੇ ਛੋਲੇ ਸਮੋਸੇ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਮਿਲਦੀਆਂ ਨੇ ਦੇਸੀ ਘਿਓ ਚ ਤਿਆਰ ਕੀਤੀਆਂ ਜਲੇਬੀਆਂ ਕਾਲ ਕਰ ਸਕਦੇ ਹੋ ਰਵੀ ਨੂੰ 0403135882 ਹਰ ਖੁਸ਼ੀ ਦੇ ਮੌਕੇ ਅਤੇ ਤਿਉਹਾਰ ਤੇ ਯਾਦ ਰੱਖੋ ਜਲੇਬੀ ਜੰਕਸ਼ਨ
ਸੀਡੀ ਬੈਚਸ ਨਾਓ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
ਸੀਡੀ ਬੈਟਰੀਜ਼ ਫਿਲਿਪ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫ਼ਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਕ ਟਾਊਨ, ਸਿਡਨੀ।
ਸਿਟੀ ਬੈਟਰੀਜ਼, ਸਿਟੀ ਬੈਟਰੀਜ਼।
ਹੈਲੋ, ਮੇਰਾ ਨਾਮ ਹੈ ਖੁਸ਼ੀ। ਮੈਨੂੰ ਮੇਰੇ ਮਾਮ ਡੈਡ ਨੇ ਦੱਸਿਆ ਕਿ ਉਹ ਬੜੇ ਉਦਾਸ ਰਹਿੰਦੇ ਸੀ ਕਿਉਂਕਿ ਉਹਨਾਂ ਦੇ ਘਰ ਖੁਸ਼ੀ ਆਈ ਨਹੀਂ ਰਹੀ ਸੀ। ਮਾਮ ਤਾਂ ਹਮੇਸ਼ਾ ਰੋਂਦੇ ਸੀ। ਫਿਰ ਇੱਕ ਦਿਨ ਉਹਨਾਂ ਨੂੰ ਮਿਲ ਗਿਆ ਵਰਦਾਨ ਤੇ ਆ ਗਈ ਮੈਂ, ਯਾਨੀ ਮਾਮ ਡੈਡ ਦੀ ਖੁਸ਼ੀ।
ਤੁਹਾਡੇ ਘਰ ਵੀ ਗੂੰਜ ਸਕਦੀ ਹੈ ਖੁਸ਼ੀਆਂ ਦੀ ਕਿਲਕਾਰੀ। ਕੰਟੈਕਟ ਵਰਦਾਨ ਟੈਸਟ ਟਿਊਬ ਬੇਬੀ ਸੈਂਟਰ, 713 ਮੋਤਾ ਸਿੰਘ ਨਗਰ, ਜਲੰਧਰ। ਕਾਲ 9814021991। ਵਰਦਾਨ, ਨਾਰਥ ਇੰਡੀਆ ਦਾ ਨੰਬਰ 1 ਟੈਸਟ ਟਿਊਬ ਬੇਬੀ ਸੈਂਟਰ।
ਆ ਲੋ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾਓ। ਫਿਰ
ਲਿਸਟ ਬੜੀ ਲੰਮੀ ਆ ਤੇਰੀ। 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਓਏ ਆ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ, ਐਡੀ ਲੰਮੀ ਲਿਸਟ।
ਹੁਣ ਮੈਂ ਕੀ ਕਰਾਂ?
ਅਜੇ ਪਿਛਲੇ ਹਫ਼ਤੇ ਤਾਂ ਲੈ ਕੇ ਆਂਦਾ, ਤੇਰਾ ਪੀਣ ਹੀ ਨਹੀਂ ਮੁੱਕਦਾ।
ਕੁਛ ਤਾਂ ਲੱਗੂਗਾ ਹੀ ਨਾ।
ਜੀ ਹਾਂ, ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਣ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 36-30 ਵਿਕਟੋਰੀਆ। ਫੋਨ ਨੰਬਰ 0415-683-482।
20 ਕਿਲੋ ਬਾਸਮਤੀ ਚੌਲ $38, 10 ਕਿਲੋ ਚੱਕੀ ਆਟਾ $10, ਨਾਲ 1 ਕਿਲੋ ਚੌਲ ਮੁਫ਼ਤ, ਅਤੇ ਇਸੇ ਤਰ੍ਹਾਂ ਦੀ ਹੋਰ ਮਨਪਸੰਦ ਆਫਰ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸਾਡੇ ਪਤੇ ਨੂੰ ਸੌਖਾ, ਕਬੀਲਦਾਰੀਆਂ ਚ ਖੁਸ਼ੀਆਂ ਹੀ ਖੁਸ਼ੀਆਂ। ਤਾਂ ਕਿ
ਸੰਵਾਦ ਹੁੰਦਾ ਰਹੇ, ਆਵਾਜ਼ ਚਲਦੀ ਰਹੇ, ਸੁਨੇਹੇ ਮਿਲਦੇ ਰਹਿਣ ਅਤੇ ਗੱਲ ਬਣਦੀ ਰਹੇ। ਸਾਨੂੰ ਸਹਿਯੋਗ ਕਰ ਰਹੇ ਨੇ ਇਸ ਪ੍ਰੋਗਰਾਮ ਦੇ ਲਈ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸਿਟੀ ਬੈਟਰੀਜ਼ ਬਲੈਕ ਟਾਊਨ ਤੋਂ ਦਵਿੰਦਰ ਸਿੰਘ, ECT ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, USA ਤੋਂ ਪ੍ਰਦੀਪ ਤੂਰ।
ਜੀ ਦੋਸਤੋ, ਸਪੈਸ਼ਲੀ ਥੈਂਕ, ਧੰਨਵਾਦ ਕਰਦੇ ਹਾਂ ਸਾਡੇ ਸਾਰੇ ਸਪੌਂਸਰ ਦਾ, ਜਿਨ੍ਹਾਂ ਦੇ ਜ਼ਰੀਏ ਇਹ ਪ੍ਰੋਗਰਾਮ ਲਹਿਰਾਂ ਤੁਹਾਡੇ ਤੱਕ ਹਰੇਕ ਹਫ਼ਤੇ ਪਹੁੰਚਦਾ ਹੈ। ਸੋ ਬਹੁਤ ਬਹੁਤ ਸਵਾਗਤ ਆ ਜੀ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਬੇਨ ਤੋਂ, ਤੇ ਟਾਈਮ ਹੋ ਚੁੱਕਾ ਵਾ ਜੀ 8:30 ਬ੍ਰਿਸਬੇਨ ਦੇ ਵਿੱਚ, ਤੇ 9:30 ਹੋ ਚੁੱਕਿਆ ਜੀ ਸਿਡਨੀ ਸਮੇਂ ਮੁਤਾਬਕ। ਤੇ ਲਓ ਫਿਰ ਮੈਸੇਜ ਪੜ੍ਹ ਲਈਏ ਜੀ। ਸੁਖੀ ਲੁਧਿਆਣਵੀ ਐਡੀਲੇਟ ਤੋਂ, ਉਹਨਾਂ ਨੇ ਬਹੁਤ ਸੋਹਣਾ ਗੁਰਬਾਣੀ ਦੀਆਂ ਤੁਕਾਂ ਭੇਜੀਆਂ ਸੀ। ਇਹਨਾਂ ਨੇ ਲਿਖਿਆ ਸੀ ਕਿ ਮੈਂ ਹੋਰ ਥਾਉ ਨਹੀਂ, ਜਿਸ ਤੈ ਕਰੋ ਬੇਨਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਤੇ ਕਹਿੰਦੇ ਵੀ ਜਿਹੜੇ ਦਿਨ ਦੀ ਸ਼ੁਰੂਆਤ ਆ ਇਸ ਤਰ੍ਹਾਂ ਦੀਆਂ ਤੁਕਾਂ ਤੋਂ ਹੋਵੇ ਤਾਂ ਬਹੁਤ ਵਧੀਆ ਗੱਲ ਆ ਜੀ, ਬਹੁਤ ਵਧੀਆ। ਸੁਖੀ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਆ ਜੀ। ਅੱਗੇ ਗੁਰਪ੍ਰੀਤ ਸਿੰਘ ਕਹਿੰਦੇ ਕਿ ਸਤਿੰਦਰ ਸਰਤਾਜ ਦਾ ਗਾਣਾ ਸੁਣਨਾ ਚਾਹਿਆ ਸੀ ਜੀ, ਇਹਨਾਂ ਨੇ ਜ਼ਰੂਰ ਗਾਣਾ ਸੁਣਾਵਾਂਗੇ ਤੁਹਾਨੂੰ ਗੁਰਪ੍ਰੀਤ ਜੀ, ਤੇ ਪ੍ਰੋਗਰਾਮ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਸਿਮਰਨਜੀਤ ਸਿੰਘ ਕਹਿੰਦੇ ਕਿ ਇਹ ਆਈ ਐਮ ਸਿਮਰਨਜੀਤ ਸਿੰਘ ਸਿਮੀ ਫਰੋਮ ਸ਼ੈਪਟਨ, ਕਹਿੰਦੇ ਪ੍ਰੋਗਰਾਮ ਇਜ਼ ਗੋਇੰਗ ਗੁੱਡ। ਤੇ ਲਓ ਜੀ ਫਿਰ ਇਹਨਾਂ ਨੇ ਜਿਹੜੀ ਮੈਂ ਕਿਹਾ ਸੀ ਨਾ ਸੀ ਸੀ ਤੇ ਗੜੇ ਗੜਿਆਂ ਦਾ ਅਚਾਰ ਵਾਲੀ ਗੱਲ, ਉਹ ਚੱਕਰ ਏਦਾਂ ਹੋਇਆ ਸੀਗਾ ਜੀ, ਅਚਾਰ ਹੈ ਨੀ ਸੀਗਾ ਅਗਲੇ ਦੇ ਘਰੇ, ਤੇ ਫਿਰ ਹੁਣ ਅਗਲੇ ਨੇ ਆਪਦੀ ਬੇਇੱਜ਼ਤੀ ਥੋੜੋ ਕਰਾਉਣੀ ਸੀਗੀ ਇਹ ਕਹਿ ਕੇ ਵੀ ਅਚਾਰ ਆ ਜਿਹੜਾ ਤੁਸੀਂ ਕਾਹਦਾ ਖਾਣਾ ਵਾ ਹਨਾ। ਤੇ ਇਸੇ ਲਈ ਉਹਨਾਂ ਨੇ ਜੀ, ਸਿਆਣੇ ਬਜ਼ੁਰਗਾਂ ਦੇ ਕੋਲ ਕਹਿੰਦੇ ਦਿਮਾਗ ਬਹੁਤ ਹੁੰਦਾ ਵਾ, ਆਪਣੇ ਵਰਗੇ ਹੀ ਹੋਸ਼ੇ ਹੁੰਦੇ ਆ ਜਿਹੜੇ ਕਿ ਮਿੰਟਾਂ ਚ ਕੋਈ ਗੱਲ ਕਹਿ ਕੇ ਹੋ ਗਏ ਵੀ ਨੀ ਸੋਚਦੇ ਕਿ ਸਾਹਮਣੇ ਵਾਲੇ ਤੇ ਅਸਰ ਕੀ ਪੈਣਾ ਵਾ, ਸਾਹਮਣੇ ਵਾਲਾ ਸੋਚੂਗਾ ਕੀ। ਸੋ ਉਸ ਸਿਆਣੀ ਮਾਤਾ ਨੇ ਫਿਰ ਆਪਣਾ ਦਿਮਾਗ ਆ ਜੀ ਜਿਹੜੀ ਆਪਣੀ ਸੂਝ ਬੂਝ ਦੇ ਨਾਲ ਆਪਣੇ ਘਰ ਦੀ ਇੱਜ਼ਤ ਵੀ ਰੱਖੀ ਤੇ ਸਾਹਮਣੇ ਵਾਲੇ ਨੂੰ ਫੀਲ ਵੀ ਨੀ ਹੋਣ ਦਿੱਤਾ ਕਿ ਹਾਂ ਭਾਈ ਚੱਕਰ ਕੀ ਆ। ਤਾਂ ਜੀ ਚਲੋ ਫਿਰ ਜਿਹੜਾ ਕਿ ਵੀ ਆਚਾਰ ਸੀਗਾ ਜੀ ਉਹਦਾ ਸੀਗਾ ਇੱਕ ਤਾਂ, ਹੁਣ ਮੈਂ ਤੁਹਾਨੂੰ ਦੱਸ ਹੀ ਦਿੰਦੀ ਹਾਂ, ਪਰ ਤੁਸੀਂ ਕਹਿਣਾ ਕਿ ਬੌਬੀ ਦੱਸੋ ਕਿੱਦਾਂ ਕਿੱਦਾਂ ਦੀ ਲੈ ਕੇ ਆਉਂਦੀ ਆ ਪ੍ਰੋਗਰਾਮ ਦੇ ਵਿੱਚ, ਕਿੱਦਾਂ ਕਿੱਦਾਂ ਦੀਆਂ ਚੀਜ਼ਾਂ ਲੈ ਕੇ ਆਉਂਦੀ ਆ। ਗੜੈਂਗੜੈ ਹੁੰਦਾ ਜੀ, ਡੱਡੂ ਕਰਦੇ ਹੁੰਦੇ ਆ ਨਾ ਗੜੈਂਗੜੈ,
ਜਿਹੜੀ ਦੂਸਰੀ ਗੱਲ ਸੀ ਉਹ ਚੂਹੇ ਸੀ। ਹੁਣ ਉਹ ਵਿਚਾਰੀ ਜਿਹੜੀ ਲੇਡੀ ਸੀ ਜਿਹੜੇ ਖਾਣ ਵਾਲੇ ਸੀ ਉਹ ਤਾਂ ਇਹੀ ਸੋਚਦੇ ਰਹੇ ਕਿ ਚੂਹ ਚੂਹ ਤੇ ਗੜੈ ਗੜੈ ਹੁੰਦਾ ਕੀ ਆ, ਉਹਨਾਂ ਨੂੰ ਤਾਂ ਪਤਾ ਨੀ ਸੀ। ਤੇ ਫਿਰ ਨਾ ਉਹ ਸੱਪ ਦੇ ਮੂੰਹ ਚ ਕੋੜ ਕਰਲੀ ਵਾਲੀ ਗੱਲ ਹੋ ਜਾਂਦੀ ਆ, ਨਾ ਉਹ ਅਚਾਰ ਮੰਗ ਸਕੇ ਤੇ ਨਾ ਫਿਰ ਉਹ ਖਾ ਸਕੇ। ਸੋ ਗੱਲਾਂ ਦੋਨੇ ਹੋ ਗਈਆਂ ਜੀ, ਘਰ ਦੀ ਇੱਜ਼ਤ ਵੀ ਬਚ ਗਈ ਕਿ ਸਾਡੇ ਘਰੇ ਅਚਾਰ ਹੈ ਨੀ, ਉਸ ਤੇ ਵੀ ਪਰਦਾ ਪਿਆ ਰਿਹਾ ਕਿ ਜਿਹੜਾ ਮਹਿਮਾਨ ਸੀ ਉਹ ਵੀ ਖੁਸ਼ੀ ਖੁਸ਼ੀ ਜੋ ਖਾਣਾ ਖਾਧਾ ਠੀਕ ਆ। ਵੀ ਭਾਈ ਜਦੋਂ ਉਹਨੂੰ ਪਤਾ ਹੀ ਨਹੀਂ ਸੀ ਗੜੈ ਗੜੈ ਚੂ ਚੂ ਦਾ ਆਚਾਰ ਹੁੰਦਾ ਕੀ ਆ, ਤਾਂ ਫਿਰ ਉਹਨੇ ਮੰਗਣਾ ਕੀ ਸੀ। ਸੋ ਇਸਦਾ ਜਵਾਬ ਆ ਜੀ ਜਿਹੜਾ ਸਾਨੂੰ ਸਹੀ ਨਰਵੈਰ ਸਿੰਘ ਨਵੀਂ ਨੇ ਵੀ ਸਹੀ ਜਵਾਬ ਦਿੱਤਾ ਸੀਗਾ, ਤੇ ਇੱਧਰ ਜੀ ਜਿਹੜੇ ਸਾਡੇ ਸ਼ੈਪਸਨ ਵਾਲੇ ਆ ਜੀ ਉਹਨਾਂ ਨੇ ਵੀ ਬੜਾ ਵਧੀਆ ਜਵਾਬ ਦਿੱਤਾ ਇਸਦਾ, ਤੇ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਗੁਰਪ੍ਰੀਤ ਸਿੰਘ ਇਹਨਾਂ ਨੇ ਜਵਾਬ ਲਿਖਿਆ ਜੀ ਮੋਦੀ, ਹੁਣ ਮੈਨੂੰ ਇਹ ਨਹੀਂ ਪਤਾ ਕਿ ਮੋਦੀ ਕਿਹੜੀ ਬੁਝਾਰਤ ਦਾ ਜਵਾਬ ਲਿਖਿਆ ਜਾਂ ਮੋਦੀ ਕੋਈ ਗਾਣਾ ਸੁਣਨਾ ਚਾਹਿਆ ਇਹਨਾਂ ਨੇ। ਸੋ ਅੱਗੇ ਆ ਜੀ ਦਵਿੰਦਰ ਸਿੰਘ, ਗੁੱਡ ਮਾਰਨਿੰਗ ਕਹਿ ਰਹੇ ਆ ਜੀ ਦਵਿੰਦਰ ਜੱਗੀ, ਕਹਿੰਦੇ ਜੀ ਪ੍ਰੋਗਰਾਮ ਵਧੀਆ ਚੱਲ ਰਿਹਾ ਵਾ, ਕਹਿੰਦੇ ਆਈ ਥਿੰਕ ਕੈਰਮ ਬੋਰਡ ਆਨਸਰ ਫਾਰ ਯੂਅਰ ਫਜ਼ਲ। ਨਹੀਂ ਜੀ, ਕੈਰਮ ਬੋਰਡ ਨਹੀਂ ਹੈਗਾ ਮੇਰੀ ਬੁਝਾਰਤ ਦਾ ਜਵਾਬ। ਵੈਸੇ ਤੁਹਾਨੂੰ ਇੱਕ ਗੱਲ ਦੱਸ ਦਿੰਦੀ ਹਾਂ, ਜਿਹੜੀ ਬੁਝਾਰਤ ਦਾ ਜਵਾਬ ਆ ਨਾ ਮੈਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਲਰੇਡੀ ਅਸੀਂ ਦੇ ਚੁੱਕੇ ਹਾਂ, ਗੱਲਾਂ ਬਾਤਾਂ ਦੇ ਵਿੱਚ ਵੀ ਤੇ ਗਾਣਿਆਂ ਦੇ ਜ਼ਰੀਏ ਵੀ। ਹੁਣ ਦੇਖਦੇ ਹਾਂ ਕਿ ਤੁਹਾਡਾ ਦਿਮਾਗ ਕਿੰਨੀ ਛੇਤੀ ਪਿੱਕ ਕਰਦਾ ਉਸ ਗੱਲ ਨੂੰ ਜਵਾਬ। ਤੁਸੀਂ ਹੁਣ ਇਹ ਨਾ ਹੋਇਓ ਕਿ ਪਿੱਛੇ ਪੋਡਕਾਸਟ ਸੁਣ ਲੱਗ ਜਾਓ, ਹਜੇ ਨਹੀਂ ਪਿਆ ਹੋਣਾ ਗਾ, ਉਹ ਤਾਂ ਹੁਣ ਪ੍ਰੋਗਰਾਮ ਤੋਂ ਬਾਅਦ ਵਿੱਚ ਹੀ ਆਉਣਾ ਵਾ। ਤੇ ਦੇਖਦੇ ਹਾਂ ਜੀ ਕਿਹਦੇ ਕਿਹਦੇ ਪ੍ਰੋਗਰਾਮ ਵਾਲੇ ਧਿਆਨ ਨਾਲ ਸੁਣਿਆ, ਕਿਹਦੀ ਯਾਦਦਾਸ਼ਤ ਆ ਜਿਹੜੀ ਬਾਹਲੀ ਤੇਜ਼ ਆ, ਤੇ ਫਿਰ ਦੇ ਦਿਓ ਜੀ ਬੁਝਾਰਤ ਦਾ ਜਵਾਬ। ਤੇ ਅੱਗੇ ਇਹ ਕਹਿ ਰਹੇ ਆ ਜੀ, ਕਹਿੰਦੇ ਥੈਂਕਸ, ਲਵ ਯੂ ਹਰਮਨ ਰੇਡੀਓ, ਲਵ ਯੂ ਆਲ ਹਰਮਨ ਰੇਡੀਓ ਵੱਲੋਂ ਜੀ। ਸਾਰੇ ਅਸੀਂ ਤੁਹਾਨੂੰ ਵੀ ਓਨਾ ਹੀ ਪਿਆਰ ਕਰਦੇ ਹਾਂ ਜਿੰਨਾ ਤੁਸੀਂ ਸਾਨੂੰ ਪਿਆਰ ਕਰਦੇ ਹੋ, ਕਿਉਂਕਿ ਪਰਿਵਾਰ ਦੇ ਵਿੱਚ ਏਦਾਂ ਤਾਂ ਹੁੰਦਾ ਹੀ ਨਹੀਂ ਹੈਗਾ ਨਾ ਕਿ ਕੋਈ ਕਿਸੇ ਨੂੰ ਚੰਗਾ ਨਾ ਮੰਨੇ ਜਾਂ ਇੱਕ ਦੂਸਰੇ ਦੇ ਪਿਆਰ ਮੁਹੱਬਤ ਤੋਂ ਬਿਨਾਂ ਦਾ ਪਰਿਵਾਰ ਬਣਦਾ ਹੀ ਨਹੀਂ। ਸੋ ਇਸੇ ਤਰ੍ਹਾਂ ਆਪਣਾ ਸਾਥ ਤੇ ਆਪਣਾ ਪਿਆਰ ਸਾਡੇ ਨਾਲ ਸਾਂਝਾ ਕਰਦੇ ਰਹਿਣਾ, ਇਸੇ ਤਰ੍ਹਾਂ ਬਣਾਈ ਵੀ ਰੱਖਣਾ। ਤੇ ਅੱਗੇ ਜੀ ਕੁਲਵੀਰ ਸਿੰਘ ਕਹਿੰਦੇ ਸਤਿ ਸ਼੍ਰੀ ਅਕਾਲ ਬੋਬੀ ਜੀ, ਕਿੱਦਾਂ ਜੀ? ਸ਼ਾਇਦ ਕਹਿੰਦੇ ਆਨਸਰ ਟ੍ਰੇਨ ਆ ਜੀ। ਨਹੀਂ, ਟ੍ਰੇਨ ਤਾਂ ਹੈਗਾ ਹੀ ਨੀ ਨਾ, ਹੁਣ ਤੁਹਾਨੂੰ ਇਹ ਹੀਰ ਲੱਗਦੀ ਆ? ਆਏ ਹਾਏ, ਕਿਆ ਬਾਤ ਆ, ਟ੍ਰੇਨ ਨੂੰ ਹੀਰ ਬਣਾਈ ਜਾਂਦੇ ਹੋ ਕੁਲਵੀਰ ਜੀ, ਚੱਕਰ ਗਿਆ ਵਾ। ਚਲੋ ਕੋਈ ਗੱਲ ਨੀ ਜੀ, ਦੱਸਦੇ ਹਾਂ ਤੁਹਾਨੂੰ ਜਵਾਬ ਕੀ ਆ। ਅੱਗੇ ਗੁਰਪ੍ਰੀਤ ਸਿੰਘ ਇਹਨਾਂ ਨੇ ਮਿਰਜ਼ਾ ਲਿਖਿਆ, ਹੁਣ ਮੈਨੂੰ ਇਹ ਨੀ ਸਮਝ ਆਉਂਦੀ ਕਿ ਮਿਰਜ਼ਾ ਚੱਕਰ ਕੀ ਆ, ਮਿਰਜ਼ਾ ਬੁਝਾਰਤ ਦਾ ਜਵਾਬ ਆ ਕਿ ਮਿਰਜ਼ਾ ਗਾਣਾ ਸੁਣਨਾ ਵਾ ਇਹਨਾਂ ਨੇ। ਮੈਂ ਹੀਰ ਕਹਿਤਾ ਨਾ, ਇਹਨਾਂ ਨੇ ਓਪੋਜਿਟ ਮਿਰਜ਼ਾ ਹੀ ਦੱਸਤਾ। ਵੈਸੇ ਹੀਰ ਦੇ ਨਾਲ ਤਾਂ ਰਾਂਝਾ ਸੀਗਾ, ਮਿਰਜ਼ੇ ਦੇ ਨਾਲ ਤਾਂ ਹਨਾ ਸਾਹਿਬਾਂ ਸੀਗੀ। ਚਲੋ ਕੋਈ ਗੱਲ ਨੀ, ਦੇਖਦੇ ਹਾਂ ਜੀ ਅੱਗੇ ਹੋਰ ਕਿੱਦਾਂ ਕਿੱਦਾਂ। ਵੈਸੇ ਮੈਨੂੰ ਵੀ ਵਧੀਆ ਲੱਗਦਾ ਜਦੋਂ ਤੁਸੀਂ ਏਦਾਂ ਦੇ ਪੁੱਠੇ ਸਿੱਧੇ ਆਨਸਰ ਭੇਜਦੇ ਹੋ ਤੇ ਉਹ ਸਹੀ ਨਹੀਂ ਹੁੰਦੇ ਜੀ, ਫਿਰ ਗੱਲਾਂ ਹੋਰ ਵੀ ਚੇਤੇ ਆ ਜਾਂਦੀਆਂ ਨੇ ਨਾ। ਅੱਗੇ ਜੀ ਗਗਨਦੀਪ ਗਿੱਲ ਕਹਿੰਦੇ ਜਗਰੂਪ ਸਮਰਾ, ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਤੇ ਕਹਿੰਦੇ ਕਿ 2000 ਦਾ ਨੋਟ ਹੋਣਾ ਚਾਹੀਦਾ ਜਾਂ ਨਹੀਂ? ਦੇਖੋ ਜੀ, ਸਾਡੇ ਚੋਣ ਜਾਂ ਨਾ ਚੋਣ ਨਾਲ ਕੁਛ ਨਹੀਂ ਹੁੰਦਾ ਹੈਗਾ, ਕਿਉਂਕਿ ਕੋਈ ਵੀ ਚੀਜ਼ ਆ, ਜੇ ਆਪਾਂ ਕਹੀਏ ਕਿ ਪਹਿਲਾਂ 10 ਦਾ ਨੋਟ ਸੀ, 5 ਦਾ ਨੋਟ ਸੀ, ਫਿਰ 100 ਦਾ, ਫਿਰ 500 ਦਾ ਬਣ ਗਿਆ, ਫਿਰ 1000 ਦਾ, ਸਭ ਕੁਛ ਹੋਇਆ ਨਾ, ਤੇ ਹੁਣ 2000 ਦਾ ਵੀ ਬਣ ਗਿਆ। ਸੋ ਹੋਣਾ ਜਾਂ ਨਾ ਹੋਣਾ ਨਹੀਂ, ਤੇ ਉਸਨੂੰ ਅਸੀਂ ਐਕਸੈਪਟ ਕਿੱਦਾਂ ਕਰਦੇ ਹਾਂ, ਉਸਦੀ ਯੂਜ਼ ਕਿੱਦਾਂ ਕਰਦੇ ਹਾਂ, ਕਿ ਉਹ 2000 ਦਾ ਨੋਟ ਆ ਜਿਹੜਾ ਉਹ ਸਾਡੇ ਆਉਣ ਵਾਲੇ ਟਾਈਮ ਦੇ ਵਿੱਚ ਅਗਰ ਕਿਸੇ ਬੁਰਾਈ ਨੂੰ, ਕਿਸੇ ਮਾੜੀ ਚੀਜ਼ ਨੂੰ ਕੰਟਰੋਲ ਕਰ ਸਕਦਾ ਪਤਾ, ਮੇਰੇ ਖਿਆਲ ਦੇ ਵਿੱਚ ਦੈਟਸ ਗੁੱਡ ਆਈਡੀਆ ਹਨਾ। ਬਾਕੀ ਤੁਸੀਂ ਸਾਰੇ ਆਪ ਸਿਆਣੇ ਹੋ, ਕਹਿੰਦੇ ਹੁੰਦੇ ਆ ਨਾ ਕਿ ਦੁਨੀਆ ਭਲੀ ਤੋਂ ਭਲੀ, ਹੁਣ ਤੁਸੀਂ ਕਹਿੰਦੇ ਹੋਵੋਗੇ ਕਿ ਅੱਜ ਬੋਬੀ ਬਾਰ ਬਾਰ ਕਿਉਂ ਕਹੀ ਜਾਂਦੀ ਆ ਕਿ ਦੁਨੀਆ ਭਲੀ ਤੋਂ ਭਲੀ, ਇਸ ਦੇ ਪਿੱਛੇ ਵੀ ਇੱਕ ਸਟੋਰੀ ਆ, ਹਜੇ ਨੀ ਦੱਸੂਗੀ ਕਿਉਂਕਿ ਟਾਈਮ ਹੈ ਨੀ ਗਾ, ਤੇ ਦੁਨੀਆ ਭਲੀ ਤੋਂ ਭਲੀ ਆ ਤੇ ਫਿਰ ਬਾਅਦ ਚ ਦੱਸੂਗੀ ਕੀ ਚੱਕਰ ਆ। ਉਹ ਕਈ ਵਾਰੀ ਮੇਰੇ ਵਰਗੇ ਹੁੰਦੇ ਆ ਨਾ, ਕਹਿ ਦਿੰਦੇ ਹੁੰਦੇ ਜੋ ਕੁਛ ਪਤਾ ਮੈਨੂੰ ਹੀ ਪਤਾ ਵਾ, ਤੇ ਬਾਕੀ ਤਾਂ ਸਾਰੇ ਹਜੇ ਕਹਿੰਦੇ ਹੁੰਦੇ ਗਿਆਨ ਬਹੁਣੀ ਆ, ਵੀ ਨਹੀਂ ਇੰਨੀ ਨੌਲੇਜ ਹੁੰਦੀਗੀ। ਸੋ ਉਸ ਤਰ੍ਹਾਂ ਦੇ ਬੰਦੇ ਨਾਲ ਫਿਰ ਕੀ ਹੁੰਦਾ ਵਾ, ਉਹ ਮੈਂ ਫਿਰ ਤੁਹਾਨੂੰ ਦੱਸੂਗੀ ਕਿ ਦੁਨੀਆ ਭਲੀ ਤੋਂ ਭਲੀ ਕਿੱਦਾਂ ਵਾ, ਪਰ ਅੱਜ ਨੀ, ਅਗਲੇ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ। ਹੁਣ ਤੁਸੀਂ ਕਹੋਗੇ ਸਸਪੈਂਸ ਹੀ ਦਈ ਜਾਂਦੀ ਆ, ਉਧਰੋਂ ਸਾਨੂੰ ਪਹਿਲਾਂ ਡਰਾਤਾ ਵੀ ਘਰ ਛੱਡ ਕੇ ਨੀ ਜਾਣਾ ਹਨਾ, ਘਰ ਵਾਲੀ ਨਾਲ ਲੜ ਕੇ, ਨਹੀਂ ਤਾਂ ਫਿਰ ਉਹ ਬਾਂਦਰ ਤੇ ਜੱਟ ਵਾਲੀ ਹੋਊਗੀ। ਤੇ ਹੁਣ ਕਹਿਤਾ ਵਾ ਕਿ ਦੁਨੀਆ ਭਲੀ ਤੋਂ ਭਲੀ, ਚੱਕਰ ਕੀ ਆ, ਚੱਕਰ ਤੇ ਚੱਕਰ ਆ ਬਈ, ਦੁਨੀਆ ਹੀ ਗੋਲਾ, ਚੱਕਰ ਤੇ ਚੱਕਰ ਚੱਲਣਾ ਹੀ ਆ, ਤੇ ਚੱਕਰ ਤੇ ਚੱਕਰ ਸੋਲਵ ਵੀ ਜ਼ਰੂਰ ਕਰਾਂਗੇ, ਪਰ ਅੱਜ ਨੀ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਹਨਾ। ਲਓ ਜੀ ਫਿਰ ਅੱਗੇ ਦਵਿੰਦਰ ਸਿੰਘ ਕਹਿੰਦੇ ਕਿ ਇਹ ਦੇਅਰ ਇਜ ਦਵਿੰਦਰ ਜੱਗੀ ਫਰੋਮ ਮੈਲਬੋਰਨ, ਆਈ ਥਿੰਕ ਆਨਸਰ ਫਾਰ ਯੂਅਰ ਫਜ਼ਲ ਇਜ਼ ਕੈਰਮ ਬੋਰਡ। ਨਹੀਂ ਜੀ, ਕੈਰਮ ਬੋਰਡ ਤੁਹਾਡਾ ਜਵਾਬ ਆ ਜਿਹੜਾ ਗਲਤ ਹੋ ਗਿਆ ਵਾ। ਕੈਰਮ ਬੋਰਡ ਦੇ ਵਿੱਚ ਹੀਰ ਕਿੱਥੇ ਆ? ਹੀਰ ਤਾਂ ਮੇਨ ਮੁੱਦਾ ਵਾ, ਹੀਰ ਤਾਂ ਹੈਗੀ ਓ ਨਹੀਂ ਹੈਗੀ। ਚਲੋ ਕੋਈ ਗੱਲ ਨੀ ਹਨਾ, ਮੈਂ ਦੱਸ ਦਿੰਦੀ ਹਾਂ ਤੁਹਾਨੂੰ ਸਾਰਿਆਂ ਨੂੰ ਬੁਝਾਰਤ ਦਾ ਜਵਾਬ। ਹਜੇ ਦੇਖਦੇ ਹਾਂ, ਉੱਧਰ ਕਈ ਜਾਣੇ ਹਜੇ ਹਥਿਆਰ ਛੱਡੇ ਨੀ, ਉਹਨਾਂ ਨੇ ਬੈਠੇ ਆ, ਕਹਿੰਦੇ ਨਾਨਾ ਹੋਏ ਨੀ ਸਾਡਾ ਅਭੀ ਤੋ। ਕਹਿੰਦੇ ਹੁੰਦੇ ਨਾ ਕਿ ਜਬ ਤੱਕ ਜਾਨ ਹੈ ਸਾਥੀ ਲੜੇਂਗੇ ਲੜੇਂਗੇ ਵੋ ਵੀ। ਅੱਜ ਨਹੀਂ ਨਹੀਂ ਕੀ ਪਤਾ ਸੱਚੀ ਹੈ ਨਾ ਮਦਦ ਕਰਨੀ ਚਾਹੁੰਦੇ ਹੁਣ ਗੁਰਿੰਦਰ ਸਿੰਘ ਕਹਿੰਦੇ ਕਿ ਮੈਂ ਤੁਹਾਡੀ ਹੈਲਪ ਕਰ ਸਕਦਾ ਵਾ ਪੈਸੇ ਦੇ ਮਾਮਲੇ ਦੇ ਵਿੱਚ ਤੇ ਕਹਿੰਦੇ ਵੀ ਜਿਹਦੇ ਕੋਲੇ ਵੀ ਇੰਡੀਅਨ ਕਰੰਸੀ ਹੈਗੀ ਹੈ ਨਾ ਵੀ ਮੈਂ ਇੰਡੀਆ ਜਾ ਰਿਹਾ ਵਾ ਤੁਸੀਂ ਸਾਰੇ ਮੈਨੂੰ ਦੇ ਦੋ ਉਹ ਕਹਿੰਦੇ ਵੀ ਮੈਂ ਤਾਂ ਆਪਦਾ ਵਧੀਆ ਟਾਈਮ ਉੱਥੇ ਵਧੀਆ ਸਪੈਂਡ ਕਰੂੰਗਾ ਨਾ ਇੰਡੀਆ ਦੇ ਵਿੱਚ ਜਾ ਕੇ ਜਿੰਨਾ ਵੀ ਟਾਈਮ ਆ ਪਰ ਚੱਕਰ ਇੱਦਾਂ ਵਾ ਜੀ ਪੰਗਾ ਇੱਦਾਂ ਪੈਣਾ ਵਾ ਗੁਰਿੰਦਰ ਜੀ ਕਿਉਂਕਿ ਉੱਥੇ ਤੁਸੀਂ ਸ਼ੋਪਿੰਗ ਕਰੋਗੇ ਜਾਂ ਕੁਛ ਵੀ ਕਰੋਗੇ 500 ਤੇ 1000 ਦੇ ਨੋਟ ਤਾਂ ਵੈਸੇ ਵੀ ਉਹ ਲੈਂਦੇ ਨੀ ਤੇ ਸਿੱਧਾ ਬੈਂਕ ਹੀ ਜਾਣਾ ਪੈਣਾ ਵਾ ਹਨਾ ਚਲੋ ਕੋਈ ਗੱਲ ਨੀ ਤੁਸੀਂ ਸਾਰਿਆਂ ਦੀ ਹੈਲਪ ਕਰ ਰਹੇ ਹੋ ਦੈਟਸ ਗੁੱਡ ਆਈਡੀਆ ਲਓ ਜੀ ਫਿਰ ਜਿਹਦੇ ਕੋਲੇ ਜ਼ਿਆਦਾ ਪੈਸੇ ਆ ਇਹਨਾਂ ਦੇ ਨਾਲ ਕੰਟੈਕਟ ਕਰ ਲਿਓ ਇੰਡੀਆ ਜਾ ਰਹੇ ਆ ਹੁਣ ਤਾਂ ਸ਼ਰੇਆਮ ਕਿਹਾ ਇਹਨਾਂ ਨੇ ਮੁੱਕਰ ਵੀ ਨੀ ਸਕਦੇ ਜੇ ਮੁੱਕਰ ਲੱਗੇ ਸਾਨੂੰ ਦੱਸ ਦਿਓ ਚੰਗਾ ਫਰਾਈਡੇ ਦੇ ਸ਼ੋਅ ਦੇ ਵਿੱਚ ਆਪਾਂ ਇਹਨਾਂ ਨਾਲ ਲਾਈਵ ਗੱਲਬਾਤ ਕਰ ਲਾਂਗੇ ਸਿੱਧੀ ਗੱਲਬਾਤ ਕਰਾਂਗੇ ਵੀ ਹਾਂਜੀ ਦੱਸੋ ਹੁਣ ਕਹਿ ਕੇ ਕਿੱਧਰ ਚੱਲੇ ਹੋ ਹਨਾ ਬਹਿ ਬਹਿ ਕੇ ਨਿਕਲ ਨੀ ਦੇਣਾ ਜੋਲ ਭਾਜੀ ਵਾਂਗੂ ਉਹ ਤਾਂ ਨਿਕਲ ਗਏ ਸੀਗੇ ਅੱਗੇ ਜੀ ਈਮੇਲ ਦੇ ਜ਼ਰੀਏ ਤਾਂ ਸਾਡੇ ਮੈਸੇਜ ਸਾਰਿਆਂ ਦੇ ਪੜ੍ਹੇ ਜਾ ਚੁੱਕੇ ਆ ਜੀ ਅੱਗੇ ਆਪਾਂ ਦੇਖਦੇ ਹਾਂ ਫਿਰ ਹੋਰ ਕੌਣ ਕੌਣ ਪ੍ਰੋਗਰਾਮ ਦੇ ਵਿੱਚ ਸ਼ਾਮਲ ਆਇਆ ਜਸਪਾਲ ਸਿਡਨੀ ਕਹਿੰਦੇ ਕਿ ਬੋਬੀ ਜੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਵਧੀਆ ਚੱਲ ਰਿਹਾ ਡਰਾਈਵਿੰਗ 'ਚ ਬਿਜ਼ੀ ਹਾਂ ਲਿਖਣ ਦਾ ਟਾਈਮ ਘੱਟ ਆ ਓਹੋ ਕਹਿੰਦੇ ਬਜ਼ਾਰਤ ਦਾ ਜਵਾਬ ਸਾਰਾ ਪ੍ਰੋਗਰਾਮ ਸੁਣ ਕੇ ਦੇਵਾਂਗੇ ਧੰਨਵਾਦ ਕਿਆ ਬਾਤ ਆ ਦੇਖਿਆ ਸੱਪ ਵੀ ਮਰ ਜੇ ਤੇ ਲਾਠੀ ਵੀ ਨਾ ਟੁੱਟੇ ਉਹ ਗੱਲ ਆ ਵੀ ਜਵਾਬ ਇੱਧਰ ਉੱਧਰੋਂ ਸੁਣ ਕੇ ਦੱਸ ਦੇਣਾ ਵਾ ਤੇ ਨਾਲੇ ਫਿਰ ਕਹਿ ਦੇਣਗੇ ਲਿਖ ਦੇਣਗੇ ਵੀ ਆਹ ਜਵਾਬ ਸੀ ਹੁਣ ਪਰਚੀ ਨੀ ਮਿਲਣੀ ਤੁਹਾਨੂੰ ਜਸਪਾਲ ਜੀ ਕਿਸੇ ਪਾਸਿਓ ਆਪ ਹੀ ਦਿਮਾਗ ਲੜਾਉਣਾ ਪੈਣਾ ਵਾ ਤੇ ਮੇਰੇ ਖਿਆਲ ਦੇ ਵਿੱਚ ਤੁਹਾਡੇ ਜਵਾਬ ਨੇ ਦੱਸ ਹੀ ਦਿੱਤਾ ਕਿ ਦਿਮਾਗ ਲੜਾਉਣ ਦੇ ਹਾਲਾਤ ਵਿੱਚ ਹੈ ਨੀ ਗੇ ਤੁਸੀਂ ਹਾਲਤ ਵਿੱਚ ਨੀ ਹੈਗੇ ਤੇ ਚਲੋ ਕੋਈ ਗੱਲ ਨੀ ਹਜੇ ਵੇਟ ਐਂਡ ਵਾਚ ਹਨਾ ਆਪਾਂ ਦੇਖ ਲੈਂਦੇ ਹਾਂ ਜੀ ਤੁਸੀਂ ਸਾਨੂੰ ਕੀ ਜਵਾਬ ਭੇਜਦੇ ਹੋ ਅੱਗੇ ਜੀ ਗੁਰਜੀਤ ਸਿੰਘ ਚਾਹਲ ਕਹਿੰਦੇ ਜੱਸੀ ਗਿੱਲ ਜੋ ਸਿੰਗਰ ਹੈ ਉਸ ਦੇ ਭਾਜੀ ਨੇ ਉਹ ਬਹੁਤ ਬਹੁਤ ਚੰਗੇ ਫਰੈਂਡ ਨੇ ਉਹ ਇੱਕ ਵਾਰ ਦੱਸਦੇ ਆ ਕਿ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਗਏ ਤਾਂ ਸਾਰਾ ਪਰਿਵਾਰ ਅੰਮ੍ਰਿਤਧਾਰੀ ਸੀ ਤਾਂ ਰਾਤ ਦੇ ਖਾਣੇ ਦੇ ਬਾਅਦ ਪਰਿਵਾਰ ਦਾ ਕੋਈ ਮੈਂਬਰ ਕਹਿੰਦਾ ਪ੍ਰਾਹੁਣੇ ਨੂੰ ਜਰਦਾ ਲਿਆ ਕੇ ਦੇਵੇ ਤੇ ਉਹ ਕਹਿੰਦੇ ਮੈਂ ਦੇਖਾਂ ਸਾਰਾ ਪਰਿਵਾਰ ਅੰਮ੍ਰਿਤਧਾਰੀ ਤੇ ਜਰਦਾ ਕਿਉਂ ਖਾਣ ਦੀ ਗੱਲ ਕਰਦੇ ਆ ਕਹਿੰਦੇ ਪਰ ਫੇਰ ਪਤਾ ਚੱਲਾ ਕਿ ਮਿੱਠੇ ਚੌਲਾਂ ਨੂੰ ਜਰਦਾ ਕਹਿੰਦੇ ਆ ਕਿਆ ਬਾਤ ਆ ਜੀ ਬਾਕੀ ਬੋਲੀ ਬੋਲੀ ਦਾ ਫਰਕ ਆ ਜਰਦਾ ਵੈਸੇ ਮਾਲਵੇ ਦੇ ਵਿੱਚ ਤਾਂ ਉਹ ਕਿਹਨੂੰ ਕਹਿੰਦੇ ਹੁੰਦੇ ਬੀੜੇ ਨੂੰ ਹਨਾ ਬੀੜਾ ਹੁੰਦਾ ਵਾ ਤੇ ਉਧਰਲੀ ਸਾਈਡ ਜਰਦਾ ਸੀ ਜੀ ਮਿੱਠੇ ਚੌਲ ਮੈਂ ਨੀ ਹੈਰਾਨ ਰਹਿ ਗਈ ਸੀ ਵੈਸੇ ਪੜ੍ਹਦੀ ਤਾਂ ਕਿ ਵੀ ਕਮਾਲ ਦੀ ਗੱਲ ਆ ਵੀ ਹਨਾ ਸਾਰਾ ਪਰਿਵਾਰ ਆ ਜਿਹੜਾ ਅੰਮ੍ਰਿਤਧਾਰੀ ਸੀਗਾ ਅੰਮ੍ਰਿਤ ਛਕਿਆ ਹੋਇਆ ਸੀ ਤੇ ਖਾਣੇ ਤੋਂ ਬਾਅਦ ਸਾਰੇ ਕਹਿੰਦੇ ਪ੍ਰਾਹੁਣੇ ਨੂੰ ਜਰਦਾ ਲਿਆ ਕੇ ਦਓ ਵਾਕਈ ਜੀ ਇੰਨਾ ਸ਼ੁਕਰ ਆ ਤੁਸੀਂ ਤਾਂ ਹਜੇ ਬਰਦਾਸ਼ਤ ਕਰ ਹੀ ਲਿਆ ਮੇਰੇ ਵਰਗੀ ਹੁੰਦੀ ਤਾਂ ਪੁੱਛ ਹੀ ਲੈਣਾ ਸੀ ਤੁਹਾਨੂੰ ਸ਼ਰਮ ਨੀ ਆਉਂਦੀ ਅੰਮ੍ਰਿਤਧਾਰੀ ਹੋ ਕੇ ਜਰਦਾ ਲਾਈ ਜਾਂਦੇ ਹੋ ਹਨਾ ਜਰਦੇ ਦੀ ਗੱਲ ਕਰਦੇ ਹੋ ਤੋ ਵਾਕਈ ਜੀ ਜਿੱਦਾਂ ਦੀ ਕਹਿੰਦੇ ਹੁੰਦੇ ਏਰੀਆ ਵਾ ਤਾਂ ਬੋਲੀ ਦਾ ਫਰਕ ਵੀ ਪੈ ਜਾਂਦਾ ਵਾ ਤੇ ਉਹ ਸਿਆਣੇ ਇੱਕ ਕਹਾਵਤ ਪਾਉਂਦੇ ਹੁੰਦੇ ਆ ਹੁਣ ਮੈਨੂੰ ਯਾਦ ਨੀ ਆਉਂਦੀ ਪਤਾ ਨੀ ਕਿੰਨੇ ਕੁਹਾਂ ਤੇ ਬੋਲੀ ਬਦਲ ਜਾਂਦੀ ਆ ਸੋ ਚਲੋ ਦੇਖਦੇ ਹਾਂ ਜੀ ਬੋਲੀ ਦੇ ਹੋਰ ਕਿੱਦਾਂ ਕਿੱਦਾਂ ਦੇ ਚੱਕਰ ਵੱਕਰ ਸਾਡੇ ਸਾਹਮਣੇ ਆਉਣਗੇ ਤੇ ਗੁਰਪ੍ਰੀਤ ਸਿੰਘ ਮੈਸੇਜ ਦੀ ਹਜੇ ਵੀ ਬਹੁਤ ਅੱਛੀ ਉਹਨੇ ਕਿ ਗਾਣਾ ਸੁਣ ਲਿਆ ਚਾਹੀਏ ਜੀ ਵੈਸੇ ਸਤਿੰਦਰ ਸਰਤਾਜ ਦੇ ਗਾਣੇ ਦੀ ਫਰਮਾਇਸ਼ ਕੀਤੀ ਸੀ ਸਾਨੂੰ ਤੇ ਸਤਿੰਦਰ ਸਰਤਾਜ ਦਾ ਇੱਕ ਗਾਣਾ ਸੁਣ ਲੈਂਦੇ ਹਾਂ ਗੁਰਪ੍ਰੀਤ ਨੇ ਕੀਤੀ ਸੀ ਜੀ ਫਰਮਾਇਸ਼ ਤੇ ਫਿਰ ਆਪਾਂ ਮਿਲਦੇ ਹਾਂ ਨਾਲੇ ਮੈਨੂੰ ਥੋੜਾ ਜਿਹਾ ਸਾਹ ਆਜੂਗਾ ਤੇ ਤੁਹਾਡੀ ਬਜ਼ਾਰਤ ਦਾ ਜਵਾਬ ਵੀ ਮੈਂ ਹਜੇ ਦੇਣਾ ਵਾ ਫਿਰ ਮਿਲਦੇ ਹਾਂ ਜੀ ਸਤਿੰਦਰ ਸਰਤਾਜ ਦੇ ਗੀਤ ਤੋਂ ਬਾਅਦ
ਦੱਸ ਹਾੜ ਦਾ ਦੁਪਹਿਰਾ ਕਿੱਥੇ ਹਾੜ ਦਾ ਦੁਪਹਿਰਾ ਕਿੱਥੇ ਕੇ ਦੱਸ ਹਾੜ ਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਜੱਟੀਏ ਕੇ ਦੱਸ ਹਾੜ ਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਜੱਟੀਏ ਅਧੂਹੇ ਖਾਤੇ ਸ਼ਕੇ ਦੇ ਨਾਜ਼ਾ ਪੱਟੀਏ ਖਾਤੇ ਸ਼ਕੇ ਦੇ ਨਾਜ਼ਾ ਪੱਟੀਏ ਕਦੋਂ ਕੁ ਮਨਜ਼ੂਰ ਹੋਣਗੇ ਫਾਸਲੇ ਵੀ ਦੂਰ ਹੋਣਗੇ ਉਹ ਦੱਸ ਹਾੜ ਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਜੱਟੀਏ ਦਰਵਾਜ਼ਾ ਸੱਜਣਾ ਦਾ ਉਹ
दरबान अखियां तेरे दरदे साडे हक च गवाइयां भरदे ओ दरबान अखियां तेरे दरदे साडे हक च गवाइयां भरदे ओ मेरा दिल ते दीवार गल्लां करदे दिल ते दीवार गल्लां करदे जो सामने हुजूर होणगे तां कोरे की कसूर होणगे दस वार्ड बाद पैरा किथे कटिए बाबे बुल्ले दे पंजाब दिए जटिए बलिए निकेरा परख शादायां ओ सुच्ची आशकां दी टूणी अगां के सुच्ची आशकां दी टूणी अगां ओ सुच्ची आशकां दी टूणी अगां सेख लई साडी हूक च मिला तू कदी हेख लई भावें अगली रुते भी आके वेख लई अगली रुते भी आके वेख लई नहीं अभी तक दूर होने दे तेरे ही सरूर होणगे दस वार्ड बाद पैरा किथे कटिए बाबे बुल्ले दे पंजाब दिए जटिए पता पुछने पर खबरां यारानू फेर पार चक होना नी वे आज दा मुल मोड़ना पैना है सरताज दा फेर पार चक होना नी वे आज दा मुल मोड़ना पैना है सरताज दा है रब नू ख्याल साडी लाज दा रब नू ख्याल साडी लाज दा नी फैसले जरूर होणगे शायर मशहूर होणगे ओ दस वार्ड दा दुपहरा किथे कटिए बाबे बुल्ले दे पंजाब दिए जटिए ओ दस वार्ड दा दुपहरा किथे कटिए बाबे बुल्ले दे पंजाब दिए जटिए
दोस्तों गाना सुन रहे थी तुसी गुरप्रीत दिया फरमाइश ते सिंदर सरसार दा गाया होया बाबे बुल्ले दे पंजाब दिए जट्टी ओ कहंदे ना कि इस बार फेर होली बेरंगी ना लंघ जे इस बार फेर होली बेरंगी ना लंघ जे लै आई बेरंग बसंतां तो मंग के मेरे अखां दे सुपने तू रंगा ना भर दे मेरे मथे ते संदूरी इक चुटकी कर दे सो इदां दा रिश्ता वाजी बाबे बुल्ले दे पंजाब दिए जट्टी नी ज जेठ दा दुपहरा किथे कटिए सो पंजाब दे बारे गल कीती है जी बड़ा ही प्यारा जिहा ते खूबसूरत सॉन्ग सुंदर सरताज दी आवाज दे विच तुसी सुनिया ते तुहाडे जिहड़े मैसेज आ लगातार मैनूं मिल रहे आ जी प्रोग्राम दा वक्त भी लंघदा जा रहा वा पर मैं तुहाडे मैसेज नाल नहीं लैके जाना चाहुंदी क्योंकि नहीं तां फिर तुसी गुस्से हो जाओगे ते अगली बार जे तुसी ना आए अज भी कुछ क जाने हैगे आ वैसे मैनूं याद हुंदा कि कौन कौन प्रोग्राम दे विच आया ते किहने किहने एबसेंट लाती अद्धे क तां डर गए होणगे कि बुझारत दा जवाब असीं की ते जे कोई गल नहीं आपां सारे इक्को जिहे आ ते गलत वी आ ते एटलीस्ट तुसी आओगे तां सही तुसी सोचिया तां सही बहुत वधिया गल जेडे अज प्रोग्राम दे विच नहीं आए ना उन्हां लई मैं एक शेयर बोलदी आ तुहाडी पर अगली बार ए ना होवे कि ते शेयर सुन दे मां चक्कर दे विच तुसी बाकी भी ना आओ है ना ओ कहंदे हुंदे आ ना कि तू रिश्ता तोड़न दा जिक्र ना करी तू रिश्ता तोड़न दा जिक्र ना करी असीं लोकां नूं कह देवांगे ओनू फुरसत नहीं मिलती सो असीं अज यही सोचांगे कि जेडे प्रोग्राम दे विच नहीं आए उन्हां नूं फुरसत नहीं मिली कम्मकारां दे विच बिजी हो तुसीं पर अगली वारी एदां ना होवे कि तुसीं फेर फुरसत दे विच फुरसत कढ ही ना सको सो फुरसत दे विच जो टाइम तां कढणा पैणा ही आ फुरसत चो फुरसत कढ लिया करो सानूं वी वधिया लगदा वा ते लओ जी फिर अग्गे गुरप्रीत सिंह उन्हां ने जी अजकल तां नोटां दा किस्सा इन्ना छाया होया ना क्या बात ना मां जी साडे लोक ना जेडी गल दे पिछे पेंदे आ क्या बात आ सही सलाह भी ਬਹੁਤ ਦੇਣ ਵਾਲੇ ਹੁੰਦੇ ਆ ਤੇ ਕਈ ਜਿੱਦਾਂ ਕਿ ਤੁਸੀਂ ਪਹਿਲਾਂ ਹੀ ਆਪਾਂ ਦੱਸ ਚੁੱਕਿਆ ਕਿ ਸੋਸ਼ਲ ਮੀਡੀਆ ਤੇ ਜਿੱਦਾਂ ਜਿੱਦਾਂ ਦੇ ਚੁਟਕਲੇ ਆ ਰਹੇ, ਬੁਝਾਰਤਾਂ ਆ ਰਹੀਆਂ ਨੇ, ਪਹੇਲੀਆਂ ਬਣਾ ਬਣਾ ਪਾ ਰਹੇ ਆ ਤੇ ਲੋਕੀ ਜੋ ਵੀਡੀਓਜ਼ ਬਣਾ ਬਣਾ ਪਾ ਰਹੇ ਆ, ਵੈਸੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੀ ਹੋਊ, ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ। ਸੋ ਇਹ ਕਹਿੰਦੇ ਕਿ ਸਤਿ ਸ੍ਰੀ ਅਕਾਲ ਗੁਰਪ੍ਰੀਤ ਸਿੰਘ ਸਿਡਨੀ ਤੋਂ ਆ, ਕਹਿੰਦੇ ਪਿਛਲੇ ਦੋ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਕੁਝ ਬੇਤੁਕੀਆਂ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਮੁਤਾਬਕ ਕੁਝ ਮੋਦੀ ਭਗਤ ਕਹਿ ਰਹੇ ਆ ਕਿ ਵਿਦੇਸ਼ਾਂ ਵਿੱਚ ਪਿਆ ਕਾਲਾ ਧਨ ਹੁਣ ਵਾਪਸ ਆ ਜਾਏਗਾ। ਪਹਿਲੀ ਗੱਲ ਇਹ ਕਿ ਜੋ ਵਿਦੇਸ਼ਾਂ ਦੇ ਵਿੱਚ ਕਾਲਾ ਧਨ ਪਿਆ ਹੈ ਉਹ ਇਲੈਕਟ੍ਰੋਨਿਕ ਫਾਰਮ ਫੋਮ ਦੇ ਵਿੱਚ ਬੈਂਕਾਂ ਚ ਪਿਆ ਹੈ, ਨਾ ਕਿ ਨਕਦੀ ਦੇ ਰੂਪ ਵਿੱਚ। ਉਸ ਨੂੰ 500 ਜਾਂ 1000 ਦੇ ਨੋਟਾਂ ਦੇ ਬੰਦ ਕਰਨ ਨਾਲ ਕੋਈ ਫਰਕ ਨਹੀਂ ਪੈਣਾ, ਕਹਿੰਦੇ ਚਾਹੇ ਦੁਨੀਆਂ ਦੇ ਕਿਸੇ ਵੀ ਬੈਂਕ ਵਿੱਚ ਪਈ। ਹੁਣ ਦੂਸਰੀ ਗੱਲ ਕਿ ਨਵੇਂ ਨੋਟਾਂ ਵਿੱਚ GPS ਚਿੱਪ ਦੀ, ਵੈਸੇ RBI ਨੇ ਦੇ ਗਵਰਨਰ ਨੋਟਾਂ ਵਿੱਚ ਚਿੱਪ ਹੋਣ ਦੀ ਅਫਵਾਹ ਹੀ ਦੱਸਿਆ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਜੇ ਨੋਟਾਂ ਨੂੰ 10 ਮੀਟਰ ਧਰਤੀ ਤੇ ਵੀ ਦੱਬ ਦਿੱਤਾ ਜਾਵੇ ਤਾਂ ਵੀ ਉਹ ਲੋਕੇਟ ਕੀਤੇ ਜਾ ਸਕਦੇ ਹਨ। ਸੋਚਣਾ ਬਣਦਾ ਹੈ ਕਿ ਨੋਟਾਂ ਵਿੱਚ ਚਿੱਪ ਲਗਾਉਣਾ ਬਹੁਤ ਹੀ ਖਰਚੀਲਾ ਕੰਮ ਹੈ ਤੇ ਜੇ ਚਿੱਪ ਨੋਟਾਂ ਵਿੱਚ ਪਾ ਵੀ ਦਿੱਤੀ ਗਈ ਤਾਂ ਉਸਨੂੰ ਮੁੱਠੀ ਵਿੱਚ ਤੋੜ ਮਰੋੜ ਕੇ ਡਿਸਟਰੋਏ ਕਰਨਾ ਬਹੁਤ ਹੀ ਆਸਾਨ ਹੋਵੇਗਾ, ਕਿਉਂਕਿ ਇਲੈਕਟ੍ਰੋਨਿਕ ਸਰਕਟ ਨੂੰ ਡਿਸਟਰੋਏ ਕਰਨਾ ਬਹੁਤ ਸੌਖਾ ਹੈ ਤੇ ਕੋਈ ਵੀ ਦੁਕਾਨਦਾਰ ਇਹ ਨਹੀਂ ਕਹੇਗਾ ਕਿ ਇਸ ਨੋਟ ਦਾ GPS ਖਰਾਬ ਹੈ ਤੇ ਮੈਂ ਇਹ ਨੋਟ ਨਹੀਂ ਲੈਣਾ। ਸੋ ਬਿਲਕੁਲ ਜੀ, ਗੱਲ ਤਾਂ ਤੁਹਾਡੀ ਵੀ ਸਹੀ ਆ, ਪਰ ਗੁਰਪ੍ਰੀਤ ਜੀ ਇਹ ਜਿਹੜੀ GPS ਨੋਟਾਂ ਦੇ ਵਿੱਚ ਜੋ ਵੀ ਆ ਉਸ ਦੀ ਕਹਿੰਦੇ ਕਿ ਇਹ ਇਲੈਕਟ੍ਰਿਕ ਨਹੀਂ ਹੈਗਾ, ਇਹ ਇਨਵਾਇਰਮੈਂਟ ਦੇ ਨਾਲ ਹੀ ਇਹਦੀਆਂ ਜੋ ਸਿਸਟਮ ਆ ਉਸ ਦੇ ਅਕੋਰਡਿੰਗ ਆ, ਇਸ ਦੇ ਵਿੱਚ ਕੋਈ ਬੈਟਰੀ ਵਗੈਰਾ ਨਹੀਂ ਹੈਗੀ ਜਿੱਥੋਂ ਤੱਕ ਮੈਂ ਪੜਿਆ ਸੀ। ਪਰ ਨਾਲ ਦੀ ਨਾਲ ਇਹ ਵੀ ਪੜਿਆ ਸੀਗਾ ਕਿ ਇਹ ਇੱਦਾਂ ਦਾ ਹਜੇ ਕੋਈ ਵੀ ਸੱਚ ਨਹੀਂ ਹੈਗਾ, ਇਹ ਜਸਟ ਅਫਵਾਹਾਂ ਹੀ ਨੇ ਤੇ ਜਿੱਦਾਂ ਹੀ ਕੋਈ ਇੱਦਾਂ ਦੀ ਗੱਲਬਾਤ ਆਏਗੀ ਤਾਂ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ। ਪਰ ਸਾਰੇ ਸਾਡੇ ਦੋਸਤਾਂ ਨੂੰ, ਲਿਸਨਰਸ ਨੂੰ ਬੇਨਤੀ ਆ ਕਿ ਕਿਸੇ ਵੀ ਤਰ੍ਹਾਂ ਦੀ ਝੂਠੀ ਅਫਵਾਹ ਤੋਂ ਬਚੋ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਿਸੀਜ਼ਨ ਜਾਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਜਸਟ ਥਿੰਕ, ਹਨਾ, ਇੱਕ ਵਾਰੀ ਸੋਚ ਜ਼ਰੂਰ ਲਓ ਕਿ ਇਹ ਕਿੱਥੋਂ ਕੁ ਤੱਕ ਸਹੀ ਆ, ਕੀ ਇਹ ਗੱਲ ਜਾਇਜ਼ ਆ ਜਾਂ ਨਹੀਂ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਵਿਕਰਮ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਕਹਿੰਦੇ ਮਨੀ ਐਕਸਚੇਂਜ ਤੋਂ ਵੀ ਚੇਂਜ ਕਰਵਾ ਸਕਦੇ ਨੇ। ਹਾਂਜੀ, ਕਰਵਾ ਤਾਂ ਸਕਦੇ ਨੇ, ਪਰ ਕਹਿੰਦੇ ਹੁੰਦੇ ਨੇ ਕਿ ਹੁਣ ਜਦੋਂ ਕਿਸੇ ਚੀਜ਼ ਦਾ ਰੌਲਾ ਪੈ ਲਈ, ਜਿਹਨੂੰ ਆਪਾਂ ਕਹਿ ਦਿੰਦੇ ਨਾ ਹਊਆ ਬਣ ਗਿਆ, ਜਦੋਂ ਕਿਸੇ ਚੀਜ਼ ਦਾ ਹਊਆ ਬਣ ਜਾਂਦਾ ਤਾਂ ਹਰ ਕੋਈ ਹੱਥ ਪਰੀ ਨੂੰ ਖਿੱਚਦਾ ਹੀ ਆ, ਸੋ ਇੰਨਾ ਈਜ਼ੀ ਨਹੀਂ ਹੁੰਦਾ ਫਿਰ ਉਸ ਟਾਈਮ। ਤੇ ਪ੍ਰੋਗਰਾਮ ਦੇ ਵਿੱਚ ਵਿਕਰਮ ਜੀ ਆਉਣ ਲਈ ਬਹੁਤ ਬਹੁਤ ਸ਼ੁਕਰੀਆ। ਰਾਜੀ ਪੰਗੂ ਸਿੰਘਾਪੁਰ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਵਾ ਤੇ ਖਬਰਾਂ ਦੀ ਚੀਰ ਫਾੜ ਵੀ ਕਹਿੰਦੇ ਵਧੀਆ ਹੋ ਰਹੀ ਆ। ਕਿਆ ਬਾਤ ਆ ਰਾਜੀ ਜੀ, ਤੁਸੀਂ ਅੱਜ ਲੇਟ ਹੋ ਗਏ, ਬੁਝਾਰਤ ਦਾ ਜਵਾਬ ਤੁਸੀਂ ਨਹੀਂ ਸੁਣ ਸਕੋਗੇ ਕਿ ਸੁਣ ਸਕੋਗੇ? ਬੁਝਾਰਤ ਦਾ ਜਵਾਬ ਤਾਂ ਤੁਸੀਂ ਸੁਣ ਲਿਆ, ਬਸ ਬੁਝਾਰਤ ਹੀ ਨਹੀਂ ਸੁਣੀ ਪਹਿਲਾਂ ਕਿੱਦਾਂ ਕਿੱਦਾਂ ਦੇ ਜਵਾਬ ਵੀ ਆਏ ਆ। ਗੁਰਿੰਦਰ ਚਾਹਲ ਕਹਿੰਦੇ YSBI ਸਿਡਨੀ ਬ੍ਰਾਂਚ ਚੇਂਜਿੰਗ ਨੋਟਸ ਬਿਕੋਜ਼ ਦੇ ਡੋਂਟ ਹੈਵ ਰਿਟੇਲ ਬੈਂਕਿੰਗ ਲਾਇਸੈਂਸ ਇਨ ਆਸਟ੍ਰੇਲੀਆ। ਥੈਂਕਸ ਯਾ। ਹਾਂਜੀ ਗੁਰਿੰਦਰ ਜੀ, ਇਹ ਸਿਰਫ ਉਦਾਂ ਦੀਆਂ ਅਫਵਾਹਾਂ ਹੀ ਨੇ, ਇਸੇ ਲਈ ਅਸੀਂ ਦੱਸ ਰਹੇ ਸੀ ਕਿ ਇੱਦਾਂ ਦਾ ਕੁਛ ਵੀ ਹਜੇ ਨਹੀਂ ਹੈਗਾ, ਉਹਨਾਂ ਕੋਲ ਕੋਈ ਇੱਦਾਂ ਦੀ ਅਪਡੇਟ ਨਹੀਂ ਹੈਗੀ, ਨਥਿੰਗ ਦੇ ਕੈਨ ਡੂ। ਬਟ ਜੇ ਤੁਸੀਂ ਐਜ਼ ਆਈ ਟੋਲਡ ਯੂ ਕਿ ਜੇ ਅਗਰ ਤੁਸੀਂ ਕਸਟਮਰ ਕੇਅਰ ਤੇ ਉਹਨਾਂ ਦੇ ਕਾਲ ਕਰੋਗੇ ਤਾਂ ਉਹ ਤੁਹਾਨੂੰ ਇਹੀ ਕਹਿਣਗੇ, ਕਿਉਂਕਿ ਬਿਕੋਜ਼ ਮੈਂ ਖੁਦ ਕਾਲ ਕੀਤੀ ਸੀ, ਮੈਂ ਪੁੱਛਿਆ ਸੀ ਕਿ ਇਸਦਾ ਕੋਈ ਸਲਿਊਸ਼ਨ ਜਾਂ ਤੁਹਾਡੇ ਕੋਲ ਕੋਈ ਅਪਡੇਟ ਹੈ ਕਿ ਇੱਦਾਂ ਦਾ ਕੁਛ ਹੋ ਸਕਦਾ, ਬਿਕੋਜ਼ ਮੈਨੂੰ ਕਈ ਲੋਕਾਂ ਨੇ ਪੁੱਛਿਆ ਸੀ ਤਾਂ ਕਰਕੇ ਮੈਂ ਕਿਹਾ ਚਲੋ ਮੈਂ ਕਲੀਅਰ ਕਰ ਲੈਂਦੀ ਹਾਂ। ਤਾਂ ਉਹ ਤੁਹਾਨੂੰ ਇਹੀ ਕਹਿਣਗੇ ਕਿ ਤੁਸੀਂ ਇੱਦਾਂ ਕਰ ਸਕਦੇ ਹੋ, ਬਟ ਯੂ ਕਾਂਟ ਡੂ ਇਟ ਇਨ ਆਸਟ੍ਰੇਲੀਆ। ਸੋ ਇਹਦਾ ਅਸਲੀ ਸਲਿਊਸ਼ਨ ਇਹੀ ਆ ਜੀ, ਅਗਰ ਕੋਈ ਇੰਡੀਆ ਜਾ ਰਿਹਾ ਵਾ ਤਾਂ ਉਸਦੇ ਕੋਲ ਪੈਸੇ ਭੇਜ ਦਿਓ। ਬਟ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਗੌਰਮੈਂਟ ਦੀ ਕੋਈ ਪਾਲਿਸੀ, ਗੌਰਮੈਂਟ ਦੀ ਕੋਈ ਇੰਸਟਰਕਸ਼ਨ ਇੱਦਾਂ ਦੀਆਂ ਆ ਜਾਣ ਕਿ ਅਸੀਂ ਇੱਧਰੋਂ ਵੀ ਉਹ ਪੈਸੇ ਆ ਜਿਹੜੇ ਆਪਦੇ, ਮਤਲਬ ਕਿ ਜੋ ਵੀ ਅਸੀਂ ਕਰਨਾ ਵਾ ਉਹ ਐਕਸਚੇਂਜ ਜਾਂ ਜੋ ਵੀ ਉਸਦਾ ਕਰਨਾ ਵਾ ਉਹਦਾ ਕਰ ਸਕੀਏ। ਸੋ ਦੇਖਦੇ ਹਾਂ ਜੀ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਕੀ ਹੋਵੇਗਾ। ਤੇ ਅੱਗੇ ਜੀ ਕੁਲਦੀਪ ਸਿੰਘ ਇਟਲੀ ਤੋਂ, ਕਿਆ ਬਾਤ ਆ ਇਟਲੀ ਵਾਲਿਓ, ਕੀ ਹਾਲ ਚਾਲ ਆ, ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਅੱਜ ਤੁਸੀਂ ਹੈ। ਚਲੋ ਕਹਿੰਦੇ ਹੁੰਦੇ ਨਾ ਕਿ ਦੇਰ ਆਏ ਦਰੁਸਤ ਆਏ, ਪਰ ਆਏ ਤਾਂ ਸੀ, ਹੁਣ ਨਾ ਜਾਇਓ ਕਿਸੇ ਪਾਸੇ। ਸੋ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਕਹਿੰਦੇ ਕਿ ਰੁਪਿੰਦਰ ਹਾਂਡਾ ਦਾ ਨਵਾਂ ਸੌਂਗ ਸੁਣਾ ਦੋ, ਤੇ ਇਹਨਾਂ ਨੇ ਦੱਸਿਆ ਜੀ ਇਹਨਾਂ ਦੇ 5 ਡਿਗਰੀ ਟੈਂਪਰੇਚਰ ਆ। ਓ ਮਾਈ ਗੋਡ, ਬਹੁਤ ਜ਼ਿਆਦਾ ਆ ਨਾ, ਚਲੋ ਕੋਈ ਗੱਲ ਨਹੀਂ, ਠੰਡ ਦਾ ਇੰਜੋਏ ਕਰੋ। ਤੇ ਇੱਧਰ ਤਾਂ ਜੀ ਗਰਮੀ ਆ, ਜੇ ਤੁਸੀਂ ਸਾਡੀ ਹੈਲਪ ਕਰ ਸਕਦੇ ਹੋ ਤਾਂ ਥੋੜੀ ਜਿਹੀ ਕਾਰ ਦੋ, ਇੱਧਰ ਨੂੰ ਭੇਜ ਦੋ ਥੋੜੀ ਜਿਹੀ ਠੰਡੀ ਠੰਡੀ ਹਵਾ, ਤੇ ਨਹੀਂ ਤਾਂ ਜੀ ਫਿਰ ਮਾਣੋ ਤੁਸੀਂ ਇਸ ਠੰਡੀ ਠੰਡੀ ਜੋ ਮੌਸਮ ਆ ਇਸਦਾ ਇੰਜੋਏ ਕਰੋ। ਤੇ ਅੱਗੇ ਜੀ ਨਰਵੈਰ ਸਿੰਘ ਨਵੀਂ, ਇਹਨਾਂ ਨੇ ਜੀ ਕਹਿੰਦੇ ਔਸਮ, ਇਹਨਾਂ ਨੇ ਨਾ ਜਵਾਬ ਤਾਂ ਦੇ ਦਿੱਤਾ ਪਰ ਚੱਕਰ ਕੀ ਆ ਨਾ, ਦੇਖੋ ਕਹਿੰਦੇ ਨਾ ਕਿ ਬੋਬੀ ਜੀ ਜਵਾਬ ਤਾਂ ਨਹੀਂ ਦੇਣਾ ਸੀ, ਤੁਸੀਂ ਲਾਲਚ ਹੀ ਐਸਾ ਦਿੱਤਾ ਕਿ ਜਵਾਬ ਦੇਣਾ ਹੀ ਪਿਆ, ਹੁਣ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲ ਜੂਗਾ। ਕਹਿੰਦੇ ਮੁੱਕਰਿਓ ਨਾ ਹੁਣ, ਨਾ ਮੈਂ ਕਾਹਨੂੰ ਮੁੱਕਰਨਾ, ਤੁਸੀਂ ਮੁੱਕਰ ਜਾਣਾ ਵਾ ਦੇਖ ਲਿਓ, ਹਨਾ। ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਇਸ ਜਵਾਬ ਆ ਜਿਹੜਾ ਇਸ ਬਜ਼ਾਰੇ ਦਾ ਜਵਾਬ ਆ ਅਸੀਂ ਪ੍ਰੋਗਰਾਮ ਦੇ ਵਿੱਚ ਮੇਰੇ ਖਿਆਲ 2-3-4 ਵਾਰੀ ਕਹਿ ਚੁੱਕੇ ਹੋਵਾਂਗੇ। ਸੋ ਤੁਸੀਂ ਉਹ ਵਰਡ ਪਿੱਕ ਕੀਤਾ ਕਿ ਨਹੀਂ ਕੀਤਾ ਇਹ ਹੁਣ ਮੈਨੂੰ ਨਹੀਂ ਪਤਾ ਹੈਗਾ। ਤੇ ਲਓ ਫਿਰ ਅੱਗੇ ਜੀ, ਗੁਰਦੀਪ ਸਿੰਘ ਕਹਿੰਦੇ ਕਿ ਅਭੀ ਅਭੀ ਬੈਂਕ ਸੇ ਨਿਕਲਾ ਹੂੰ, ਥੋੜੇ ਸੇ 500 ਕੇ ਨੋਟ ਜਮਾ ਕਰਵਾ ਕੇ, ਮਾਂ ਕਸਮ ਯੂੰ ਮਹਿਸੂਸ ਹੋ ਰਹਾ ਹੈ ਜੈਸੇ ਕੋਈ ਲਾਸ਼ ਹੀ ਠਿਕਾਣੇ ਲਗਾ ਕਰ ਆਇਆ ਹੂੰ। ਕਿਆ ਬਾਤ ਆ ਜੀ, ਕਿੰਨੀ ਵਧੀਆ ਫੀਲਿੰਗ ਆ ਹਨਾ। ਵਾਕਈ ਅੱਜ ਦੇ ਟਾਈਮ ਚ ਤਾਂ ਇਹੀ ਲੱਗਦਾ, ਕਿਉਂਕਿ ਕਈ ਵਾਰੀ ਇਨਸਾਨ ਹੁੰਦਾ ਨਾ ਉਹਦੀ ਮਿਹਨਤ ਮੁਸ਼ਕਤ ਦੀ ਕਮਾਈ ਹੁੰਦੀ ਆ, ਤਾਂ ਫਿਰ ਉੱਥੇ ਜੇ ਹੁਣ 500 ਦੇ ਜਾਂ 1000 ਦੇ ਨੋਟ ਉਹਨਾਂ ਕੋਲੇ ਪਏ ਆ ਤਾਂ ਜੇ ਉਹਦੇ ਮਨ ਦੇ ਵਿੱਚ ਹਰਦਮ ਇਹੀ ਡਰ ਲੱਗਿਆ ਰਹਿੰਦਾ ਵਾ ਕਿ ਤੇ ਮੇਰੀ ਇਹ ਜਿਹੜੇ ਪੈਸੇ ਆ, ਮੇਰੀ ਇਹ ਜਿਹੜੀ ਮਨੀ ਆ, ਮੇਰੀ ਕਮਾਈ ਆ, ਇਹ ਕਿਤੇ ਰਬਿਸ਼ ਨਾ ਬਣ ਜਾਵੇ, ਕਾਗਜ਼ ਦੇ ਟੁਕੜੇ ਨਾ ਬਣ ਕੇ ਰਹਿ ਜਾਣ। ਹਾਂ, ਉਸ ਇਨਸਾਨ ਦੀ ਹਾਲਤ ਅਸੀਂ ਸਮਝ ਸਕਦੇ ਹਾਂ, ਉਸੇ ਇਨਸਾਨ ਦੀ ਹਾਲਤ ਬਿਲਕੁਲ ਜੀ ਇਸੇ ਤਰ੍ਹਾਂ ਹੀ ਹੋਊਗੀ ਕਿ ਇੱਦਾਂ ਲੱਗਦਾ ਹੋਊਗਾ ਕਿ ਪਤਾ ਨਹੀਂ ਸਿਰ ਤੋਂ ਕਿੱਡਾ ਵੱਡਾ ਜਿਹੜਾ ਬੋਝ ਆ ਉਹ ਲੈ ਗਿਆ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਗੁਰਦੀਪ ਸਿੰਘ ਪਲਾਹੀ ਇਹਨਾਂ ਨੇ ਜਵਾਬ ਲਿਖ ਕੇ ਭੇਜ ਦਿੱਤਾ। ਜਵਾਬ ਕੀ ਜੀ, ਫੋਟੋ ਬਣਾ ਕੇ ਪਈ ਆ, ਕਹਿੰਦੇ ਚੱਕੋ ਬਜ਼ਾਰਤ ਦਾ ਜਵਾਬ। ਆਏ ਹਾਏ ਹਾਏ ਹਾਏ, ਕਿਆ ਬਾਤ ਆ, ਬਜ਼ਾਰਤ ਦਾ ਜਵਾਬ ਤਾਂ ਬੜਾ ਵਧੀਆ ਵਾ। ਤੇ ਇਹਨਾਂ ਨੇ ਥੋੜਾ ਟਾਈਮ ਪਹਿਲਾਂ ਹੀ ਦਿੱਤਾ ਸੀ, ਕਹਿੰਦੇ ਮੈਂ ਵੀ ਆਨਸਰ ਦਿੱਤਾ ਸੀ ਤੇ ਮੇਰਾ ਮੈਸੇਜ ਪੜਿਆ ਨੀ। ਆਏ ਹਾਏ, ਕਿਆ ਬਾਤ ਆ, ਇੰਨਾ ਗੁੱਸਾ, ਜਾਣ ਦੋ ਗੁੱਸੇ ਨੂੰ, ਕੋਈ ਗੱਲ ਨੀ, ਜਵਾਬ ਆ ਜਿਹੜਾ ਤੁਹਾਡਾ ਪੜ ਦਿੱਤਾ ਵਾ ਆਪਾਂ, ਤੇ ਜਵਾਬ ਤੁਹਾਡਾ ਸਹੀ ਆ, ਮੈਂ ਜ਼ਰੂਰ ਦੱਸੂਗੀ ਜੀ ਜਵਾਬ ਸਹੀ ਇਹਨਾਂ ਨੇ ਕਿੱਦਾਂ ਭੇਜਿਆ ਵਾ। ਅੱਗੇ ਜੀ ਦਲਜੀਤ ਸਿੰਘ ਮਹਿਤਾ ਚੌਂਕ ਤੋਂ, ਦੇਖਿਆ ਇਹ ਹੁੰਦਾ ਵਾ ਸਰ ਅਸਲੀ ਗੱਲ ਹਨਾ, ਪਰਿਵਾਰ ਕਹਿੰਦੇ ਹੁੰਦੇ ਆ ਨਾ, ਸਾਂਝੇ ਪਰਿਵਾਰ ਨੂੰ, ਅੱਗੇ ਲੋਕਾਂ ਦੇ ਵਿੱਚ ਸਾਂਝੇ ਪਰਿਵਾਰ ਹੁੰਦੇ ਸੀ ਤਾਂ ਬੜੀ ਸਾਂਝ ਬਣੀ ਰਹਿੰਦੀ ਸੀ, ਕਿਸੇ ਇੱਕ ਦੀ ਗਲਤੀ ਨੂੰ ਦੂਜਾ ਛਪਾ ਲੈਂਦਾ ਸੀ ਤੇ ਕੁਰੈਕਟ ਕਰਦਾ ਸੀ, ਇਹ ਨੀ ਸੀ ਹੁੰਦਾ। ਤੇ ਇਹੀ ਸਾਰਾ ਕੁਛ ਜੀ ਸਾਡੀ ਹਰਮਨ ਰੇਡੀਓ ਦੀ ਟੀਮ ਦੇ ਵਿੱਚ ਚੱਲ ਰਿਹਾ ਵਾ। ਸੋ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੈਨੂੰ ਪਤਾ ਨੀ ਹੈਗਾ, ਕਹਿੰਦੇ ਹੁੰਦੇ ਸੀ ਪਤਾ ਨੀ ਕਿੰਨੇ ਕੋ ਤੋਂ ਬੋਲੀ ਬਦਲ ਜਾਂਦੀ ਆ। ਸੋ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਜੀ, ਇਹਨਾਂ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ, ਉਹਨਾਂ ਨੇ ਮੈਨੂੰ ਇਸ ਦਾ ਦੱਸ ਦਿੱਤਾ ਕਿ ਕਿੰਨੇ ਕੋ ਤੇ ਹੁੰਦੀ ਆ। ਸੋ 7 ਕੋ ਤੋਂ ਬੋਲੀ ਬਦਲ ਜਾਂਦੀ ਆ ਜੀ, ਉਹਨਾਂ ਨੇ ਲਿਖ ਕੇ ਭੇਜਿਆ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਆ, ਤੇ ਮੈਨੂੰ ਇਹ ਇਨਫੋਰਮੇਸ਼ਨ ਸੈਂਡ ਕਰਨ ਦੇ ਲਈ, ਮੈਨੂੰ ਦੱਸਣ ਦੇ ਲਈ ਬਹੁਤ ਸ਼ੁਕਰਗੁਜ਼ਾਰ ਆ। ਦੇਖਿਆ ਇੰਨਾ ਫਾਇਦਾ ਹੁੰਦਾ ਵਾ ਆਪਣਿਆਂ ਦਾ, ਸੋ ਇਸੇ ਤਰ੍ਹਾਂ ਜੀ ਸਾਥ ਦਿੰਦੇ ਰਹਿਣਾ ਪ੍ਰੋਗਰਾਮ ਦੇ ਵਿੱਚ। ਅੱਗੇ ਜੀ ਈਮੇਲ ਦੇ ਜ਼ਰੀਏ ਕੁਲਵੀਰ ਸਿੰਘ ਕਹਿੰਦੇ ਬੋਬੀ ਜੀ ਇਹਨਾਂ ਨੇ ਜੀ ਥੋੜਾ ਮੈਨੂੰ ਸਮਝ ਨਹੀਂ ਆਈ ਕਿ ਕੀ ਲਿਖਿਆ ਹੋਇਆ ਵਾ, ਤੇ ਮੈਂ ਦੇਖਦੀ ਹਾਂ ਜੀ। ਕਹਿੰਦੇ ਬੋਬੀ ਜੀ ਇਸ ਤਰ੍ਹਾਂ ਤਾਂ ਹੀਰਾਂ ਬਹੁਤ ਹੁੰਦੀਆਂ ਨੇ, ਸੋਰੀ ਡੋਂਟ ਮਾਇੰਡ ਜੋਕਿੰਗ। ਉਹ ਨਾ ਜੀ ਨਾ, ਜੋਕਿੰਗ ਤਾਂ ਠੀਕ ਆ, ਪਰ ਜਿਹੜੀ ਹੀਰ ਦੀ ਮੈਂ ਗੱਲ ਕੀਤੀ ਆ, ਮੈਨੂੰ ਲੱਗਦਾ ਨੀ ਤੁਸੀਂ ਓਦਾਂ ਕਹਿੰਦੇ ਹੋ। ਹੀਰਾਂ ਤਾਂ ਵਾਕਈ ਬਹੁਤ ਹੁੰਦੀਆਂ, ਹੀਰਾਂ ਵੀ ਬਹੁਤ ਆ ਤੇ ਰਾਂਝੇ ਵੀ ਬਹੁਤ ਆ, ਕਿਉਂਕਿ ਕੱਲੀਆਂ ਹੀਰਾਂ ਨੀ ਚੱਲਣੀਆਂ, ਜੇ ਰਾਂਝੇ ਹੋਣਗੇ ਤਾਂ ਹੀਰਾਂ ਬਣਨੀਆਂ ਨੇ, ਨਹੀਂ ਤਾਂ ਹੁਣ ਕੱਲੀਆਂ ਹੀਰਾਂ ਨੂੰ ਥੋੜੋ, ਉਹ ਤਾਂ ਕੁੜੀਆਂ ਹੀ ਰਹਿਣੀਆਂ ਨੇ। ਹੀਰਾਂ ਤੇ ਕਹਿੰਦੇ ਹੁੰਦੇ ਨਾ ਸੱਸੀ ਤੇ ਸਾਹਿਬਾਂ ਉਦੋਂ ਹੀ ਬਣਦੀਆਂ ਨੇ ਜਦੋਂ ਮਿਰਜ਼ੇ ਪੁੰਨੂ ਤੇ ਰਾਂਝੇ ਆਉਂਦੇ ਆ। ਤੇ ਕੋਈ ਗੱਲ ਨੀ ਸੀ, ਮਾਇੰਡ ਕਰਨ ਵਾਲੀ ਕੋਈ ਗੱਲ ਨੀ, ਤੁਹਾਡਾ ਆਪਣਾ ਘਰ ਆ, ਆਪਣਾ ਪਰਿਵਾਰ ਆ ਤੇ ਆਪਣਾ ਰੇਡੀਓ ਆ, ਤੁਸੀਂ ਇਹਦੇ ਤੇ ਸਾਡੇ ਮਨ ਤੁਹਾਡੇ ਮਨ ਚ ਕੋਈ ਵੀ ਗੱਲ ਆ, ਕੋਈ ਵੀ ਬੇਝਿਜਕ ਸਾਡੇ ਨਾਲ ਗੱਲ ਕਰ ਸਕਦੇ ਹੋ, ਤੇ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ। ਸਨੀ ਸਿੰਘ ਕਹਿੰਦੇ ਹਾਂਜੀ ਗੁੱਡ ਮਾਰਨਿੰਗ ਬੋਬੀ ਜੀ, ਕੈਮ ਹੋ, ਹਾਜ਼ਰੀ ਲਾ ਲਓ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਆਏ ਹਾਏ, ਕਿਆ ਵਾਦਾ ਜੀ, ਕੈਮ ਆ, ਤੁਹਾਡਾ ਮੈਸੇਜ ਆ ਗਿਆ, ਹੁਣ ਤਾਂ ਉਦੋਂ ਵੀ ਆਪਾਂ ਕੈਮ ਹੋ ਗਏ ਤੇ ਹਾਜ਼ਰੀ ਤੁਹਾਡੀ ਲੱਗ ਗਈ ਆ, ਤੇ ਬਾਕੀ ਸਾਰਿਆਂ ਨੂੰ ਵੀ ਤੁਹਾਡੀ ਹਾਜ਼ਰੀ, ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚਾ ਦਿੱਤੀ ਆ। ਤੇ ਇੱਕ ਗਾਣਾ ਸੁਣ ਲੈਂਦੇ ਆ, ਗਾਣੇ ਤੋਂ ਬਾਅਦ ਫਿਰ ਮੈਂ ਦੱਸਦੀ ਹਾਂ ਜੀ ਬਾਜ਼ਾਰੇ ਦਾ ਜਵਾਬ। ਦੇਖਿਆ ਅੱਜ ਸਾਰੇ ਉਲਝਾ ਲਏ, ਕਿਸੇ ਨੂੰ ਜਵਾਬ ਨੀ ਆਇਆ, ਦੇਖਦੇ ਹਾਂ ਜੀ ਫਿਰ ਅੱਗੇ ਬਾਜ਼ਾਰੇ ਦਾ ਕੀ ਜਵਾਬ ਆ। ਤੁਸੀਂ ਬਾਅਦ ਚ ਮੱਥੇ ਦੇ ਹੱਥ ਮਾਰਨਾ, ਓਹੋ ਆਹ ਜਵਾਬ ਸੀ, ਚਲੋ ਕੋਈ ਗੱਲ ਨੀ, ਜਵਾਬ ਮੈਂ ਦੱਸ ਦੂੰਗੀ, ਗਾਣਾ ਤੁਸੀਂ ਸੁਣ ਲਓ।
ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਕੁਲਦੀਪ ਸਿੰਘ ਇਟਲੀ ਦੀ ਫਰਮਾਇਸ਼ ਤੇ ਰੁਪਿੰਦਰ ਹਾਂਡਾ ਦਾ ਗਾਇਆ ਹੋਇਆ ਗਾਣਾ। ਮੈਨੂੰ ਲੱਗਦਾ ਕਿ ਜ਼ਿਆਦਾ ਹੀ ਪਸੰਦ ਆ ਗਿਆ ਹੋਊਗਾ ਤੇ ਇੱਧਰ ਜਿਹੜਾ ਟਾਈਮ ਆ ਉਹ ਵੀ ਭੱਜਿਆ ਜਾ ਰਿਹਾ ਵਾ ਤੇ ਮੇਰੇ ਖਿਆਲ ਦੇ ਵਿੱਚ ਹੁਣ ਮੈਂ ਤੁਹਾਨੂੰ ਬੁਜ਼ਾਰਤ ਦਾ ਜਿਹੜਾ ਜਵਾਬ ਆ ਉਹ ਵੀ ਦੱਸ ਦੇਵਾਂ। ਬੁਜ਼ਾਰਤ ਦਾ ਜਵਾਬ ਸਹੀ ਦੱਸਿਆ ਜੀ ਦੀਪ ਲਾਹੀ ਨੇ ਵਾਕਈ ਜੀ। ਬੁਜ਼ਾਰਤ ਦਾ ਜਵਾਬ ਸੀਗਾ ਦਾਰੂ। ਠੀਕ ਕਰੀ ਮੈਂ ਠੀਕ ਕਰੀ ਬੋਤਲ ਦੇ ਵਿੱਚ ਹੀ ਹੁੰਦੀ ਆ ਨਾ ਦਾਰੂ। ਮੈਂ ਕਹਿ ਰਹੀ ਹਾਂ ਕਿ ਅਸੀਂ ਕਿੰਨੀ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਵਾ ਅੱਜ ਗਾਣੇ ਦੇ ਵਿੱਚ ਵੀ ਤੇ ਗੱਲਾਂ ਦੇ ਵਿੱਚ ਵੀ, ਕਿਉਂਕਿ ਮਿੰਟੂ ਭਾਜੀ ਨੇ ਕਿਹਾ ਸੀਗਾ ਨਾ ਕਿ $90 ਦੀ ਤਾਂ ਤੂੰ ਦਾਰੂ ਹੀ ਪੀ ਜਾਵੇਗਾ, ਸੋ ਉਸਦੇ ਵਿੱਚ ਵੀ ਸੀ ਤੇ ਗਾਣੇ ਦੇ ਵਿੱਚ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਵਾਲੇ ਗਾਣੇ ਦੇ ਵਿੱਚ ਵੀ ਅਸੀਂ ਇਸਦਾ ਜ਼ਿਕਰ ਕੀਤਾ ਸੀ। ਠੀਕਰੀ ਮੈਂ ਠੀਕਰੀ ਤੇ ਠੀਕਰੀ ਮੈਂ ਦਾਣਾ, 5 ਕੋ ਤੇ ਪਟੜੀ, 50 ਕੋ ਠਾਣਾ, ਹੀਰ ਨੀ ਛੱਡਣੀ ਤੇ ਕੈਦ ਹੋ ਜਾਣਾ, ਵੀ ਸ਼ਰਾਬ ਨੀ ਛੱਡਣੀ ਚਾਹੇ ਠਾਣੇ ਦੇ ਵਿੱਚ ਰਾਤ ਕੱਟਣੀ ਪੈ ਜਾਵੇ। ਸੋ ਬੁਜ਼ਾਰਤ ਦਾ ਜਵਾਬ ਸੀਗਾ ਦਾਰੂ ਤੇ ਨਵੀਂ ਜੀ ਤੁਹਾਡੀਆਂ ਆਸਾਂ ਤੇ ਪਾਣੀ ਫਿਰ ਗਿਆ। ਹੁਣ ਮੈਂ ਨੀ ਕੁਛ ਕੀਤਾ, ਮੇਰਾ ਤਾਂ ਇਵੇਂ ਨਾ ਲੱਗਦਾ ਤੇ ਦੇਖਦੇ ਹਾਂ ਜੀ ਫਿਰ ਅਗਲੀ ਵਾਰ ਪ੍ਰੋਗਰਾਮ ਦੇ ਵਿੱਚ ਅਸੀਂ ਕੀ ਹੋਰ ਲੈ ਕੇ ਆਉਂਦੇ ਹਾਂ। ਪਰ ਜਾਣ ਤੋਂ ਪਹਿਲਾਂ ਨਾ ਮੈਂ ਤੁਹਾਨੂੰ ਇੱਕ ਹੋਰ ਗੱਲ ਪੁੱਛ ਲੈਂਦੀ ਹਾਂ। ਤੁਸੀਂ ਸਾਰੇ ਖੇਤੀ ਕਰਦੇ ਸੀ ਨਾ, ਖੇਤੀ ਦੇ ਸੰਦਾਂ ਬਾਰੇ ਵੀ ਪਤਾ ਹੋਊਗਾ, ਤੇ ਲਓ ਫਿਰ ਤੁਹਾਡੇ ਲਈ ਮੈਂ ਸਾਰੇ ਹਫ਼ਤੇ ਦੇ ਲਈ ਛੱਡ ਕੇ ਜਾ ਰਹੀ ਹਾਂ, ਖੁੱਲਾ ਟਾਈਮ ਦੇ ਕੇ ਜਾ ਰਹੀ ਹਾਂ। ਚੌਂ ਕੀ ਹੁੰਦਾ ਵਾ, ਇਹ ਵੀ ਖੇਤੀ ਦੇ ਸੰਦ ਦਾ ਇੱਕ ਨਾਮ ਆ ਚੌਂ। ਤੇ ਹੁਣ ਤੁਸੀਂ ਬੁੱਝ ਲਓ ਜੀ ਚੌਂ ਕੀ ਹੁੰਦਾ। ਤੁਸੀਂ ਵੀ ਕਹਿੰਦੇ ਹੋਵੋਗੇ ਕੁੜੀ ਅੱਜ ਕਿੱਦਾਂ ਦੇ ਪੁੱਠੇ ਪੁੱਠੇ ਸਵਾਲ ਤੇ ਪੁੱਠੇ ਪੁੱਠੇ ਅੱਖਰ ਕੱਢ ਕੇ ਲੈ ਕੇ ਆਉਂਦੀ ਹੈ। ਚੌਂ ਬੜਾ ਵਧੀਆ ਜੀ ਚੀਜ਼ ਆ ਜੀ। ਦੇਖ ਲਓ ਮੈਂ ਖੇਤੀ ਨੀ ਕਰਦੀ ਪਰ ਖੇਤੀ ਦੇ ਸੰਦਾਂ ਦਾ ਮੈਨੂੰ ਸਾਰਿਆਂ ਦਾ ਪਤਾ ਵਾ, ਤੇ ਲਓ ਫਿਰ ਤੁਹਾਡੇ ਲਈ ਇਹ ਸਾਰੇ ਹਫ਼ਤੇ ਲਈ ਹੋਮਵਰਕ ਛੱਡ ਕੇ ਜਾ ਰਹੀ ਹਾਂ। ਘਰ ਦੇ ਕੰਮ ਵੀ ਕਰ ਲਿਓ ਕਿਤੇ, ਕਿਤਾਬਾਂ ਨਾ ਫਰੋਲਦੇ ਰਹੋ ਵੀ ਚੌਂ ਕੀ ਹੁੰਦਾ ਵਾ। ਤੇ ਮੈਨੂੰ ਦਿਓ ਇਜਾਜ਼ਤ ਕਿਉਂਕਿ ਪ੍ਰੋਗਰਾਮ ਦਾ ਜਿਹੜਾ ਟਾਈਮ ਖਤਮ ਹੋ ਚੁੱਕਾ ਵਾ ਤੇ ਮੈਂ ਵੀ ਜੀ ਕੰਮ ਕਰਦੇ ਜਾਣਾ ਹੁੰਦਾ ਵਾ, ਤੇ ਪਰ ਤੁਹਾਡੇ ਕੋਲੋਂ ਸਾਰਿਆਂ ਤੋਂ ਜਾਣ ਨੂੰ ਜੀ ਤਾਂ ਨੀ ਕਰਦਾ। ਤੁਸੀਂ ਨਾ ਕਿਤੇ ਚਾਹੋ ਤੁਸੀਂ ਏਦਾਂ ਹੀ ਰੌਣਕਾਂ ਲਾਉਂਦੇ ਰਹੋ ਹਰਮਨ ਰੇਡੀਓ ਦੇ ਵਿਹੜੇ, ਪਰ ਮੈਂ ਤੁਹਾਨੂੰ ਅਗਲੇ ਫਰਾਈਡੇ ਜ਼ਰੂਰ ਮਿਲੂੰਗੀ 8 ਤੋਂ 10 ਸਿਡਨੀ ਸਮੇਂ ਮੁਤਾਬਕ, ਤੇ ਬ੍ਰਿਸਬੇਨ ਦਾ ਟਾਈਮ ਹੋਊਗਾ ਜੀ 7 ਤੋਂ 9। ਲਓ ਜੀ ਫਿਰ ਇੱਧਰ ਕਹਿੰਦੇ ਓ ਹੋ 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 ਜਸਪਾਲ ਸਿਡਨੀ ਵਾਲਿਆਂ ਨੇ ਤਾਂ ਮੇਰੀ ਉਹ ਹੋਮਵਰਕ ਦਾ ਜਵਾਬ ਵੀ ਦੇ ਦਿੱਤਾ ਸੀ। ਉਧਰੋਂ ਨਰਵੈਰ ਸਿੰਘ ਨਵੀਂ ਵਿਨੀਪੈਗ ਕੈਨੇਡਾ ਵਾਲੇ ਕਹਿੰਦੇ ਮੇਰਾ ਜ਼ਿਆਦਾ ਸਹੀ ਆ ਜੀ, ਜਰਾ ਵਿਚਾਰ ਕਰਕੇ ਵੇਖ ਲਿਓ। ਕਿਆ ਬਾਤ ਆ, ਮੈਂ ਪਹਿਲਾਂ ਹੀ ਕਿਹਾ ਸੀ ਨਾ ਕਿ ਹਥਿਆਰ ਨੀ ਛੁੱਟ ਰਹੇ, ਕਹਿੰਦੇ ਆ ਜਾਓ ਮੈਦਾਨ ਦੇ ਵਿੱਚ। ਨਾ ਨਾ ਕਹਿੰਦੇ ਮੇਰੇ ਵਾਲਾ ਜ਼ਿਆਦਾ ਸਹੀ ਆ। ਚਲੋ ਠੀਕ ਆ ਜੀ, ਫਿਰ ਇਹ ਹੋਮਵਰਕ ਮੇਰੇ ਲਈ ਸਹੀ ਕਿ ਮੈਂ ਦੇਖੂਗੀ ਵੀ ਤੁਹਾਡੇ ਵਾਲਾ ਜਿਹੜਾ ਜਵਾਬ ਆ ਇਹ ਜ਼ਿਆਦਾ ਸਹੀ ਆ ਕਿ ਨਹੀਂ। ਪਰ ਅਸਲੀ ਜਵਾਬ ਤਾਂ ਉਹੀ ਸੀਗਾ ਹਨਾ ਜੋ ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਤੇ ਜਸਪਾਲ ਸਿੰਘ ਨੇ ਮੈਨੂੰ ਲੱਗਦਾ ਜੀ ਖੇਤੀ ਬੜੀ ਕੀਤੀ ਆ, ਤੁਹਾਨੂੰ ਵਾਕਈ ਪਤਾ ਕਿ ਚੌਂ ਕੀ ਹੁੰਦਾ ਵਾ। ਸੋ ਤੁਸੀਂ ਤਾਂ ਜਵਾਬ ਸਹੀ ਦੱਸ ਦਿੱਤਾ ਵਾ ਤੇ, ਪਰ ਹੁਣ ਮੈਂ ਹਜੇ ਦੱਸੂਗੀ ਨੀ, ਆਪਾਂ ਦੇਖਦੇ ਹਾਂ ਬਾਕੀ ਵੀ ਕਿੱਦਾਂ ਦੱਸਦੇ ਆ ਇਸ ਸਵਾਲ ਦਾ ਜਵਾਬ ਇਸ ਬੁਜ਼ਾਰਤ ਦਾ, ਨਾਲੇ ਪਤਾ ਲੱਗ ਜੂ। ਪਰ ਇੱਕ ਪ੍ਰੋਮਿਸ ਤੁਸੀਂ ਵੀ ਕਰਿਓ ਜਸਪਾਲ ਜੀ, ਦੱਸਿਓ ਨਾ ਕਿਸੇ ਨੂੰ, ਪਰਚੀ ਨੀ ਦੇਣੀ ਹੈਗੀ, ਨਹੀਂ ਤਾਂ ਫਿਰ ਦੇਖ ਲਓ ਆਪਾਂ ਤੁਹਾਨੂੰ ਅਗਲੀ ਵਾਰੀ ਪ੍ਰੋਗਰਾਮ ਚ ਹੀ ਲੈ ਆਉਣਾ ਮੈਂ ਵੀ ਪਰਚੀ ਕਿਹਨੂੰ ਦਿੱਤੀ ਆ ਤੇ ਦੱਸ ਦੋ ਫਿਰ। ਫਿਰ ਨਾ ਕਿਉਂਕਿ ਬੋਬੀ ਮੈਂ ਬਿਜ਼ੀ ਸੀਗਾ, ਮੈਂ ਹਜੇ ਟਰੱਕ ਦੇ ਵਿੱਚ ਸਮਾਨ ਲੋਡ ਕਰਨਾ ਜਾਂ ਛੱਡਣਾ ਹਨਾ, ਸਾਨੂੰ ਇਹਦਾ ਕਰ ਨੀ ਦਿੰਦੇ, ਸੋ ਦੱਸਣਾ ਨੀ ਕਿਸੇ ਨੂੰ ਵੀ। ਤੇ ਆਪਾਂ ਫਿਰ ਦੇਖਦੇ ਹਾਂ ਅਗਲੇ ਹਫ਼ਤੇ ਕਿੱਦਾਂ ਕਿੱਦਾਂ ਦੇ ਜਵਾਬ ਆਉਂਦੇ ਆ ਜੀ, ਚੌਂ ਦੇ ਕੇ ਚੌਂ ਕੀ ਹੁੰਦਾ। ਤੇ ਨਵੀਂ ਜੀ ਤੁਹਾਡੇ ਇਸ ਗੱਲ ਤੇ ਨਾ ਤੁਹਾਡੀ ਇਸ ਗੁਜ਼ਾਰਿਸ਼ ਤੇ ਮੈਂ ਵਿਚਾਰ ਜ਼ਰੂਰ ਕਰੂੰਗੀ। ਤੇ ਮਿਲਦੇ ਹਾਂ ਜੀ ਫਿਰ ਅਗਲੇ ਹਫ਼ਤੇ ਸਿਡਨੀ ਸਮੇਂ ਮੁਤਾਬਕ 8 to 10, ਤਦ ਤੱਕ ਦੇ ਲਈ ਹਾਸੇ ਵਾਸਤੇ ਰਹੋ, ਰੱਬ ਰਾਖਾ, ਤੇ ਗਾਣਾ ਛੱਡ ਕੇ ਜਾ ਰਹੀ ਹਾਂ, ਸੁਣਿਓ ਜ਼ਰੂਰ, ਤਦ ਤੱਕ ਦੇ ਲਈ ਹਾਸੇ ਵਾਸਤੇ ਰਹੋ।
ਨੀ ਤੂੰ ਨੱਚੇ ਜਿਵੇਂ ਗੱਲ ਦੀ ਫਲੇਵਨੀ, ਮੁੰਡੇ ਪੱਟਣਾ ਏ ਮਿਲੋ ਤੇਰੀ ਗੇਵਨੀ, ਨੀ ਤੂੰ ਨੱਚੇ ਜਿਵੇਂ ਗੱਲ ਦੀ ਫਲੇਵਨੀ, ਮੁੰਡੇ ਪੱਟਣਾ ਏ ਮਿਲੋ ਤੇਰੀ ਗੇਵਨੀ, ਫਿਰ ਕਰ ਕੀ ਤੂੰ ਮੈਨੂੰ ਕਿਉਂ ਬੁਲੇਵਨੀ, ਫਿਰ ਕਰ ਕੀ ਤੂੰ ਮੈਨੂੰ ਕਿਉਂ ਬੁਲੇਵਨੀ, ਗੱਲ ਮੰਨ ਲੈ ਤੂੰ ਮੇਰੀ ਸਰਕਾਰ।